ਸੁਣੋ ਵੀ ਦੋਸਤੋ, ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ, ਘਰ ਵਾਲੀ ਨਾਲ ਰੁੱਸੇ ਹੋਏ ਹੋ, ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ, ਕੰਮ ਤੇ ਜਾ ਰਹੇ ਹੋ, ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ, ਜਾਂ ਫਿਰ ਘਰ ਵਿਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ, ਆ ਸੁਣੋ ਹਰਮਾ ਰੇਡੀਓ ਤੋਂ ਗਾਣੇ। ਤੁਸੀਂ ਦੋਸਤੋ ਚਾਹੇ ਪਿੰਡਾਂ ਵਿਚ ਬਸਦੇ ਹੋ ਜਾਂ ਫਿਰ ਬਸਦੇ ਹੋ ਵਿੱਚ ਸ਼ਹਿਰਾਂ ਸ਼ਹਿਰਾਂ, ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਖੈਰਾਂ, ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ ਲਹਿਰਾਂ ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ
ਇਸ਼ਕ ਦੀ ਬਾਜ਼ੀ ਜਿੱਤਣ ਨਾਲੋਂ ਹਰ ਜਾਈਏ ਤੇ ਚੰਗਾ ਏ, ਭੱਜਣ ਨਾਲੋਂ ਵਿੱਚ ਮੈਦਾਨੇ ਮਰ ਜਾਈਏ ਤੇ ਚੰਗਾ ਏ। ਚੜ੍ਹੀ ਹਨੇਰੀ ਰਾਬੀ ਜਾਣੇ ਕਿਹੜਾ ਰੰਗ ਲਿਆਵੇਗੀ, ਇਹਦੇ ਆਉਣ ਤੋਂ ਪਹਿਲਾਂ ਪਹਿਲਾਂ ਘਰ ਜਾਈਏ ਤੇ ਚੰਗਾ ਏ। ਖਬਰੇ ਕੱਲ ਨੂੰ ਪੀੜ ਮਨਾਵੇ ਜੁੱਸਾ ਬਾਬਾ ਫੁੱਲਾਂ ਦੀ, ਪਰਖ ਕਰਾਉਣ ਲਈ ਕੁਝ ਤੇ ਪੱਥਰ ਜਰ ਜਾਈਏ ਤੇ ਚੰਗਾ ਏ। ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਤੇ ਹਰਮਨ ਰੇਡੀਓ ਨਾਲ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਤੇ ਮੈਂ ਗੁਰਸੇਵ ਸਿੰਘ ਆਪ ਸਭ ਦਾ ਅੱਜ ਦੇ ਇਸ ਲਹਿਰਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ ਹਾਂ। ਦੋਸਤੋ ਅੱਜ 9 ਅਪ੍ਰੈਲ 2020 ਦਿਨ ਵੀਰਵਾਰ, ਨਾਨਕ ਸ਼ਾਹੀ 27 ਚੇਤ ਸੰਮਤ 552 ਹੋ ਗਈ ਹੈ ਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਜਿੱਥੋਂ ਕਿਤੋਂ ਵੀ ਪ੍ਰੋਗਰਾਮ ਸੁਣ ਰਹੇ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਤੇ ਆਪੋ ਆਪਣੇ ਘਰਾਂ ਦੇ ਵਿੱਚ ਬੈਠੇ ਹੋਵੋਗੇ। ਜਿਸ ਅਕਸਰ ਕਹਿਣਾ ਹੁੰਦਾ ਸੀ ਕਿ ਤੁਸੀਂ ਆਪਣੇ ਕੰਮਾਂ ਕਾਰਾਂ ਤੇ ਲੱਗੇ ਹੋਵੋਗੇ, ਦਿਨ ਦੀ ਸ਼ੁਰੂਆਤ ਕਰ ਲਈ ਹੋਵੇਗੀ, ਪਰ ਜੋ ਮੌਜੂਦਾ ਹਾਲਾਤ ਚੱਲ ਰਹੇ ਨੇ ਸੋ ਉੱਥੇ ਤਾਂ ਇਹੀ ਕਹਿਣਾ ਬਣਦਾ ਕਿ ਤੁਸੀਂ ਸਾਰੇ ਘਰੋਂ ਘਰੀ ਆਪਣੇ ਪਰਿਵਾਰਾਂ ਦੇ ਵਿੱਚ ਰਾਜੀ ਖੁਸ਼ੀ ਬੈਠੇ ਹੋਵੋਗੇ ਤੇ ਜਿੰਦੇ ਸਾਡੇ ਸਰੋਤੇ ਨੇ ਤੇ ਵੈਸੇ ਵੀ ਸਾਰੀ ਲੁਕਾਈ ਦੀ ਅਸੀਂ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਕਿ ਸਾਰੇ ਰਾਜੀ ਖੁਸ਼ੀ ਹੋਣਗੇ। ਪਰ ਕੁਛ ਕੁ ਕੰਮ ਇਹੋ ਜਿਹੇ ਨੇ ਕਿ ਜਿਹੜੇ ਕਿ ਘਰਾਂ ਤੋਂ ਬਾਹਰ ਨਿਕਲ ਕੇ ਕਰਨ ਜਾਂਦੇ ਨੇ ਤਾਂ ਜੋ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਸ਼ਾਂਤੀਪੂਰਵਕ ਬੈਠ ਸਕੀਏ। ਡਾਕਟਰ ਨੇ ਜੋ ਫਰੰਟ ਲਾਈਨ 'ਤੇ ਕੰਮ ਕਰ ਰਹੇ ਨੇ, ਪੁਲਿਸ ਹੈ ਅਤੇ ਮਿਲਟਰੀ ਜਾਂ ਹੋਰ ਵੀ ਕਈ ਕੰਮ ਨੇ ਜਿਹੜੇ ਕਿ ਕਰ ਟਰੈਕਿੰਗ ਵਾਲੇ ਨੇ ਜਾਂ ਸਟੋਰਸ ਦੇ ਵਾਲੇ ਕੰਮ ਨੇ ਜੋ ਕਿ ਜਿਹਨਾਂ ਨੂੰ ਬਾਹਰ ਜਾਣਾ ਪੈਂਦਾ ਆ। ਪਰ ਜੇਕਰ ਤੁਸੀਂ ਇਹਨਾਂ ਜੋਬਸ ਦੇ ਵਿੱਚ ਇੱਕ ਜੋਬ ਕਰ ਰਹੇ ਹੋ, ਆਪਣੀ ਸੇਫਟੀ ਦੇ ਨਾਲ ਆਪਣੀ ਸੇਫਟੀ ਜ਼ਰੂਰ ਫੋਲੋ ਕਰੋ ਤਾਂ ਜੋ ਕਿ ਤੁਸੀਂ ਵੀ ਠੀਕ ਰਹੋ। ਸੋ ਦੋਸਤੋ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅੱਜ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਅੱਜ ਦੇ ਦਿਨ ਦਾ ਇਤਿਹਾਸ ਜਾਣਾਂਗੇ ਸੋ ਉੱਥੇ ਹੀ ਸਾਡਾ ਅੱਜ ਪ੍ਰੋਗਰਾਮ ਦੇ ਵਿੱਚ ਮਹਿਮਾਨ ਵੀ ਜੁਆਇਨ ਕਰਨਗੇ ਅਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਦੇਖਾਂਗੇ ਅਸੀਂ ਦੁਨੀਆਂ ਤੇ ਦੇਸ਼ ਭਰ ਦੀਆਂ ਖਬਰਾਂ ਤੇ ਝਾਤ ਮਾਰਾਂਗੇ। ਇਹ ਸਭ ਤੋਂ ਪਹਿਲਾਂ ਅਸੀਂ ਮੌਲਾਨਾ ਰੂਮੀ ਜੀ ਦਾ ਖਿਆਲ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ। ਸੋ ਮੌਲਾਨਾ ਰੂਮੀ ਜੀ ਲਿਖਦੇ ਨੇ, ਕਹਿੰਦੇ ਆਪਣੀਆਂ ਮੁਸੀਬਤਾਂ ਦਾ ਸਾਹਮਣਾ ਕਰੋ ਤੇ ਉਹਨਾਂ ਤੋਂ ਉੱਪਰ ਉੱਠੋ। ਆਪਣੀ ਜ਼ਿੰਦਗੀ ਵਾਲੇ ਲੜਾਈ ਦੇ ਮੈਦਾਨ 'ਚ ਇੱਕ ਬਹਾਦਰ ਸਿਪਾਹੀ ਵਾਂਗ ਸਹੀ ਚੱਲੋ। ਇਸ ਦੀ ਚਿੰਤਾ ਛੱਡੋ ਕਿ ਜੰਗ ਕਿਵੇਂ ਸ਼ੁਰੂ ਹੋਈ ਸੀ ਤੇ ਕਿਵੇਂ ਇਸ ਦਾ ਅੰਤ ਹੋਵੇਗਾ। ਸੋ ਜਿਹੜਾ ਇਹ ਖਿਆਲ ਆ, ਵੈਸੇ ਮੌਲਾਨਾ ਰੂਮੀ ਜੀ ਜਾਂ ਹੋਰ ਜਿੰਨੇ ਵੀ ਦਾਰਸ਼ਨਿਕ ਹੋਏ ਆ ਦੁਨੀਆਂ ਭਰ ਦੇ, ਸੋ ਉਹਨਾਂ ਦੇ ਖਿਆਲ ਸਾਡੇ ਜਿੱਦਾਂ ਕਿ ਅਸੀਂ ਸਕੂਲ ਟਾਈਮ ਥਾਟ ਆਫ ਦਾ ਡੇ ਪੜ੍ਹਦੇ ਹੁੰਦੇ ਸੀ ਜਾਂ ਹਰ ਰੋਜ਼ ਅਸੀਂ ਗੁਰਬਾਣੀ 'ਚੋਂ ਵਿਚਾਰ ਲੈਂਦੇ ਹਾਂ, ਬਾਣੀ ਪੜ੍ਹਦੇ ਹਾਂ, ਉਹ ਹੁੰਦਾ ਕਿ ਦਿਨ ਦੇ ਵਿੱਚ ਅਸੀਂ ਕਿੱਦਾਂ ਆਪਣਾ ਦਿਨ ਬਤੀਤ ਕਰਨਾ, ਸਾਡੇ ਮਨ ਨੂੰ ਲੈ ਕੇ ਚੱਲਣ ਦੀ ਗੱਲ ਹੁੰਦੀ ਆ। ਇਸੇ ਤਰ੍ਹਾਂ ਮੌਲਾਨਾ ਰੂਮੀ ਜੀ ਨੇ ਜਿਹੜੀ ਇਹ ਗੱਲ ਆਖੀ ਆ ਕਿ ਸਿਪਾਹੀ ਵਾਂਗ ਸਹੀ ਚੱਲੋ, ਉਹਦੇ ਵਿੱਚ ਹੋ ਜਾਂਦਾ ਤੁਸੀਂ ਇੰਸਟਰਕਸ਼ਨ ਫੋਲੋ ਕਰਦੀ ਆ, ਦੂਜੀ ਗੱਲ ਨਹੀਂ। ਸਿਪਾਹੀ ਵਿਰੋਧੀ ਧਿਰ ਦਾ ਵੀ ਸਹੀ ਹੁੰਦਾ, ਸਿਪਾਹੀ ਆਪਣੇ ਬਲ ਦਾ ਵੀ ਸਹੀ ਹੁੰਦਾ ਆ, ਗੱਲ ਕੀ ਹੈ ਇੰਸਟਰਕਸ਼ਨਸ ਫੋਲੋ ਕਰਨੀਆਂ ਹੁੰਦੀਆਂ। ਹੁਣ ਅਸੀਂ ਸਿਪਾਹੀ ਵਾਂਗ ਸਹੀ ਕਿੱਦਾਂ ਚੱਲ ਸਕਦੇ ਹਾਂ ਜਿਹੜੀਆਂ ਸਾਨੂੰ ਇੰਸਟਰਕਸ਼ਨਸ ਦਿੱਤੀਆਂ ਹੋਈਆਂ ਨੇ ਉਹਨੂੰ ਫੋਲੋ ਕਰਕੇ, ਪੇਸ਼ੈਂਸ ਨਾਲ ਬੈਠਣਾ। ਤਾਂ ਇੱਦਾਂ ਹੀ ਗੱਲ ਹੋ ਰਹੀ ਸੀ, ਕਹਿੰਦੇ ਇੱਕ ਲੜਾਈ ਲੱਗੀ ਹੋਈ ਆ, ਕਹਿੰਦੇ ਸਿਪਾਹੀ ਪਹਿਲੇ ਇੱਦਾਂ ਦੇ ਆ ਕਿ ਘਰੇ ਬੈਠ ਕੇ ਕਿੱਦਾਂ ਦੀ ਜੰਗ ਹੋ ਗਈ ਕਿ ਸ਼ਾਂਤ ਬੈਠਣਾ ਪਵੇ। ਪਰ ਉੱਥੇ ਖਿਆਲ ਆ ਜਾਂਦਾ ਹੈ ਕਿ ਸਨਾਈਪਰਾਂ ਦੀ ਜੇਕਰ ਅਸੀਂ ਗੱਲ ਕਰੀਏ, ਅਸੀਂ ਮੂਵੀਜ਼ ਦੇਖੀਆਂ ਹੋਣਗੀਆਂ, ਸਮੇਂ ਸਮੇਂ ਨਾਲ ਚਲੋ ਹਥਿਆਰ ਬਦਲਦੇ ਗਏ, ਪਹਿਲਾਂ ਤੋਂ ਜਿਹੜੇ ਸਨਾਈਪਰ ਹੁੰਦੇ ਘਾਤ ਲਾ ਕੇ ਬੈਠੇ ਹੁੰਦੇ, ਉਹਨਾਂ ਕਈ ਕਈ ਦਿਨ ਕਈ ਕਈ ਘੰਟੇ ਇੱਕੋ ਜਗ੍ਹਾ ਬੈਠਣਾ ਪੈਂਦਾ ਆਪਣੇ ਦੁਸ਼ਮਣ ਨੂੰ ਮਾਰਨ ਦੇ ਲਈ, ਉਹਦਾ ਟਾਈਮ ਦੇਖਣ ਦੇ ਲਈ। ਸੋ ਇਹ ਸਮਾਂ ਵੀ ਉਹੋ ਜਿਹਾ ਆ ਗਿਆ, ਸਾਡਾ ਦੁਸ਼ਮਣ ਜਿਹੜੀ ਹੈ ਬਿਮਾਰੀ ਚੱਲੀ ਆ ਰਹੀ ਆ, ਸੋ ਜੇਕਰ ਉਹਦਾ ਮੁਕਾਬਲਾ ਕਰਨਾ ਹੈ ਸਾਨੂੰ ਸ਼ਾਂਤ ਬੈਠਣਾ ਪਏਗਾ, ਸੋ ਫਿਰ ਇਸ ਜੰਗ ਨੂੰ ਅਸੀਂ ਜਿੱਤ ਸਕਦੇ ਹਾਂ। ਖੈਰ ਸ਼ੁਰੂਆਤ ਅਸੀਂ ਕਰਦੇ ਹਾਂ, ਸ਼ੁਰੂਆਤ ਦੇ ਵਿੱਚ ਅਸੀਂ ਇੱਕ ਵਾਰ ਸਰਵਣ ਕਰਾਂਗੇ, ਰੰਗਰੇਟਾ ਗੁਰੂ ਕੇ ਬੇਟਾ, ਅਤੇ ਸੁਣੋ ਇਹ ਵਾਰ ਅਤੇ ਵਾਰ ਤੋਂ ਉਸ ਪਾਰ ਅਸੀਂ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਮਿਲਦੇ ਹਾਂ ਇਸ ਵਾਰ ਤੋਂ ਬਾਅਦ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਲਗੀ ਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਖਾਲਸਾ ਫੌਜਾਂ ਦੇ ਮਹਾਨ ਗੁਰਸਿੱਖ ਭਾਈ ਜੈਤਾ ਬਾਬਾ ਜੀਵਨ ਸਿੰਘ ਜੀ, ਜਿਨ੍ਹਾਂ ਨੇ ਰੰਗ ਰੇਟੇ ਗੁਰੂ ਕੇ ਬੇਟੇ ਹੋਣ ਦਾ ਮਾਣ ਪ੍ਰਾਪਤ ਕੀਤਾ, ਉਸ ਗੌਰਵਮਈ ਇਤਿਹਾਸ ਨੂੰ ਪੰਜਾਬੀ ਗਾਇਕ ਮਕਬੂਲ ਬਈ ਇਸ ਤਰ੍ਹਾਂ ਪੇਸ਼ ਕਰ ਰਿਹਾ ਹੈ ਜੀ।
ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਬਹੁਤ ਹੀ ਖੂਬਸੂਰਤ ਵਾਰ ਜਿਹੜੀ ਸਰਵਣ ਕੀਤੀ ਆ, ਬਹੁਤ ਖੂਬਸੂਰਤ ਆਵਾਜ਼ ਦੇ ਨਾਲ। ਸੋ ਇਹੋ ਜਿਹੇ ਚੜ੍ਹਦੀ ਕਲਾ ਵਾਲੀਆਂ ਸਾਨੂੰ ਸੰਗੀਤ ਸੁਣਨ ਦੀ ਲੋੜ ਆ, ਖਾਸ ਕਰਕੇ ਇਹ ਅਜਿਹੇ ਸਮੇਂ ਜਦੋਂ ਅਸੀਂ ਬੈਠੇ ਹੁੰਦੇ ਹਾਂ, ਸਾਨੂੰ ਸਰਚ ਕਰਨੀ ਚਾਹੀਦੀ ਆ, ਕਲੈਕਸ਼ਨ ਇਹੋ ਜਿਹੀ ਰੱਖਣੀ ਚਾਹੀਦੀ ਆ, ਜਿਹੋ ਕਿ ਅਸੀਂ ਹਿਸਟਰੀ ਵੀ ਜਾਣ ਸਕੀਏ ਅਤੇ ਅਸੀਂ ਚੜ੍ਹਦੀ ਕਲਾ ਦੇ ਵਿੱਚ ਵੀ ਰਹੀਏ। ਸੋ ਮੈਂ ਥੈਂਕ ਯੂ ਕਰਨਾ ਚਾਹੁੰਗਾ ਸਰਬਜੀਤ ਭਾਜੀ ਦਾ ਜਿਨ੍ਹਾਂ ਨੇ ਇਹ ਕਲੈਕਸ਼ਨ ਕੱਢ ਕੇ ਰੱਖੀ ਪ੍ਰੋਗਰਾਮ ਦੇ ਲਈ ਤੇ ਆਪਣੇ ਸਰੋਤਿਆਂ ਦੇ ਲਈ। ਸੋ ਚਲੋ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਪਹਿਲਾਂ ਅੱਜ ਦੇ ਦਿਨ ਦਾ ਇਤਿਹਾਸ ਜਾਣਨ ਤੋਂ ਪਹਿਲਾਂ ਮੌਸਮ ਤੇ ਝਾਤ ਮਾਰਦੇ ਚੱਲਦੇ ਹਾਂ, ਕਿਉਂਕਿ ਮੈਂ ਪੰਜਾਬ ਦੇ ਵਿੱਚ ਹਾਂ ਤਾਂ ਪੰਜਾਬ ਦਾ ਜਿਹੜਾ ਵੈਦਰ ਆ ਉਹ ਕੁਛ ਹੱਥ ਫੱਲਾ ਨਹੀਂ ਫੜਾ ਰਿਹਾ। ਜੇ ਪੰਜਾਬੀ ਚ ਤੁਹਾਨੂੰ ਦੱਸਾਂ ਕਿ ਪਤਾ ਨਹੀਂ ਚੱਲ ਰਿਹਾ ਕਿ ਕੀ ਹੁੰਦਾ, ਬੱਦਲ ਚੜ੍ਹੇ ਆਉਂਦੇ ਆ, ਕਿਣਮਿਣ ਲੱਗ ਜਾਂਦੀ ਆ, ਫਸਲਾਂ ਪੱਕੀਆਂ ਹੋਈਆਂ ਆ। ਕਹਿੰਦੇ ਹੁੰਦੇ ਨਾ ਫਸਲਾਂ ਦਾ ਸੁਨਹਿਰੀ ਰੰਗ, ਕਣਕਾਂ ਦਾ ਸੁਨਹਿਰੀ ਰੰਗ ਤੇ ਅਸਮਾਨ ਦਾ ਕਾਲਾ ਰੰਗ, ਇਹ ਕੰਬੀਨੇਸ਼ਨ ਸੂਟ ਨਹੀਂ ਕਰਦਾ ਜਦੋਂ ਦੇਖਦੇ ਆ ਤਾਂ। ਫੋਟੋਗ੍ਰਾਫੀ ਲਈ ਬੇਸ਼ੱਕ ਕਹੀਏ ਕਿ ਬਹੁਤ ਖੂਬਸੂਰਤ ਕਿ ਥੱਲੇ ਸੁਨਹਿਰੀ ਰੰਗ ਉੱਪਰ ਅਸਮਾਨ ਦਾ ਕਾਲਾ, ਪਰ ਜੇਕਰ ਤੁਸੀਂ ਕਿਸੇ ਜ਼ਿਮੀਂਦਾਰ ਤੋਂ ਪੁੱਛੋਗੇ ਉਹਨੇ ਕਿਹੜਾ ਨਹੀਂ ਆ ਕਲਰ ਕੰਬੀਨੇਸ਼ਨ, ਬਹੁਤ ਬੁਰਾ ਕਲਰ ਕੰਬੀਨੇਸ਼ਨ ਆ। ਸੋ ਖੈਰ ਸਿਡਨੀ ਤੋਂ ਸ਼ੁਰੂਆਤ ਕਰਦੇ ਹਾਂ, ਦੇਖਦੇ ਹਾਂ ਉੱਥੇ ਵੀ ਬੱਦਲਬਾਜ਼ੀ ਬਣੀ ਹੋਈ ਆ ਤੇ ਤਾਪਮਾਨ ਵੱਧ ਤੋਂ ਵੱਧ 21 ਡਿਗਰੀ ਤੱਕ ਜਾਣ ਦੇ ਆਸਾਰ ਨੇ ਤੇ ਘੱਟ ਤੋਂ ਘੱਟ 17 ਡਿਗਰੀ ਦੱਸਿਆ ਜਾ ਰਿਹਾ। ਤੇ ਰਾਜਧਾਨੀ ਦੀ ਜੇਕਰ ਗੱਲ ਕਰੀਏ ਕੈਨਬਰਾ ਦੀ ਤਾਂ 18 ਡਿਗਰੀ ਵੱਧ ਤੋਂ ਵੱਧ ਬੱਦਲਬਾਜ਼ੀ ਬਣੀ ਹੋਈ ਆ ਤੇ ਘੱਟ ਤੋਂ ਘੱਟ 12 ਡਿਗਰੀ ਤਾਪਮਾਨ ਰਹੇਗਾ। ਮੈਲਬਰਨ ਦੇ ਵਿੱਚ ਵੀ 21 ਡਿਗਰੀ ਵੱਧ ਤੋਂ ਵੱਧ ਤਾਪਮਾਨ ਰਹੇਗਾ ਤੇ ਘੱਟ ਤੋਂ ਘੱਟ 13 ਡਿਗਰੀ ਤੇ ਅਸਮਾਨ ਸਾਫ ਦੱਸਿਆ ਜਾ ਰਿਹਾ ਆ। ਬ੍ਰਿਸਬੇਨ ਦੇ ਵਿੱਚ ਤਾਪਮਾਨ 26 ਡਿਗਰੀ ਤੱਕ ਜਾਣ ਦੇ ਸਾਰ ਨੇ ਤੇ ਘੱਟ ਤੋਂ ਘੱਟ 18 ਤੇ ਬੱਦਲਬਾਜ਼ੀ ਬਣੀ ਹੋਈ ਆ। ਪਰਥ ਦੇ ਵਿੱਚ ਅਸਮਾਨ ਸਾਫ ਦੱਸਿਆ ਜਾ ਰਿਹਾ ਪਰ ਤਾਪਮਾਨ 32 ਡਿਗਰੀ ਤੱਕ ਜਾਣ ਦੇ ਸਾਰ ਨੇ ਤੇ ਘੱਟ ਤੋਂ ਘੱਟ 20 ਡਿਗਰੀ ਤੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਤਾਪਮਾਨ ਅੱਜ 32 ਡਿਗਰੀ ਤੱਕ ਜਾਣ ਦੇ ਸਾਰ ਨੇ ਤੇ ਘੱਟ ਤੋਂ ਘੱਟ 19 ਡਿਗਰੀ ਪਰ ਕੁਛ ਕੁ ਇਲਾਕਿਆਂ ਦੇ ਵਿੱਚ ਬੱਦਲਬਾਜ਼ੀ ਬਣੀ ਹੋਈ ਆ। ਸੋ ਪਤਾ ਨਹੀਂ ਚੱਲਦਾ ਬੱਦਲ ਚੜ੍ਹ ਕੇ ਆਉਂਦੇ ਕਿਣਮਿਣ ਜੀ ਕਰ ਜਾਂਦੇ ਨੇ ਥੋੜ੍ਹੀ ਬਹੁਤ। ਸੋ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਬਹੁਤਾ ਵਧੀਆ ਵੈਦਰ ਨਹੀਂ ਆ ਇਸ ਵੇਲੇ ਪੰਜਾਬ ਦਾ ਕਿਹਾ ਜਾ ਸਕਦਾ। ਸੋ ਇਹ ਸੀ ਆਸਟ੍ਰੇਲੀਆ ਦੇ ਕੁਛ ਕੁ ਸ਼ਹਿਰਾਂ ਦਾ ਤੇ ਪੰਜਾਬ ਦਾ ਤਾਪਮਾਨ। ਤੇ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਜੁਆਇਨ ਕਰ ਸਕਦੇ ਹੋ ਸਾਡੇ ਨਾਲ, ਟੈਲੀਗ੍ਰਾਮ ਐਪ ਦੇ ਉੱਤੇ ਸਾਨੂੰ ਮੈਸੇਜ ਕਰ ਸਕਦੇ ਹੋ ਜਾਂ ਈਮੇਲ ਕਰ ਸਕਦੇ ਹੋ ਸਾਨੂੰ ਹਰਮਨ ਰੇਡੀਓ ਆਸਟ੍ਰੇਲੀਆ ਦੀ ਐਪ ਦੇ ਰਾਹੀਂ ਤੁਸੀਂ ਦੱਸ ਸਕਦੇ ਹੋ ਤੁਹਾਡੇ ਸ਼ਹਿਰ ਦਾ ਕਿਹੋ ਜਿਹਾ ਤਾਪਮਾਨ ਹੈ ਤੇ ਤੁਸੀਂ ਕੀ ਕਰ ਰਹੇ ਹੋ, ਘਰ ਦੇ ਵਿੱਚ ਸਮਾਂ ਕਿਵੇਂ ਬਤੀਤ ਕਰ ਰਹੇ ਹੋ, ਸੁਜੈਸ਼ਨਸ ਦੇ ਸਕਦੇ ਹੋ, ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਤੁਹਾਡੇ ਮੈਸੇਜ ਦੀ ਸਾਨੂੰ ਉਡੀਕ ਰਹੇਗੀ ਤੇ ਹੁਣ ਅਸੀਂ ਗੱਲ ਕਰਦੇ ਹਾਂ ਸਿੱਖ ਇਤਿਹਾਸ ਦੇ ਵਿੱਚ ਅੱਜ ਦੇ ਦਿਨ ਦੀ। ਸੋ ਇਹਦੇ ਲਿਖਾਰੀ ਨੇ ਜਿਹੜੀ ਮੇਰੇ ਕੋਲ ਕਿਤਾਬ ਹੈ ਡਾਕਟਰ ਹਰਜਿੰਦਰ ਸਿੰਘ ਦਲਵੀਰ। ਸੋ ਅਸੀਂ ਗੱਲ ਕਰਾਂਗੇ 9 ਅਪ੍ਰੈਲ ਦੀ, ਅੱਜ ਦੀ ਤਰੀਕ ਦੀ, ਤੇ ਸ਼ੁਰੂਆਤ ਕਰਦਾ 1598 ਈਸਵੀ ਦੀ। ਸੋ ਅੱਜ ਦੇ ਦਿਨ ਜਿਹੜੀ ਸਖੀਅਤ ਦੀ ਮੈਂ ਗੱਲ ਕਰਨੀ ਆ ਉਹਨਾਂ ਬਾਰੇ ਅਸੀਂ ਬਚਪਨ ਚ ਪੜ੍ਹਦੇ ਰਹੇ ਹਾਂ, ਮਾਤਾ ਭਾਨੀ ਜੀ, ਬੀਬੀ ਭਾਨੀ ਜੀ ਕਹਿ ਕੇ ਵੀ ਬੁਲਾਉਂਦੇ ਹਾਂ। ਸੋ ਗੁਰੂ ਅਰਜਨ ਸਾਹਿਬ ਦੇ ਮਾਤਾ ਬੀਬੀ ਭਾਨੀ ਜੀ ਅੱਜ ਦੇ ਦਿਨ ਚੜ੍ਹਾਈ ਕਰ ਗਏ ਸੀ 1598 ਤੇ ਦੋਸਤੋ ਇਹਦੇ ਵਿੱਚ ਜਿਹੜੀ ਮੈਂ ਤੁਹਾਡੇ ਨਾਲ ਜਿਹੜੀ ਗੱਲ ਸ਼ੇਅਰ ਕਰਨੀ ਚਾਹਾਂਗਾ, ਮੈਂ ਤੁਹਾਡੇ ਤੋਂ ਪੁੱਛਣਾ ਐਕਚੁਲੀ ਚਾਹਾਂਗਾ। ਸੋ ਇਹ ਮੈਂ ਪੈਸੇ ਪੈਂਟਿੰਗ ਰੱਖ ਲੈਣੀ ਮਾਤਾ ਭਾਨੀ ਜੀ ਤੇ ਬੀਬੀ ਭਾਨੀ ਜੀ ਬਾਰੇ ਜਿਹੜੀ ਇਨਫੋਰਮੇਸ਼ਨ ਆ, ਪਰ ਮੈਂ ਤੁਹਾਡੇ ਤੋਂ ਇਹ ਜਾਣਨੀ ਚਾਹਾਂਗਾ ਕਿਉਂਕਿ ਅਸੀਂ ਬਚਪਨ ਦੇ ਵਿੱਚ ਸਾਰੇ ਪੜ੍ਹਦੇ ਰਹੇ ਹਾਂ। ਸੋ ਕਿ ਤੁਸੀਂ ਬੀਬੀ ਭਾਨੀ ਜੀ ਬਾਰੇ ਇੱਕ ਕਥਨ ਮਸ਼ਹੂਰ ਆ, ਉਹ ਕਿਹੜੇ ਗੁਰੂ ਸਾਹਿਬਾਨ ਦੇ ਮਾਤਾ ਸਨ, ਕਿਹਨਾਂ ਦੇ ਪੁੱਤਰੀ ਸਨ ਤੇ ਕਿਹਨਾਂ ਦੇ ਮਹਿਲ ਮਤਲਬ ਕਿ ਪਤਨੀ ਸਨ? ਸੋ ਅਸੀਂ ਬਚਪਨ ਦੇ ਵਿੱਚ ਸਭ ਨੇ ਪੜ੍ਹਿਆ ਆ, ਸੋ ਅੱਜ ਕੱਲ੍ਹ ਅਸੀਂ ਹੋਰ ਖਿਆਲਾਂ ਦੇ ਵਿੱਚ ਜ਼ਰੂਰ ਜੁੜ ਗਏ ਹਾਂ, ਪਰ ਬੀਬੀ ਭਾਨੀ ਜੀ ਬਾਰੇ, ਮਾਤਾ ਭਾਨੀ ਜੀ ਬਾਰੇ ਜ਼ਰੂਰ ਅਸੀਂ ਪੜ੍ਹਦੇ ਰਹੇ ਹਾਂ ਅਤੇ ਤੁਸੀਂ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ, ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਇਸ ਤੋਂ ਅੱਗੇ ਜੇਕਰ 1649 ਦੀ ਗੱਲ ਕਰੀਏ 9 ਅਪ੍ਰੈਲ, ਤਾਂ ਅੱਜ ਦੇ ਦਿਨ ਸ਼੍ਰੀ ਹਰਰਾਏ ਸਾਹਿਬ ਦੀ ਬੇਟੀ ਰੂਪ ਕੌਰ ਦਾ ਜਨਮ ਹੋਇਆ ਸੀ। ਤਾਂ ਉਸ ਤੋਂ ਅੱਗੇ 1625 ਤਾਂ ਮੈਂ 9 ਅਪ੍ਰੈਲ 1625 ਦਾ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ। ਯੰਗ ਇੰਡੀਆ ਵਿੱਚ ਇੱਕ ਲੇਖ ਛਪਿਆ ਸੀਗਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦੇ ਬਾਬਤ। ਸੋ ਜਿਹੜੀ ਆ ਘਟਨਾ ਐਕਚੁਲੀ ਉਹ ਰਿਲੇਟਡ ਹੈਗੀ ਆ ਮੋਹਨਦਾਸ ਕਰਮਚੰਦ ਗਾਂਧੀ ਨਾਲ। ਸੋ ਜਿਹੜੇ ਹਿੰਦੂ ਆਗੂ ਹੋਏ ਆ ਮੋਹਨਦਾਸ ਕਰਮਚੰਦ, ਉਹਨਾਂ ਬਾਰੇ ਆਪਾਂ ਸਾਰੇ ਜਾਣਦੇ ਹਾਂ, ਮਹਾਤਮਾ ਗਾਂਧੀ ਦੇ ਨਾਮ ਕਰਕੇ ਵੀ ਮਸ਼ਹੂਰ ਨੇ। ਸੋ ਜਿਹੜੇ ਲਿਖਾਰੀ ਲਿਖਦਾ ਹੈ, ਕਹਿੰਦੇ ਕਿ ਹਿੰਦੂ ਆਗੂ ਮੋਹਨਦਾਸ ਕਰਮਚੰਦ ਆਮ ਫਿਰਕੂ ਹਿੰਦੂਆਂ ਵਾਂਗ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਇੱਕ ਅੰਗ ਕਿਹਾ ਕਰਦਾ ਸੀ। ਤਾਂ ਸਿੱਖ ਆਗੂਆਂ ਨੇ ਉਸ ਨੂੰ ਮਿਲ ਕੇ ਵੀ ਤੇ ਬਿਆਨਾਂ ਰਾਹੀਂ ਵੀ ਉਸ ਨੂੰ ਅਜਿਹਾ ਕਹਿਣ ਤੋਂ ਰੋਕਿਆ। ਤੇ ਇਸ ਤੇ ਇੱਕ ਅਖਬਾਰ ਦੇ ਗਾਂਧੀ ਨੇ ਲਿਖਿਆ ਵੀ ਸੀ ਕਿ ਮਹਾਤਮਾ ਗਾਂਧੀ ਪਾਗਲ ਹੋ ਗਿਆ, ਤੇ ਕਿ ਇਹ ਲੇਖ ਸਿੱਖਾਂ ਵੱਲੋਂ ਵੀ ਲਿਖਿਆ ਗਿਆ ਸੀਗਾ। ਪਰ ਜਦੋਂ ਗਾਂਧੀ ਪੰਜਾਬ ਆਇਆ ਤਾਂ ਉਸਨੇ ਮੰਨ ਲਿਆ ਕਿ ਮੈਂ ਅਜਿਹਾ ਪਬਲਿਕ ਵਿੱਚ ਕਦੇ ਨਹੀਂ ਕਹਾਂਗਾ, ਪਰ ਫਿਰ ਵੀ ਉਹ ਟਲਿਆ ਨਹੀਂ। ਉਸਨੇ 9 ਅਪ੍ਰੈਲ 1925 ਦੇ ਯੰਗ ਇੰਡੀਆ ਵਿੱਚ ਇੱਕ ਲੇਖ ਲਿਖ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਹਿੰਦੂ ਧਰਮ ਦਾ ਰੱਖਿਅਕ ਪਰ ਇੱਕ ਭੁੱਲੜ ਦੇਸ਼ ਭਗਤ ਕਿਹਾ। ਪਰ ਉਸਨੇ ਲਿਖਾਰੀ ਲਿਖਦਾ ਕਿ ਪਰ ਉਸਨੇ ਕਦੇ ਵੀ ਰਾਣਾ ਪ੍ਰਤਾਪ, ਸ਼ਿਵਾਜੀ ਮਰਹੱਟੇ ਤੇ ਰਾਣੀ ਝਾਂਸੀ ਨੂੰ ਕਦੇ ਭੁੱਲੜ ਨਹੀਂ ਕਿਹਾ। ਤੇ ਜਦ ਮੰਗਲ ਸਿੰਘ ਨੇ ਉਸਨੂੰ ਇਸ ਬਾਰੇ ਸਪਸ਼ਟੀਕਰਨ ਵਾਸਤੇ ਕਿਹਾ ਤਾਂ ਉਸਨੇ ਗਲਤੀ ਨਹੀਂ ਮੰਨੀ ਤੇ ਆਪਣੀ ਗੱਲ ਤੇ ਅੜਿਆ ਰਿਹਾ। ਸਗੋਂ ਉਸਨੇ ਕ੍ਰਿਸ਼ਨ ਬਾਰੇ ਨਵੀਂ ਟਿੱਪਣੀ ਦੇ ਦਿੱਤੀ ਕਿ ਮੇਰੀ ਨਿਗਾਹ ਵਿੱਚ ਕ੍ਰਿਸ਼ਨ ਇਤਿਹਾਸਕ ਇਨਸਾਨ ਨਹੀਂ ਸੀ, ਤੇ ਇਹ ਸਾਬਤ ਹੋ ਜਾਵੇ ਕਿ ਮਹਾਭਾਰਤ ਇਤਿਹਾਸ ਸੀ ਤਾਂ ਮੈਂ ਕ੍ਰਿਸ਼ਨ ਨੂੰ ਰੱਬ ਦਾ ਅਵਤਾਰ ਮੰਨਣ ਤੋਂ ਸਾਫ਼ ਇਨਕਾਰ ਕਰ ਦੇਵਾਂਗਾ। ਉਂਝ ਗਾਂਧੀ ਨੇ ਮੰਨਿਆ ਕਿ ਉਸਨੇ ਸਿੱਖ ਆਗੂਆਂ ਨਾਲ ਵਾਅਦਾ ਕੀਤਾ ਸੀ ਕਿ ਮੈਂ ਉਨ੍ਹਾਂ ਨੂੰ ਹਿੰਦੂ ਧਰਮ ਦਾ ਅੰਗ ਨਹੀਂ ਕਹਾਂਗਾ, ਪਰ ਗਾਂਧੀ ਫਿਰ ਵੀ ਵਾਰ ਵਾਰ ਸਿੱਖ ਧਰਮ ਤੇ ਹਮਲਾ ਕਰਦਾ ਰਿਹਾ। ਤੇ ਉਹ ਤਾਂ 15 ਅਗਸਤ 1947 ਤੋਂ ਬਾਅਦ ਵੀ ਸਿੱਖ ਧਰਮ ਬਾਰੇ ਊਲ ਜਲੂਲ ਬੋਲਦਾ ਰਿਹਾ। ਸੋ ਇਸ ਕਿਤਾਬ ਦੇ ਵਿੱਚ ਜਿਹੜੇ ਮੈਂ ਤੁਹਾਨੂੰ ਜ਼ਿਕਰ ਕੀਤਾ ਸਿੱਖ ਇਤਿਹਾਸ ਵਿੱਚ ਅੱਜ ਦਾ ਦਿਨ, ਇਹ ਕਿਤਾਬ 2 ਪਾਰਟਸ ਦੇ ਵਿੱਚ ਹੈ ਤੇ ਹਰ ਇੱਕ ਦਿਨ ਦਾ ਇਤਿਹਾਸ ਹੈ ਤੇ ਇਹਦੇ ਵਿੱਚ ਉਹਨਾਂ ਨੇ ਪੂਰੀਆਂ ਰੈਫਰੈਂਸ ਦਿੱਤੀਆਂ ਹੋਈਆਂ ਨੇ ਹਰ ਇੱਕ ਰਸਾਲੇ ਦੀ ਤੇ ਹਰ ਇੱਕ ਅਖਬਾਰ ਦੀ, ਜਿਹਦੇ ਵਿੱਚ ਮਹਾਤਮਾ ਗਾਂਧੀ ਦੇ ਬਿਆਨ ਛਪਦੇ ਰਹੇ ਨੇ। ਸੋ ਤਕਰੀਬਨ 9 ਰੈਫਰੈਂਸ ਇਸ ਦੇ ਵਿੱਚ ਦਿੱਤੀਆਂ ਨੇ ਤੇ ਅੰਤ ਦੇ ਵਿੱਚ ਉਹ ਲਿਖਦੇ ਨੇ ਕਿ ਕਹਿੰਦੇ ਗਾਂਧੀ ਸਿੱਖ ਧਰਮ ਦੇ ਖਿਲਾਫ ਅਜਿਹੀ ਘਟੀਆ ਬੋਲੀ ਅਕਸਰ ਬੋਲਦਾ ਹੀ ਰਹਿੰਦਾ ਸੀ, ਪਰ ਜਿਹੜੇ ਉਸ ਸਮੇਂ ਦੇ ਸਿੱਖ ਕਾਂਗਰਸੀਏ ਸਨ ਵਜ਼ੀਰੀਆਂ ਦੇ ਲਾਲਚ ਕਾਰਨ ਇਸ ਸਭ ਨੂੰ ਚੁੱਪ ਕਰਕੇ ਸੁਣ ਲੈਂਦੇ ਸਨ ਤੇ ਕੰਨ ਬੰਦ ਕਰ ਲੈਂਦੇ ਸਨ। ਤੇ ਉਹਨਾਂ ਨੇ ਕੁਛ ਕਾਂਗਰਸ ਲੀਡਰਸ ਦਾ ਨਾਮ ਵੀ ਲਿਖਿਆ, ਕਹਿੰਦੇ ਖਾਸ ਕਰਕੇ ਪ੍ਰਤਾਪ ਸਿੰਘ ਕੈਰੋ, ਮੰਗਲ ਸਿੰਘ ਗਿੱਲ, ਅਮਰ ਸਿੰਘ ਝਲਾਬ, ਸਰਵਣ ਸਿੰਘ ਜਲੰਧਰ, ਗੁਰਦਿਆਲ ਸਿੰਘ ਢਿੱਲੋਂ ਵਰਗੇ ਇਸ ਜਲਾਲਤ ਨੂੰ ਮਿੱਠਾ ਕਰਕੇ ਪੀਂਦੇ ਰਹੇ। ਸੋ ਇਹੋ ਜਿਹੀਆਂ ਘਟਨਾਵਾਂ ਦਾ ਸਾਨੂੰ ਇਸ ਕਿਤਾਬ ਦੇ ਵਿੱਚ ਜ਼ਿਕਰ ਪੜ੍ਹਨ ਨੂੰ ਮਿਲਦਾ ਹੈ। ਸੋ ਬਹੁਤ ਹੀ ਮਹੱਤਵਪੂਰਨ ਕਿਤਾਬ ਹੈ ਤੇ ਮੈਂ ਜ਼ਰੂਰ ਕਹਾਂਗਾ ਕਿ ਸਾਨੂੰ ਆਪਣੇ ਘਰਾਂ ਦੇ ਵਿੱਚ ਸਿੱਖ ਇਤਿਹਾਸ ਵਿੱਚ ਅੱਜ ਦਾ ਦਿਨ ਜ਼ਰੂਰ ਰੱਖਣੀ ਚਾਹੀਦੀ ਹੈ। ਸੋ ਲੇਟੈਸਟ ਵਰਜ਼ਨ ਇਸ ਕਿਤਾਬ ਦੇ ਆਉਂਦੇ ਰਹਿੰਦੇ ਨੇ, ਨਵੀਆਂ ਨਵੀਆਂ ਘਟਨਾਵਾਂ ਲਿਖਾਰੀ ਜੋੜ ਕੇ ਇਸ ਦੀ ਪ੍ਰਿੰਟਿੰਗ ਕਰਾਉਂਦੇ ਨੇ। ਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ 1991 ਤੇ 1992 ਦੀ ਤੇ ਜਿਹੜਾ ਉਹ ਦੌਰ ਚੱਲਿਆ ਸੀਗਾ ਸਿੰਘਾਂ ਨੂੰ ਘਰੋਂ ਘਰੀ ਚੱਕ ਕੇ ਸ਼ਹੀਦ ਕਰਨ ਦਾ, ਤੇ ਉਹਨਾਂ ਦੇ ਵਿੱਚ 9 ਅਪ੍ਰੈਲ 1991 ਨੂੰ ਗੁਰਦੇਵ ਸਿੰਘ ਜਾਮਾ ਰਾਏ, ਹਰਦੇਵ ਸਿੰਘ ਪੋਹਲਾ, ਸਿਕੰਦਰ ਸਿੰਘ ਸੂਬਾ, ਸੁਖਚੈਨ ਸਿੰਘ ਲੱਡੂ, ਸ਼ਮਸ਼ੇਰ ਸਿੰਘ ਤੇ ਸੁਖਜਿੰਦਰ ਸਿੰਘ ਛਿੰਦਾ ਤੇ ਅਨੇਕਾਂ ਹੋਰ ਸਿੰਘਾਂ ਨੂੰ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। ਤੇ 1992 ਦੇ ਵਿੱਚ ਵੀ ਇਹੀ ਨਿਸ਼ਾਨ ਸਿੰਘ, ਗੁਰਚੰਦ ਸਿੰਘ, ਚੱਕ ਭਗਤੂ, ਬਲਵਿੰਦਰ ਸਿੰਘ, ਤੇਜ ਸਿੰਘ ਵਾਲਾ ਤੇ ਗੁਰਦਿੱਤ ਸਿੰਘ ਚੋਹਲਾ ਸਾਹਿਬ ਵਾਲਿਆਂ ਨੂੰ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ ਗਿਆ। ਤੇ ਇਹ ਤਾਂ ਉਹ ਨਾਮ ਨੇ ਜਿਹੜੇ ਸਾਡੇ ਕੋਲ ਰਿਕਾਰਡ ਦੇ ਵਿੱਚ ਨੇ ਤੇ ਅਨੇਕਾਂ ਬੇਕਸੂਰ ਸਿੰਘਾਂ ਨੂੰ, ਬੇਕਸੂਰ ਪੰਜਾਬੀਆਂ ਨੂੰ ਪੁਲਿਸ ਵੱਲੋਂ ਖੋਹ ਖੋਹ ਕੇ ਸ਼ਹੀਦ ਕੀਤਾ ਗਿਆ। ਸੋ ਦੋਸਤੋ, ਇਹ ਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਦੀ ਇੰਪੋਰਟੈਂਸ। ਸੋ ਜੇਕਰ ਅਸੀਂ ਕੁਛ ਸਕਿੱਪ ਕਰਕੇ ਹੋਈਏ ਤੇ ਤੁਸੀਂ ਜਾਣਦੇ ਹੋਵੋ ਤਾਂ ਸਾਡੇ ਨਾਲ ਜ਼ਰੂਰ ਸਾਂਝ ਬਣਾ ਸਕਦੇ ਹੋ। ਤੇ ਜਿਹੜੀ ਮੈਂ ਗੱਲ ਤੁਹਾਡੇ ਤੋਂ ਪੁੱਛੀ ਸੀ ਮਾਤਾ ਭਾਨੀ ਜੀ ਬਾਰੇ ਤੇ ਬੀਬੀ ਭਾਨੀ ਜੀ ਬਾਰੇ, ਸੋ ਉਹ ਤੁਸੀਂ ਸਾਡੇ ਨਾਲ ਜ਼ਰੂਰ ਮੈਸੇਜ ਦੇ ਰਾਹੀਂ ਸਾਂਝੀ ਕਰ ਸਕਦੇ ਹੋ ਕਿ ਉਹ ਕਿਹਨਾਂ ਦੇ ਪੁੱਤਰੀ ਸਨ, ਕਿਹਨਾਂ ਦੇ ਪਤਨੀ ਸਨ ਤੇ ਕਿਹਨਾਂ ਦੇ ਮਾਤਾ ਸਨ। ਇਹ ਤੁਸੀਂ ਗੁਰੂ ਸਾਹਿਬਾਨਾਂ ਦੇ ਨਾਮ ਸਾਨੂੰ ਜ਼ਰੂਰ ਲਿਖ ਕੇ ਭੇਜ ਸਕਦੇ ਹੋ। ਤੇ ਦੋਸਤੋ, ਹੁਣ ਸੁਣਦੇ ਆਪਾਂ ਇੱਕ ਗੀਤ, ਤੋਂ ਗੀਤ ਤੋਂ ਉਸ ਪਾਸ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਅੱਜ ਦੇ ਮਹਿਮਾਨ ਸਾਡੇ ਸਪੈਸ਼ਲ ਗੈਸਟ ਸਾਡੇ ਨਾਲ ਜੁਆਇਨ ਕਰਨਗੇ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਸੋ ਤੁਸੀਂ ਇਸੇ ਤਰ੍ਹਾਂ ਬਣੇ ਰਹੋ ਪ੍ਰੋਗਰਾਮ ਦੇ ਵਿੱਚ ਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਮਾਰ ਸਦਾ ਤੇਰਾ ਹੱਥ
ਹੋਣਾ
ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੇ ਮੈਂ ਗੁਰਸੇਵਕ ਸਿੰਘ ਤੇ ਮੇਰੇ ਨਾਲ ਨੇ ਸਰਬਜੀਤ ਭਾਜੀ ਪਟਿਆਲੇ ਤੋਂ, ਤੇ ਸਮਾਂ ਹੋ ਚੁੱਕਾ ਹੈ 3:53 ਪੰਜਾਬ ਦੇ ਵਿੱਚ। ਸੋ ਇਸ ਸੈਕਸ਼ਨ ਦੇ ਵਿੱਚ ਹੁਣ ਸਾਨੂੰ ਜੁਆਇਨ ਕਰਨਗੇ ਸਾਡੇ ਅੱਜ ਦੇ ਮਹਿਮਾਨ, ਤੇ ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਜ਼ਿਕਰ ਕਰਦਾ ਚੱਲਾਂ ਕਿ ਜਿਹੜੇ ਗੀਤ ਅਸੀਂ ਸੁਣ ਰਹੇ ਸੀਗੇ ਜ਼ਿੰਦਗੀ ਦੇ ਰੰਗ, ਇੰਦੂ ਸ਼ਰੀਫ ਤੇ ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ, ਖੂਬਸੂਰਤ ਕਲੈਕਸ਼ਨ ਭਾਜੀ ਵੱਲੋਂ ਰੱਖੀ ਗਈ ਆ। ਸੋ ਰੰਗ ਦੀ ਜਿਹੜੀ ਗੱਲ ਹੋ ਰਹੀ ਸੀਗੀ, ਤਾਂ ਪਹਿਲਾਂ ਵੀ ਮੈਂ ਜਿਹੜੀ ਗੱਲ ਕੀਤੀ ਸੀ ਕਿ ਰੰਗਾਂ ਦਾ ਬਹੁਤ ਅਹਿਮੀਅਤ ਆ ਸਾਡੀ ਜ਼ਿੰਦਗੀ ਦੇ ਵਿੱਚ, ਕਲਰ ਕੰਬੀਨੇਸ਼ਨਸ ਦੀ ਗੱਲ ਕੀਤੀ ਸੀਗੀ ਕਿ ਕਿਸਾਨਾਂ ਨੂੰ ਤਾਂ ਰੰਗਾਂ ਨਾਲ, ਹਰ ਕਿਸੇ ਨੂੰ ਰੰਗਾਂ ਨਾਲ ਬਹੁਤ ਪਿਆਰ ਹੁੰਦਾ ਆ। ਸੋ ਮੈਂ ਕਿਸਾਨ ਪਰਿਵਾਰ ਨਾਲ ਸੰਬੰਧਿਤ ਰੱਖਦਾ, ਤਾਂ ਮੈਂ ਜੇਕਰ ਗੱਲ ਕਰਾਂ ਕਿ ਅਸੀਂ ਰੰਗ ਬਦਲਦੇ ਦੇਖਦੇ ਰਹਿੰਦੇ ਹਾਂ, ਉਹਨਾਂ ਜ਼ਿੰਦਗੀ ਦੀ ਰੰਗ ਦੀ ਗੱਲ ਕੀਤੀ ਆ, ਤੇ ਅਸੀਂ ਫਸਲ ਜਦੋਂ ਬੀਜਦੇ ਹਾਂ, ਫਸਲ ਹੁੰਦੀ ਆ ਹਰੇ ਰੰਗ ਚ ਆਉਂਦੀ ਆ, ਪੱਕਦੀ ਆ, ਜੇ ਕਣਕਾਂ ਦੀ ਗੱਲ ਕਰੀਏ ਸੁਨਹਿਰੀ ਹੋ ਜਾਂਦੀ ਆ। ਸੋ ਤੇ ਸੁਨਹਿਰੀ ਤੋਂ ਬਾਅਦ ਅਸਮਾਨ ਦੇ ਕਾਲੇ ਰੰਗ ਦੀ ਗੱਲ ਕੀਤੀ ਸੀ, ਤੇ ਵੈਸੇ ਵੀ ਕਹਿੰਦੇ ਹੁੰਦੇ ਕਿ ਜਿਹੜੇ ਸੋਲ ਆਪਣੀ ਆਤਮਾ ਆ ਉਹ ਰੰਗ ਦੇ ਵਿੱਚ ਰੰਗੀ ਜਾਂਦੀ ਆ ਜੇਕਰ ਸਾਡੇ ਖਿਆਲ ਚੰਗੇ ਹੋਣ। ਸੋ ਇਸ ਰੰਗਾਂ ਬਾਰੇ ਇਸ ਗੱਲਬਾਤ ਦਾ ਸਿਲਸਿਲਾ ਜ਼ਰੂਰ ਜਾਰੀ ਰੱਖਾਂਗੇ, ਪਰ ਉਸ ਤੋਂ ਪਹਿਲਾਂ ਅਸੀਂ ਅੱਜ ਦੇ ਮਹਿਮਾਨ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰ ਲਈਏ। ਸੋ ਉਹਨਾਂ ਨਾਲ ਗੱਲਾਂ ਬਾਤਾਂ ਕਰੀਏ, ਤੇ ਸਾਡੇ ਜਿਹੜੇ ਅੱਜ ਦੇ ਮਹਿਮਾਨ ਨੇ ਉਹ ਲਿਖਾਰੀ ਨੇ, ਆਪਣੇ ਪਹਿਲੇ ਨਾਵਲ ਤੇ ਕੰਮ ਕਰ ਰਹੇ ਨੇ, ਯੂਟਿਊਬਰ ਨੇ, ਬਲੌਗਰ ਨੇ। ਸੋ ਉਹਨਾਂ ਦਾ ਸਵਾਗਤ ਕਰਦੇ ਪ੍ਰੋਗਰਾਮ ਦੇ ਵਿੱਚ। ਨਵਦੀਪ ਕੌਰ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਲਹਿਰਾਂ ਦੇ ਹਰਮਨ ਰੇਡੀਓ ਦੇ ਉੱਤੇ ਸਵਾਗਤ ਹੈ ਤੁਹਾਡਾ।
ਹਾਂਜੀ, ਥੈਂਕ ਯੂ ਭਾਜੀ, ਮੈਂ ਸਾਰੇ ਸਰੋਤਿਆਂ ਨੂੰ ਫਤਿਹ ਬੁਲਾਉਣੀ ਆ ਪਿਆਰ ਭਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੀ ਨਵਦੀਪ ਜੀ, ਸ਼ੁਰੂਆਤ ਦੇ ਵਿੱਚ ਜਦੋਂ ਰੰਗ ਦੀ ਗੱਲ ਚੱਲ ਰਹੀ ਸੀ, ਸੋ ਇਸ ਤੋਂ ਹੀ ਗੱਲ ਦੀ ਸ਼ੁਰੂਆਤ ਕਰ ਲੈਂਦੇ ਹਾਂ, ਫਿਰ ਚਲੋ ਅਸੀਂ ਜਿਹੜੇ ਮੌਜੂਦਾ ਹਾਲਾਤਾਂ ਦੇ ਉੱਤੇ ਗੱਲਬਾਤ ਕਰਾਂਗੇ ਤੇ ਜਾਣਾਂਗੇ। ਮੈਂ ਸਰੋਤਿਆਂ ਨੂੰ ਦੱਸਦਾ ਕਿ ਸਾਡੇ ਜਿਹੜੇ ਅੱਜ ਮਹਿਮਾਨ ਆ, ਮੈਂ ਸਕਿਪ ਕਰ ਗਿਆ ਪਹਿਲਾਂ, ਕਿ US ਤੋਂ ਜੁਆਇਨ ਕੀਤਾ ਇਹਨਾਂ ਨੇ। ਸੋ ਤੁਸੀਂ ਰੰਗ ਬਾਰੇ, ਯਾਨੀ ਕਿ ਰੰਗਾਂ ਬਾਰੇ ਕੀ ਸੋਚਦੇ ਹੋ, ਕੀ ਇੰਪੋਰਟੈਂਸ ਆ ਤੁਹਾਡੀ ਲਾਈਫ ਦੇ ਵਿੱਚ ਕਲਰ ਦੀ?
ਵੈਸੇ ਤਾਂ ਮੇਰੀ ਲਾਈਫ ਦੇ ਵਿੱਚ ਰੰਗਾਂ ਦੀ ਬਹੁਤ ਜ਼ਿਆਦਾ ਮਹੱਤਤਾ ਆ, ਕਿਉਂਕਿ ਮੈਨੂੰ ਸਟਾਈਲਿੰਗ ਕਰਨ ਦਾ ਬਹੁਤ ਸ਼ੌਕ ਆ, ਇਸ ਕਰਕੇ ਦਿਲ ਕਰਦਾ ਰਹਿੰਦਾ ਹੈ ਵੀ ਕਦੇ ਕੋਈ ਰੰਗ ਹੋਵੇ, ਕਦੇ ਕੋਈ ਰੰਗ ਹੋਵੇ, ਪਰ ਕਿਤੇ ਨਾ ਕਿਤੇ ਮੈਂ ਰੰਗਾਂ ਨੂੰ ਆਪਣੀ ਜਿੱਦਾਂ ਇੱਕ ਮੈਂਟਲ ਕਲਰ ਥੈਰੇਪੀ ਲਈ ਵੀ ਵਰਤਦੀ ਹਾਂ, ਮੈਂਟਲ ਹੈਲਥ ਨੂੰ ਇੰਪਰੂਵ ਕਰਨ ਲਈ ਵੀ ਉਹਨਾਂ ਨੂੰ ਵਰਤਿਆ ਜਾਂਦਾ ਆ।
ਅੱਛਾ ਜੀ, ਹਾਂ ਆਹ ਗੱਲ ਮੈਂ ਸੁਣੀ ਸੀ ਪਰ ਕਦੇ ਡੀਪਲੀ ਨਾ ਪੜ੍ਹੀ ਨਹੀਂ। ਵੈਸੇ ਹਾਂ, ਸਾਨੂੰ ਏਦਾਂ ਹੁੰਦਾ ਨਾ ਕਿ ਕੁਛ ਰੰਗ ਚੰਗੇ ਲੱਗਦੇ ਆ, ਤਾਂ ਜਿੱਦਾਂ ਹਰ ਕਿਸੇ ਦੇ ਫੇਵਰੇਟ ਕਲਰ ਹੁੰਦੇ ਆ ਕਿ ਬੰਦਾ ਕਹਿੰਦਾ, ਜਾਂ ਲੱਕੀ ਮੰਨਦੇ ਆ ਕਿ ਅਸੀਂ ਕੋਈ ਕੰਮ ਕਰਨ ਚੱਲੇ ਆ ਕਿ ਆਹ ਕਲਰ ਹੀ ਪਾ ਕੇ ਜਾਣਾ, ਜਾਂ ਹੁੰਦਾ ਕਿ ਆਹ ਸੋਹਣਾ ਲੱਗਦਾ ਕਲਰ ਕਿ ਅਸੀਂ ਆਹੀ ਪਾਉਣਾ। ਸੋ ਇਸ ਬਾਰੇ ਅਸੀਂ ਜ਼ਰੂਰ ਗੱਲ ਕਰਾਂਗੇ ਕਿ ਆਹ ਕਿੱਦਾਂ, ਚਲੋ ਆਉਣ ਵਾਲੇ ਪ੍ਰੋਗਰਾਮਸ ਦੇ ਵਿੱਚ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਕਿੱਦਾਂ ਅਫੈਕਟ ਕਰਦੀ ਆ, ਕਿੱਦਾਂ ਅਸੀਂ ਆਪਣੇ ਸੁਭਾਅ ਅਤੇ ਇਸ ਚੀਜ਼ ਦਾ ਵਧੀਆ ਤਰੀਕੇ ਨਾਲ ਇੰਪੈਕਟ ਪਵਾ ਸਕਦੇ ਹਾਂ। ਖੈਰ, ਅਸੀਂ ਸ਼ੁਰੂਆਤ ਜਿਹੜੀ ਗੱਲਬਾਤ ਕਰਨੀ ਆ, ਜੋ ਮੌਜੂਦਾ ਹਾਲਾਤ ਬਣੇ ਹੋਏ ਆ, ਕੋਰੋਨਾ ਦੀ ਜੇਕਰ ਗੱਲ ਕਰੀਏ, ਤਾਂ ਨਵਦੀਪ, ਪੂਰੀ ਦੁਨੀਆ ਇਸ ਮਹਾਂਮਾਰੀ ਦੀ ਮਾਰ ਦੇ ਹੇਠ ਆ, ਸੋ US ਦੀ ਜੇਕਰ ਗੱਲ ਕਰੀਏ ਤਾਂ ਕੀ ਸਿਚੁਏਸ਼ਨ ਆ ਉੱਥੇ?
ਹਾਂਜੀ, ਹੁਣ US ਤਾਂ ਜਿਵੇਂ ਆਪਾਂ ਨੂੰ ਉਮੀਦ ਸੀਗੀ ਵੀ ਯੂ ਐਸ ਬਚਾ ਕਰ ਲਊਗਾ, ਬਟ ਐਕਚੁਲੀ ਹੁਣ ਪਹਿਲੇ ਨੰਬਰ ਤੇ ਆ ਕੇਸਿਸ ਦੇ ਵਿਚ। ਇਸ ਸਮੇਂ 4.25 ਲੱਖ ਤੋਂ ਵੀ ਉਪਰ ਹੋ ਚੁੱਕੇ ਆ ਯੂ ਐਸ ਦੇ ਵਿਚ ਕਨਫਰਮ, ਐਂਡ ਟੈਸਟਿੰਗ ਪੂਰੀ ਹੋ ਨਹੀਂ ਰਹੀ ਹੈਗੀ, ਇਸ ਕਰਕੇ ਹਜੇ ਪਤਾ ਨਹੀਂ ਇਸ ਤੋਂ ਵੀ ਵੱਧ ਅੰਕੜੇ ਹੋਣਗੇ, ਪਰ ਹਜੇ ਕਿਉਂਕਿ ਟੈਸਟਿੰਗ ਨਹੀਂ ਹੋ ਰਹੀ ਪਤਾ ਨਹੀਂ ਗਾ ਵੀ ਐਕਚੁਅਲੀ ਬਿਮਾਰੀ ਕਿੰਨੀ ਚੁੱਕੀ ਹੈ ਯੂ ਐਸ ਦੇ ਵਿਚ।
ਜੀ ਬਿਲਕੁਲ, ਜਿੱਦਾਂ ਤੁਸੀਂ ਕਿਹਾ ਕਿ ਸ਼ਾਇਦ ਅਮਰੀਕਾ ਰੋਕ ਪਾਊਗਾ, ਸਾਰੀ ਦੁਨੀਆਂ ਦੀ ਨਿਗਾਹੀ ਆ ਜਿਹੜੀ ਸੁਪਰ ਪਾਵਰਸ ਅਸੀਂ ਕਹਿੰਦੇ ਹਾਂ, ਅਮਰੀਕਾ ਹੋ ਗਿਆ, ਚਾਈਨਾ ਵੀ ਚਲੋ ਉਹਨਾਂ ਵਿੱਚੋਂ ਇੱਕ ਆ, ਜਾਂ ਰਸ਼ੀਆ ਆ, ਇਹਨਾਂ ਕੰਟਰੀਜ਼ ਤੇ ਖਾਸ ਕਰਕੇ ਅਮਰੀਕਾ ਦੇ ਉੱਤੇ ਨਿਗਾਹ ਹੁੰਦੀ ਹੈ ਕਿ ਚਲੋ ਆਸ ਹੁੰਦੀ ਹੈ ਕਿ ਸ਼ਾਇਦ ਚਲੋ ਹੁਣ ਸ਼ੁਰੂਆਤ ਹੋਈ ਆ, ਸੋ ਅਮਰੀਕਾ ਕੁਛ ਨਾ ਕੁਛ ਨਵਾਂ ਲੈ ਕੇ ਆਊਗਾ ਤੇ ਇਸ ਨੂੰ ਰੋਕਥਾਮ ਹੋਊਗੀ। ਤੇ ਪਰ ਅਸੀਂ ਭਾਰਤੀ ਗੱਲ ਕਰਦੇ ਸੀਗੇ ਕਿ ਭਾਰਤ ਦੇ ਵਿੱਚ ਟੈਸਟਿੰਗ ਨਹੀਂ ਹੁੰਦੀ, ਪਰ ਜਿਹੜੀ ਹੁਣ ਤੁਸੀਂ ਗੱਲ ਦੱਸੀ ਆ ਕਿ ਗਰਾਊਂਡ ਲੈਵਲ ਦੇ ਉੱਤੇ ਤੁਹਾਨੂੰ ਕੀ ਲੱਗਦਾ ਕਿ ਕੀ ਕਾਰਨ ਕੀ ਆ ਕਿ ਲੋਕਾਂ ਤੱਕ ਪਹੁੰਚ ਨਹੀਂ ਬਣਾਈਆਂ ਜਾ ਰਹੀਆਂ ਮੈਡੀਕਲ ਸਟੀਮ ਦੀਆਂ, ਜਾਂ ਉੱਥੇ ਕੀ ਕਾਰਨ ਕੀ ਆ, ਕਿਉਂ ਨਹੀਂ ਹੋ ਰਹੀ ਟੈਸਟਿੰਗ?
ਭਾਜੀ ਕੁਛ ਪਹੁੰਚ ਦੀ ਵੀ ਪ੍ਰੋਬਲਮ ਹੈ, ਬਾਕੀ ਕੁਛ ਪ੍ਰਬੰਧ ਦੀ ਪ੍ਰੋਬਲਮ ਹੈ। ਇਹਨਾਂ ਨੇ ਪਹਿਲਾਂ ਆਪਣੇ ਆਪ ਨੂੰ ਪ੍ਰਿਪੇਅਰ ਨਹੀਂ ਕੀਤਾ, ਜਿਵੇਂ ਨਵੀਂ ਹੈ ਐਡਮਿਨਿਸਟ੍ਰੇਸ਼ਨ ਆਈ ਸੀ, ਇਹਨਾਂ ਨੂੰ ਪਤਾ ਲੱਗ ਰਿਹਾ ਸੀਗਾ ਵੀ ਇਹ ਬਿਮਾਰੀ ਫੈਲ ਸਕਦੀ ਆ ਕੋਰੋਨਾ ਵਾਇਰਸ ਦੇ, ਇਹਨਾਂ ਨੂੰ ਜਿੱਦਾਂ ਵਾਰਨਿੰਗਸ ਮਿਲ ਰਹੀਆਂ ਸੀਗੀਆਂ, ਪਰ ਇਹਨਾਂ ਨੇ ਕਿਸੇ ਵੀ ਗੱਲ ਤੇ ਗੌਰ ਨਹੀਂ ਕੀਤਾ, ਇਸ ਕਰਕੇ ਜੋ ਪ੍ਰੈਪਰੇਸ਼ਨ ਇਹਨਾਂ ਨੂੰ ਕਰਨੀ ਚਾਹੀਦੀ ਸੀ ਉਹ ਨਹੀਂ ਹੋਈ, ਫੈਡਰਲ ਲੈਵਲ ਤੇ ਵੀ ਐਂਡ ਸਟੇਟ ਲੈਵਲ ਤੇ ਵੀ। ਪਰ ਸਟੇਟ ਲੈਵਲ ਤੇ ਜੋ ਪਾਰਟਨਰਸ ਨੇ ਉਹਨਾਂ ਨੇ ਪਹਿਲਾਂ ਜਿੱਦਾਂ ਪਹਿਲ ਕਰ ਲਈ ਵੀ ਫੈਡਰਲ ਆਰਡਰ ਆਉਣ ਤੋਂ ਪਹਿਲਾਂ ਵੀ ਅਸੀਂ ਥੋੜੀ ਬਹੁਤੀ ਰੋਕ ਪਾ ਲਈਏ, ਸੋ ਇਸ ਕਰਕੇ ਅਸੀਂ ਕੈਲੀਫੋਰਨੀਆ ਵਿੱਚ ਰਹਿੰਦੇ ਹਾਂ। ਨਿਊਯਾਰਕ ਦੇ ਗਵਰਨਰ ਨੇ ਵੀ ਕਾਫੀ ਕੋਸ਼ਿਸ਼ ਕੀਤੀ, ਪਰ ਕਿਉਂਕਿ ਨਿਊਯਾਰਕ ਦੇ ਵਿੱਚ ਕਾਫੀ ਸੰਘਣੀ ਆਬਾਦੀ ਹੋਣ ਕਰਕੇ ਉਹਨਾਂ ਦੇ ਜੋ ਸਟੈਪਸ ਲਏ ਗਏ ਸੀਗੇ ਉਹਨਾਂ ਨੇ ਇੰਨਾ ਅਸਰ ਨਹੀਂ ਕੀਤਾ। ਜਿਵੇਂ ਕੈਲੀਫੋਰਨੀਆ ਵਿੱਚ ਥੋੜੀ ਆਬਾਦੀ ਘੱਟ, ਸੰਘਣੀ ਆਬਾਦੀ ਤਾਂ ਕਾਫੀ ਆ ਪਰ ਸੰਘਣੀ ਘੱਟ ਆ, ਇਸ ਕਰਕੇ ਜੋ ਇਹਨਾਂ ਨੇ ਸ਼ੈਲਟਰ ਇਨ ਪਲੇਸ ਆਰਡਰ 15 ਤੋਂ ਕੁਛ ਦਿਨ ਪਹਿਲਾਂ ਜਾਰੀ ਕੀਤੇ ਸੀਗੇ, ਉਹਨਾਂ ਕਰਕੇ ਥੋੜਾ ਜਿਹਾ ਜਿਹੜਾ ਇਹਨਾਂ ਦਾ ਕਰਵ ਥੋੜਾ ਫਲੈਟ ਆ।
ਠੀਕ ਹੈ ਜੀ। ਸੋ ਨਵਦੀਪ ਕੌਰ ਜੀ, ਜਿੱਦਾਂ ਭਾਰਤ ਦੇ ਵਿੱਚ ਲਾਕਡਾਊਨ ਕੀਤਾ ਤੇ ਕੁਛ ਕੁ ਸੂਬਿਆਂ ਨੇ ਕਰਫਿਊ ਲਗਾਇਆ ਹੋਇਆ, ਸੋ ਕੀ ਯੂ ਐਸ ਦੇ ਵਿੱਚ ਵੀ ਏਦਾਂ ਹੀ ਆ ਕਿ ਤੁਸੀਂ ਸਾਰੇ ਘਰੋਂ ਘਰੀ ਬੈਠੇ ਹੋਏ ਆ, ਕੰਮਾਂ ਤੋਂ ਕੰਮ ਬੰਦ ਕਰ ਦਿੱਤੇ ਗਏ ਆ?
ਹਜੇ ਪੂਰੀ ਤਰ੍ਹਾਂ ਲਾਕਡਾਊਨ ਨਹੀਂ ਹੈਗਾ, ਇੰਡੀਆ ਵਿੱਚ ਕਾਫੀ ਸਟ੍ਰਿਕਟ ਹੈ ਲਾਕਡਾਊਨ, ਯੂ ਐਸ ਦੇ ਵਿੱਚ ਸ਼ੈਲਟਰ ਇਨ ਪਲੇਸ ਆਰਡਰ ਆ। ਇਹਦਾ ਮਤਲਬ ਇਹ ਆ ਵੀ ਜਿਹੜੇ ਤਾਂ ਐਸੈਂਸ਼ੀਅਲ ਵਰਕਰਸ ਆ, ਜਿਵੇਂ ਕਿ ਹੋਸਪਿਟਲ ਵਰਕਰਸ, ਪੋਸਟਲ ਵਰਕਰਸ, ਟਰਾਂਸਪੋਰਟੇਸ਼ਨ ਮਹਿਕਮਾ ਜਿੰਨਾ ਵੀ ਆ, ਡਿਲੀਵਰੀ ਦਾ ਉਹ ਐਂਡ ਗਰੋਸਰੀ ਸਟੋਰਸ ਦਾ, ਉਹ ਸਾਰੇ ਐਸੈਂਸ਼ੀਅਲ ਵਰਕਰਸ ਮੰਨੇ ਜਾ ਰਹੇ ਆ, ਸੋ ਉਹਨਾਂ ਨੂੰ ਹਜੇ ਘਰ ਬੈਠਣ ਦੇ ਆਰਡਰ ਨਹੀਂ ਦਿੱਤੇ ਗਏ, ਪਰ ਬਾਕੀ ਤਕਰੀਬਨ ਜਿਹੜਾ ਘਰੋਂ ਕੰਮ ਕਰ ਸਕਦਾ ਉਹ ਘਰੋਂ ਕਰ ਰਿਹਾ ਆ। ਕਈ ਕੰਪਨੀਜ਼ ਨੇ ਲੇਅ ਆਫ ਵੀ ਕਰ ਦਿੱਤੇ ਆ, ਕਾਫੀ ਨਵੀਆਂ ਜਿੰਨੀਆਂ ਵੱਡੀਆਂ ਕੰਪਨੀਜ਼ ਬਣ ਰਹੀਆਂ ਸੀ ਉਹ ਸਭ ਕੁਛ ਹੁਣ ਵੈਸੇ ਰੁਕਿਆ ਹੋਇਆ, ਪਰ ਫਿਰ ਵੀ ਗਰੋਸਰੀ ਸਟੋਰ ਖੁੱਲੇ ਆ ਸਾਰੇ, ਜਿੱਦਾਂ ਇੱਕ ਪਰਿਵਾਰ ਵਿੱਚੋਂ ਇੱਕ ਮੈਂਬਰ ਜਾ ਕੇ ਗਰੋਸਰੀ ਲੈ ਕੇ ਆ ਸਕਦਾ ਆ, ਤੋ ਪਰਹੇਜ ਕਾਫੀ ਕਰਨ ਨੂੰ ਕਹਿ ਰਿਹਾ, ਉਹਦੇ ਕਰਕੇ ਥੋੜਾ ਜਿਹਾ ਬਚਾਇਆ, ਬਟ ਫੁੱਲ ਲਾਕਡਾਊਨ ਇੰਡੀਆ ਦੇ ਹਿਸਾਬ ਨਾਲ ਨਹੀਂ ਇੱਥੇ ਕੀਤਾ ਗਿਆ।
ਠੀਕ ਹੈ ਜੀ। ਸੋ ਨਿਵਦੀ, ਇੱਕ ਜਿਹੜੀ ਗੱਲ ਹੋਰ ਜਿਹੜੀ ਪੁੱਛਣੀ ਸੀ ਤੁਹਾਡੇ ਤੋਂ ਇਸ ਬਾਰੇ, ਜਿੱਦਾਂ ਭਾਰਤ ਦੇ ਵਿੱਚ ਵੀ ਗਵਰਨਮੈਂਟ ਨੇ ਕਿਹਾ ਕਿ ਉਹ ਫਾਈਨੈਂਸ਼ੀਅਲ ਸਪੋਰਟ ਕਰੇਗਾ, ਸੋ ਪਹਿਲਾਂ ਵੀ ਜਿੱਦਾਂ ਅਕਾਊਂਟਸ ਦੇ ਵਿੱਚ ਕਿਹਾ ਜਾਂਦਾ ਕਿ 2000 ਰੁਪਿਆ ਆਏਗਾ ਇੰਡੀਅਨ ਕਰੰਸੀ ਦਾ, ਤੇ ਸਾਡੇ ਇੱਥੇ ਆਸਟ੍ਰੇਲੀਆ ਦੀ ਜੇਕਰ ਗੱਲ ਕਰੀਏ ਤਾਂ ਉੱਥੇ ਵੀ ਉਨੀ ਗਵਰਨਮੈਂਟਸ ਨੇ ਫੋਰਟਨਾਈਟਲੀ ਯਾਨੀ ਕਿ ਪੈਸੇ ਪਾਏ ਅਕਾਊਂਟਸ ਦੇ ਵਿੱਚ ਜਿਹੜੇ ਉੱਥੇ ਦੇ ਪਰਮਾਨੈਂਟ ਨੇ ਜਾਂ ਸਿਟੀਜ਼ਨਸ ਨੇ ਉੱਥੋਂ ਦੇ, ਸੋ ਇਹੋ ਜਿਹਾ ਕੁਛ ਗਵਰਨਮੈਂਟ ਨੇ ਸਪੋਰਟ ਕੀਤੀ ਆ ਗਰਾਊਂਡ ਲੈਵਲ ਦੇ ਲੋਕਾਂ ਦੀ?
ਹਾਂਜੀ, ਥੋੜੀ ਜਿਵੇਂ ਸਟਿਮੂਲਸ ਪੈਕੇਜ ਥੋੜੇ ਦਿਨ ਪਹਿਲਾਂ ਹੀ ਅਪਰੂਵ ਹੋਇਆ, ਉਹਦੇ ਵਿੱਚ ਇਹ ਆ ਵੀ ਜੋ ਮਿਡਲ ਕਲਾਸ ਜਾਂ ਥੋੜੇ ਲੋਅ ਇਨਕਮ ਆ ਉਹਨਾਂ ਨੂੰ $1200 ਮਹੀਨੇ ਦਾ 3 ਮਹੀਨੇ ਲਈ ਸ਼ਾਇਦ ਮਿਲ ਰਿਹਾ ਆ, ਸੋ ਅਬਾਊਟ 3600 ਟੋਟਲ ਲਾ ਲਓ ਪਰ ਪਰਸਨ। ਐਂਡ ਜੋ ਛੋਟੇ ਬਿਜ਼ਨੈਸਿਸ ਆ ਉਹਨਾਂ ਨੂੰ ਵੀ ਲੋਨਸ ਦੇ ਰਿਹਾ, ਪਰ ਉਹ ਲੋਨ ਬੇਸਿਕਲੀ ਗ੍ਰਾਂਟ ਨੇ, ਉਹ ਐਕਚੁਅਲ ਪੇ ਬੈਕ ਕਰਨ ਵਾਲੇ ਲੋਨਸ ਨੇ, ਗ੍ਰਾਂਟਸ ਨੇ, ਸੋ ਉਹ ਵੀ ਮਿਲ ਰਹੇ ਆ। ਤਾਂ ਉਹ ਕੋਸ਼ਿਸ਼ ਕਰ ਰਿਹਾ ਵੀ ਜਿਹੜੇ ਛੋਟੇ ਬਿਜ਼ਨੈਸਿਸ ਆ ਜਾਂ ਜਿਹੜਾ ਆਮ ਇਨਸਾਨ ਆ ਉਹਨੂੰ ਥੋੜਾ ਬਹੁਤਾ ਜਿਵੇਂ ਗੁਜ਼ਾਰੇ ਜੋਗਾ ਮਿਲ ਮਿਲ ਸਕੇ, ਪਰ ਫਿਰ ਵੀ ਉਹ ਕਾਫੀ ਨਹੀਂ ਹੈਗਾ।
ਓਕੇ,
ਜ਼ਿਆਦਾ ਵੱਡਾ ਪੋਰਸ਼ਨ ਵੱਡਾ ਨੂੰ ਜਾ ਰਿਹਾ ਹੈ।
ਓਕੇ, ਤੇ ਜੇਕਰ ਗੱਲ ਕਰੀਏ ਕਿ ਘਰਾਂ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ, ਜਿੱਦਾਂ ਤੁਸੀਂ ਆਪਣੇ ਸਰਕਲ ਦੇ ਵਿੱਚ ਗੱਲ ਕਰਦੇ ਹੋ, ਜੇਕਰ ਕਰੋਨਾ ਦੀ ਗੱਲ ਕਰਦੇ ਆ, ਤੇ ਇੱਕ ਡਰ ਦਾ ਚਲੋ ਮਾਹੌਲ ਤਾਂ ਹੈ, ਤੇ ਕਿਹੋ ਜਿਹਾ ਲੋਕ ਸੀਰੀਅਸ ਲੈ ਰਹੇ ਨੇ ਇਸ ਚੀਜ਼ ਨੂੰ? ਕਿ ਏਦਾਂ ਨਾ ਹੁੰਦਾ ਕਿ ਜਿੰਨਾ ਚਿਰ ਅਸੀਂ ਚੀਜ਼ ਨੂੰ ਦੇਖ ਨਹੀਂ ਲੈਂਦੇ ਅੱਖੀਂ, ਜਾਂ ਕਿਸੇ ਮਰੀਜ਼ ਨੂੰ ਦੇਖ ਨਹੀਂ ਲੈਂਦੇ, ਜਿੱਦਾਂ ਕਿ ਹੋਰ ਬਿਮਾਰੀਆਂ ਸੀ ਇਸ ਤੋਂ ਪਹਿਲਾਂ, ਉਹ ਕੋਈ ਨਾ ਕੋਈ ਅਸੀਂ ਦੇਖੀ ਹੁੰਦੀ ਹੈ, ਤਾਂ ਬੰਦੇ ਨੂੰ ਡਰ ਹੁੰਦਾ ਕਿ ਅਸੀਂ ਪ੍ਰੀਕੋਸ਼ਨਸ ਲੈਣੀਆਂ, ਸੇਫਟੀ ਯੂਜ਼ ਕਰਨੀ ਆ ਚੀਜ਼ ਤੋਂ ਬਚਣ ਲਈ। ਸੋ ਕਰੋਨਾ ਬਾਰੇ ਕਿਹੋ ਜਿਹੀ ਗੱਲਬਾਤ ਹੁੰਦੀ ਹੈ, ਕਿਹੋ ਜਿਹਾ ਡਰ ਵਾ, ਸਹਿਮ ਕਿਹੋ ਜਿਹਾ ਆਮ ਲੋਕਾਂ ਵਿੱਚ ਜਦੋਂ ਆਮ ਗੱਲਬਾਤ ਹੁੰਦੀ ਹੈ?
ਤਾਂ ਸਾਰੇ ਕਾਫੀ ਡਰੇ ਪਹਿਲਾਂ ਕੁਛ ਹਫਤੇ, ਜਿਹੜੇ ਮਾਰਚ ਦੇ ਪਹਿਲੇ ਦੋ ਹਫਤੇ ਸੀਗੇ ਉਦੋਂ ਹਾਂ ਖਬਰਾਂ ਸਾਰੇ ਦੇਖ ਰਹੇ ਸੀ, ਪਰ ਕਿਸੇ ਨੂੰ ਇਹ ਨਹੀਂ ਸੀਗਾ ਵੀ ਸਾਡੇ ਤੱਕ ਵੀ ਇਹ ਪਹੁੰਚ ਸਕਦੀ ਹੈ ਬਿਮਾਰੀ। ਪਰ ਹੁਣ ਤਕਰੀਬਨ ਸਾਰੇ ਡਰੇ ਆ, ਸਾਰੇ ਪ੍ਰੀਕੋਸ਼ਨ ਲੈ ਰਹੇ ਆ, ਜਿਵੇਂ ਤੁਸੀਂ ਵੀ ਸੁਣਿਆ ਹੋਣਾ ਨਿਊਜ਼ ਤੇ, ਜਦੋਂ ਪਹਿਲਾਂ ਥੋੜਾ ਰੌਲਾ ਯੂ ਐਸ ਦੇ ਵਿੱਚ ਪੈਣਾ ਸ਼ੁਰੂ ਹੋਇਆ, ਸਾਰੇ ਸਟੋਰਾਂ ਦੇ ਵਿੱਚ ਆਪਣੀਆਂ ਲਾਈਨਾਂ ਬਣਾ ਕੇ ਖੜੇ ਹੋ ਗਏ, ਟੋਇਲਟ ਪੇਪਰ ਮੁੱਕ ਗਏ, ਪਾਣੀ ਦੀਆਂ ਬੋਤਲਾਂ, ਹੈਂਡ ਸੈਨੇਟਾਈਜ਼ਰ, ਉਹ ਸਭ ਕੁਛ ਮੁੱਕ ਗਿਆ। ਉਦੋਂ ਬਸ ਲੋਕਾਂ ਨੂੰ ਜਿੱਦਾਂ ਆਪਸ ਪਈ ਸੀਗੀ ਵੀ ਅਸੀਂ ਆਪਣਾ ਪ੍ਰਬੰਧ ਕਰ ਲਈਏ, ਪਰ ਹੁਣ ਕਾਫੀ ਲੋਕ ਸੁਚੇਤ ਹੋਏ ਆ, ਸੋ ਆਨਲਾਈਨ ਆਰਡਰ ਕਾਫੀ ਵਧੇ ਆ ਵੀ, ਤਾਂ ਕਿ ਸਟੋਰਾਂ ਦੇ ਵਿੱਚ ਜਾਣਾ ਨਾ ਪਵੇ, ਉੱਥੇ ਨਾ ਲਾਈਨਾਂ ਲਾਉਣੀਆਂ ਪਵੇ। ਪਰ ਹੁਣ ਸਟੋਰਾਂ ਦੇ ਵਿੱਚ ਵੀ ਇਹ ਹੋ ਚੁੱਕਾ ਆ ਵੀ ਜਿਹੜੀਆਂ ਲਾਈਨਾਂ ਲੱਗਦੀਆਂ ਉਹ ਵੀ ਇੱਕ ਦੂਜੇ ਤੋਂ 6-6 ਫੁੱਟ ਦੂਰ ਖੜੇ ਕਰਦੇ ਕਸਟਮਰ ਨੂੰ, ਰਜਿਸਟਰ ਦੇ ਮੋਹਰੇ ਵੀ ਉਹਨਾਂ ਨੇ ਜਿਹੜੇ ਇੰਪਲੋਈਜ਼ ਆ ਕੰਮ ਕਰ ਰਹੇ ਉੱਥੇ ਰਜਿਸਟਰ ਤੇ, ਉਹਨਾਂ ਦੀ ਪ੍ਰੋਟੈਕਸ਼ਨ ਲਈ ਵੀ ਹੁਣ ਕਾਫੀ ਮੈਜ਼ਰਸ ਲਏ ਆ। ਇਸੇ ਕਰਕੇ ਹੁਣ ਕਿਉਂਕਿ ਚਲੋ ਥੋੜੀ ਸਟ੍ਰਿਕਟ ਆਰਡਰ ਹੋਣ ਕਰਕੇ ਹੁਣ ਥੋੜਾ ਬਦਲਾਵ ਆਇਆ ਆ
ਜੀ। ਓਕੇ, ਤੇ ਇਸ ਤੋਂ ਬਾਅਦ ਜਿੱਦਾਂ ਤੁਸੀਂ ਦੇਖਿਆ ਹੋਣਾ ਵੈਸੇ ਸਿੱਖ ਜਿਹੜੇ ਗੁਰੂ ਘਰ ਨੇ ਉਹ ਅੱਗੇ ਆਏ ਨੇ ਹੈਲਪ ਕਰਨ, ਵੈਸੇ ਤਾਂ ਹੋਰ ਸੰਸਥਾਵਾਂ ਵੀ ਦੁਨੀਆਂ ਭਰ ਦੇ ਵਿੱਚੋਂ ਗੌਰਮੈਂਟ ਦੀ ਹੈਲਪ ਕਰ ਰਹੇ ਨੇ, ਸਪੋਰਟ ਕਰ ਰਹੀਆਂ ਨੇ ਲੋਕਾਂ ਤੱਕ ਪਹੁੰਚ ਬਣਾ ਕੇ, ਜਿਹੜੇ ਹੋਮਲੈਸ ਨੇ ਜਾਂ ਲੋੜਵੰਦ ਨੇ ਉਹਨਾਂ ਨੂੰ ਫੂਡ ਸਪਲਾਈ ਕਰ ਰਹੇ ਨੇ, ਤੇ ਸਿੱਖ ਲੰਗਰ ਪਹੁੰਚਦਾ ਕਰ ਰਹੇ ਨੇ, ਤੇ ਤੁਹਾਡੇ ਇੱਥੇ ਲੋਕਲ ਦੇ ਵਿੱਚ ਵੀ ਚੱਲ ਰਿਹਾ, ਤੁਹਾਡੇ ਏਰੀਏ ਦੇ ਵਿੱਚ ਵੀ ਗੁਰੂ ਘਰ ਜਾਂ ਸਿੱਖ ਸੰਸਥਾਵਾਂ ਕੰਮ ਕਰ ਰਹੀਆਂ ਨੇ ਇਸ ਲੈਵਲ ਦੇ ਉੱਤੇ?
ਹਾਂਜੀ ਬਿਲਕੁਲ, ਸਾਡੇ ਹੁਣ ਗੁਰਦੁਆਰਾ ਸਾਹਿਬ ਐਕਚੁਅਲੀ ਸੰਗਤ ਲਈ ਤਾਂ ਤਕਰੀਬਨ ਬੰਦ ਨੇ। ਜੋ ਗ੍ਰੰਥੀ ਸਿੰਘ ਨੇ, ਰਾਗੀ ਸਿੰਘ ਨੇ, ਉਹ ਲਾਈਵ ਫੇਸਬੁੱਕ ਤੇ ਲਾਈਵ ਹੋ ਕੇ ਆਪਣਾ ਰੋਜ਼ ਜੋ ਨਿਤਨੇਮ ਦਾ ਪ੍ਰੋਗਰਾਮ ਹੁੰਦਾ ਉਹ ਸਰਵਣ ਕਰਦੀਆਂ ਸੰਗਤਾਂ, ਪਰ ਓਦਾਂ ਜਿਹੜੇ ਗੁਰਦੁਆਰਾ ਸਾਹਿਬ ਆ ਉਹਨਾਂ ਨੂੰ ਫੂਡ ਪੈਂਟਰੀ ਵਾਂਗੂ ਵਰਤਿਆ ਜਾ ਰਿਹਾ, ਜਿਵੇਂ ਉੱਥੇ ਗਰੋਸਰੀ ਇਕੱਠੀ ਕੀਤੀ ਜਾਂਦੀ, ਫਿਰ ਜਿਹੜੇ ਲੋੜਵੰਦ ਆ ਉਹਨਾਂ ਦੇ ਘਰ ਦੇ ਮੂਹਰੇ ਉਹ ਗਰੋਸਰੀ ਛੱਡੀ ਜਾਂਦੀ ਆ। ਕੋਸ਼ਿਸ਼ ਪੂਰੀ ਆ ਵੀ ਜੇ ਕੋਈ ਭੁੱਖਾ ਰਵੇ, ਜਿਹੜਾ ਕੋਈ ਨਹੀਂ ਜਾ ਸਕਦਾ, ਕੋਈ ਬਜ਼ੁਰਗ ਆ ਜਾਂ ਕਿਸੇ ਦੀ ਕੋਈ ਹੈਲਥ ਦੀ ਕੰਡੀਸ਼ਨ ਆ, ਤਾਂ ਉਹਨਾਂ ਦੇ ਘਰ ਤੱਕ ਗਰੋਸਰੀ ਪਹੁੰਚਾਉਣ ਦੀ ਸੇਵਾ ਕਾਫੀ ਸੰਗਤਾਂ ਕਰ ਰਹੀਆਂ
ਜੀ। ਬਹੁਤ ਵਧੀਆ, ਇਹ ਦੁਨੀਆ ਭਰ
ਦੇ ਲੋਕਲ ਜਿਹੜੀਆਂ
ਸੰਸਥਾਵਾਂ ਹਾਂਜੀ
ਜਿਹੜੀਆਂ ਲੋਕਲ ਗਵਰਨਮੈਂਟਸ ਆ ਉਹਨਾਂ ਦੇ ਨਾਲ ਕੋਆਪਰੇਟ ਕਰਕੇ ਪੂਰਾ ਇਹ ਕੰਮ ਚੱਲ ਰਿਹਾ। ਸੋ ਕਾਫੀ ਵਧੀਆ ਪ੍ਰਬੰਧ ਹੋ ਰਹੇ ਆ ਕਈ ਗੁਰਦੁਆਰਾ ਸਾਹਿਬ ਜੋ ਲੋਕਲ ਹਨ ਇੱਥੇ
ਜੀ। ਬਿਲਕੁਲ, ਕਿਉਂਕਿ ਇਕੱਲਾ ਗੌਰਮੈਂਟ ਤੇ ਜੇਕਰ ਛੱਡੀਏ ਤਾਂ ਉਹਨਾਂ ਤੇ ਵੀ ਵਸ ਦੀ ਗੱਲ ਨੇ, ਕਿਉਂਕਿ ਇਹ ਮਹਾਮਾਰੀ ਨਵੀਂ ਚੀਜ਼ ਆ। ਸੋ ਉਹ ਇੱਕ ਤਾਂ ਵੈਕਸੀਨ ਦੇ ਲਈ ਜਾਂ ਰੋਕਥਾਮ ਦੇ ਲਈ ਉਹ ਕੰਮ ਕਰ ਰਹੇ ਨੇ, ਬੇਸ਼ੱਕ ਡਿਊਟੀ ਉਹਨਾਂ ਦੀ ਹੁੰਦੀ ਆ, ਪਰ ਕਹਿ ਲਓ ਕਿ ਸੰਸਥਾਵਾਂ ਦਾ ਜਾਂ ਲੋਕਾਂ ਦਾ ਵੀ ਫਰਜ਼ ਬਣ ਜਾਂਦਾ, ਰਲ ਮਿਲ ਕੇ ਪ੍ਰੀਕੋਸ਼ਨਸ ਲੈ ਕੇ ਇਸ ਨਾਲ ਕੰਮ ਕਰੀਏ। ਸੋ ਨਵਦੀਪ ਕੌਰ ਜੀ, ਜੇਕਰ ਗੱਲ ਕਰੀਏ ਆਹ ਟਾਈਮ ਦੀ, ਹਜੇ ਪਤਾ ਨਹੀਂ ਕਿੰਨੇ ਹੋਰ ਦਿਨ ਲੱਗ ਜਾਣੇ ਆ, ਕੀ ਮਤਲਬ ਕਿੰਨੇ ਦਿਨ ਘਰਾਂ ਚ ਬੈਠਣਾ ਪਏਗਾ, ਤਾਂ ਤੁਸੀਂ ਯੂਟਿਊਬਰ ਹੋ, ਵਲੋਗਰ ਹੋ, ਹਨਾ, ਤੇ ਮੈਂ ਫੋਲੋ ਕਰਦਾ ਤੇ ਦੇਖਦਾ ਰਹਿੰਦਾ ਆ, ਤੁਸੀਂ ਇਹੋ ਆਹ ਸਮਾਂ ਕਿੱਦਾਂ ਬਤੀਤ ਕਰਦੇ ਹੋ ਘਰ ਦੇ ਵਿੱਚ? ਸੋ ਕਿੱਦਾਂ ਪ੍ਰੋਡਕਟਿਵ ਟਾਈਮ ਕਿੱਦਾਂ ਰਹਿੰਦਾ ਆ, ਉਹ ਜ਼ਰੂਰ ਸਾਡੇ ਸਰੋਤਿਆਂ ਨਾਲ ਸਾਂਝਾ ਕਰੋ।
ਹਾਂਜੀ, ਮੈਨੂੰ ਤਾਂ ਥੋੜਾ ਜਿਵੇਂ ਇੱਕ ਮੌਕਾ ਮਿਲਿਆ ਆ ਵੀ ਥੋੜਾ ਜੋ ਕੰਮ ਖਿਲਰਿਆ ਪਿਆ ਸੀਗਾ ਘਰ ਦੇ ਵਿੱਚ, ਉਹ ਖਲਾਰਾ ਜਿਹੜਾ ਸਮੇਟ ਰਹੇ ਸੀ, ਸਾਰਾ ਪਰਿਵਾਰ ਇਕੱਠਾ ਹੋ ਕੇ ਪੂਰੀ ਡੀਪ ਕਲੀਨਿੰਗ ਕਰ ਰਹੇ ਹਾਂ ਘਰ ਦੀ। ਬਾਕੀ ਥੋੜਾ ਟਾਈਮ ਮਿਲ ਰਿਹਾ ਆਪਣੀ ਰਾਈਟਿੰਗ ਕਰਨ ਨੂੰ ਐਂਡ ਯੂਟਿਊਬ ਦੇ ਚੈਨਲ ਲਈ ਹੋਰ ਵਧੀਆ ਕੰਟੈਂਟ ਪ੍ਰਿਪੇਅਰ ਕਰਨ ਨੂੰ, ਜੋ ਕਿ ਆਮ ਜਦੋਂ ਨਾਰਮਲ ਲਾਈਫ ਆਪਣੀ ਚੱਲਦੀ ਹੁੰਦੀ ਇੰਨੀ ਬਿਜ਼ੀ ਹੁੰਦੀ ਆ ਅਮੈਰੀਕਾ ਦੇ ਵਿੱਚ ਲਾਈਫ, ਕਿਤੇ ਟਾਈਮ ਹੀ ਨਹੀਂ ਮਿਲਦਾ ਹੈਗਾ, ਬਹੁਤ ਮੁਸ਼ਕਿਲ ਨਾਲ ਕਿਤੇ ਘੰਟਾ ਕਿਤੇ 15 ਮਿੰਟ ਕੱਢ ਕੱਢ ਕੇ ਕੋਈ ਆਈਡੀਆ ਡਿਵੈਲਪ ਕਰਨਾ ਪੈਂਦਾ, ਪਰ ਹੁਣ ਕਾਫੀ ਵਧੀਆ ਸਮਾਂ ਮਿਲ ਰਿਹਾ ਆ
ਜੀ। ਮਤਲਬ ਤੁਸੀਂ ਕਹਿ ਸਕਦੇ ਤੁਸੀਂ ਆ ਸਮਾਂ ਤੁਹਾਡੇ ਲਈ ਪ੍ਰੋਡਕਟਿਵ ਆ, ਤੁਸੀਂ ਇਹਨੂੰ ਪੂਰਾ ਲਾਹਾ ਲੈ ਰਹੇ ਹੋ ਸਮੇਂ ਦਾ।
ਹਾਂਜੀ ਬਿਲਕੁਲ, ਬਾਕੀ ਥੋੜਾ ਮੈਂਟਲ ਵੀ ਸਟ੍ਰੈਸ ਘਟਾਉਣ ਨੂੰ ਟਾਈਮ ਮਿਲ ਰਿਹਾ, ਕਿਉਂਕਿ ਹੁਣ ਜੋ ਜ਼ਿੰਦਗੀ ਦੀ ਰਫਤਾਰ ਉਹ ਕਾਫੀ ਹੌਲੀ ਹੋ ਚੁੱਕੀ ਹੈ ਸਭ ਦੀ, ਤੋਂ ਹੀ ਪਰਿਵਾਰਾਂ ਨਾਲ ਹੁਣ ਜੋ ਪਰਿਵਾਰ ਜਿਵੇਂ ਹੋਰ ਦੇਸ਼ਾਂ ਦੇ ਵਿੱਚ ਸਾਡੇ ਮੈਂਬਰ ਰਹਿ ਰਹੇ ਆ ਉਹਨਾਂ ਨਾਲ ਗੱਲ ਕਰਨ ਦਾ ਟਾਈਮ ਮਿਲ ਰਿਹਾ ਆ, ਘਰ ਵਿੱਚ ਆਪਣੇ ਮਿਲ ਰਿਹਾ ਆ ਸਭ ਨਾਲ ਗੱਲਾਂ ਕਰਨ ਦਾ।
ਠੀਕ, ਤੁਸੀਂ ਇੱਥੇ ਕਿਹਾ ਕਿ ਸਟ੍ਰੈਸ ਘਟਾਉਣ ਦਾ ਸਮਾਂ ਮਿਲ ਰਿਹਾ, ਪਰ ਕੁਛ ਕੁ ਦੇਖਣ ਚ ਆਇਆ ਜਿੱਦਾਂ ਗੱਲਬਾਤ ਹੁੰਦੇ ਆ ਲੋਕਾਂ ਨੂੰ ਲੱਗ ਰਿਹਾ ਕਿ ਅਸੀਂ ਘਰੋਂ ਘਰੀ ਬੈਠੇ ਆ ਜਾਂ ਸਟ੍ਰੈਸ ਹੋ ਰਹੀ ਆ, ਆਪਾਂ ਡਿਪਰੈਸ਼ਨ ਚ ਚਲੇ ਜਾਵਾਂਗੇ। ਸੋ ਤੁਹਾਨੂੰ ਲੱਗਦਾ ਕਿ ਸ਼ਾਇਦ ਘਰੇ ਬੈਠ ਕੇ ਲੋਕੀ ਜ਼ਿਆਦਾ ਸਟ੍ਰੈਸ ਚ ਜਾ ਰਹੇ ਆ?
ਇਹ ਤਾਂ ਵੈਸੇ ਆਪਾਂ ਆਪਣੀ ਜਿਵੇਂ ਸੋਚ ਹੁੰਦੀ ਹੈ ਵੀ ਤੁਸੀਂ ਕਿਵੇਂ ਇਸ ਟਾਈਮ ਨੂੰ ਬਤੀਤ ਕਰਨਾ ਆ, ਕਈ ਹੁਣ ਜੇ ਤੁਸੀਂ ਟੀਵੀ ਦੇਖਦੇ ਰਹਿੰਦੇ ਆ, ਹਾਂ ਉਹ ਵੀ ਚੰਗਾ ਹੈ, ਥੋੜਾ ਬਹੁਤਾ ਡਿਸਟਰੈਸ ਹੋ ਜਾਂਦਾ ਬੰਦਾ, ਪਰ ਕਿਤੇ ਨਾ ਕਿਤੇ ਆਪਣੇ ਆਪ ਨੂੰ ਬਾਹਰੀ ਸਟਿਮੂਲੇਸ਼ਨ ਤੋਂ ਬਚਾਉਣ ਲਈ ਤੁਸੀਂ ਕਿਤਾਬਾਂ ਪੜ੍ਹ ਸਕਦੇ ਆ, ਕੁਛ ਆਪਣੇ ਨਵੇਂ ਕੋਈ ਸਕਿੱਲ ਡਿਵੈਲਪ ਕਰ ਸਕਦੇ। ਮੈਂ ਦੇਖ ਰਹੀ ਸੀ ਜਿਵੇਂ ਹੁਣ ਯੂਟਿਊਬ ਤੇ ਕਈ ਵੀਡੀਓਜ਼ ਆ ਰਹੀਆਂ ਸਿਲਾਈ ਕਢਾਈ ਸਿਖਾਉਣ ਦੀਆਂ ਜਾਂ ਹੋਰ ਲੈਂਗੁਏਜ ਕੋਈ ਤੁਸੀਂ ਸਿੱਖ ਸਕਦੇ। ਬਹੁਤ ਵਧੀਆ ਟਾਈਮ ਮਿਲਿਆ ਵੀ ਆਪਾਂ ਆਪਣੇ ਜਿਹੜੇ ਸਕਿੱਲ ਸੈਟ ਆ ਜਾਂ ਆਪਣੇ ਜਿਹੜੇ ਸ਼ੌਂਕ ਆ ਉਹਨਾਂ ਨੂੰ ਪੂਰਾ ਕਰ ਸਕੀਏ।
ਬਿਲਕੁਲ, ਮਤਲਬ ਆਪਣੇ ਆਪ ਨੂੰ ਸਟਰੋਂਗ ਕਰਨ ਦੀ ਜਿਆਦਾ ਲੋੜ ਆ ਕਿ ਆ ਸਮੇਂ ਨੂੰ ਲਾਹਾ ਲੈ ਲਈਏ ਕਿ ਸਿੱਖ ਲਈਏ ਕੁਛ ਨਵਾਂ, ਨਹੀਂ ਤਾਂ ਤੁਸੀਂ ਬਲੀਵ ਕਰਿਓ। ਮੈਂ ਵੀਕਲੀ ਪ੍ਰੋਗਰਾਮ ਕਰਦਾ ਹਰਮਨ ਰੇਡੀਓ ਦੇ ਉੱਤੇ, ਮੈਂ ਪਿਛਲੇ ਵੀਰਵਾਰ ਦਾ ਮੈਨੂੰ ਪ੍ਰੋਗਰਾਮ ਚੇਤਾ ਤੇ ਕੱਲ ਯਾਦ ਆਇਆ, ਅੱਜ ਵੈਡਨਸਡੇ ਹੋ ਗਿਆ, ਬੁੱਧਵਾਰ ਆ ਗਿਆ, ਅੱਜ ਹਫ਼ਤਾ ਪਤਾ ਨੀ ਲੱਗਾ ਕਿੱਥੇ ਲੱਗ ਗਿਆ। ਸੋ ਟਾਈਮ ਨੂੰ ਹਾਂਜੀ ਯੂਜ ਕਰਨਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਸਮਾਂ ਬਹੁਤ ਰਫਤਾਰ ਨਾਲ ਲੰਘ ਰਿਹਾ ਹੈ। ਤੇ ਅਸੀਂ ਤਾਂ ਆਸ ਤਾਂ ਹੀ ਕਰਦੇ ਹਾਂ ਕਿ ਰੱਬ ਮੋਹਰੇ ਅਰਦਾਸ ਵੀ ਅਕਾਲ ਪੁਰਖ ਮੋਹਰੇ ਕਰਦੇ ਕਿ ਜਲਦ ਤੋਂ ਜਲਦ ਠੀਕ ਹੋ ਜਾਵੇ, ਕਿ ਖੁੱਲ ਜਾਵੇ ਲੋਕੀ ਮੁੜ ਕੇ ਜੀਵਨ ਦੀ ਦੌੜ ਸ਼ੁਰੂ ਹੋ ਜਾਵੇ ਜਿਹਦੇ ਵਿੱਚ ਲੱਗੇ ਹੋਏ ਸੀ। ਸੋ ਕੰਮ ਕਾਰ ਸ਼ੁਰੂ ਹੋ ਜਾਣ। ਸੋ ਖੈਰ ਨਵਦੀਪ, ਜਾਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਪੁੱਛਣਾ ਜ਼ਰੂਰ ਚਾਹਾਂਗਾ, ਜਿਹੜੀ ਤੁਸੀਂ ਰਾਈਟਿੰਗਸ ਦੀ ਗੱਲ ਕੀਤੀ ਜਾਂ ਯੂਟਿਊਬ ਦੀ ਗੱਲ ਕੀਤੀ, ਤਾਂ ਕਿਹੋ ਜਿਹਾ ਕੰਟੈਂਟ ਤੁਸੀਂ ਕ੍ਰੀਏਟ ਕਰਦੇ ਹੋ, ਕਿਹੋ ਜਿਹਾ ਲਿਖਦੇ ਹੋ, ਕੀ ਜਾਣੀ ਕਿ ਤੁਹਾਡਾ ਕਿਸ ਫੀਲਡ ਵੱਲ ਜ਼ਿਆਦਾ ਧਿਆਨ ਹੈ? ਜਿੱਦਾਂ ਕਿਸੇ ਦਾ ਸਾਇੰਸ ਦਾ ਹੁੰਦਾ, ਕਿਸੇ ਦਾ ਧਰਮ ਹੁੰਦਾ, ਕਿਸੇ ਲਿਟਰੇਚਰ ਹੁੰਦਾ, ਤੇ ਤੁਸੀਂ ਕਿਸ ਨਾਲ ਸੰਬੰਧਿਤ ਹੋ?
ਮੇਰਾ ਥੋੜਾ ਜਿਵੇਂ ਕਲਚਰ ਥੋੜਾ ਵਿੱਚ ਰਿਲੀਜਨ ਦਾ ਬਲੈਂਡ ਹੋ ਤੁਸੀਂ ਕਹਿ ਸਕਦੇ ਆ। ਰਾਈਟਿੰਗ ਜੋ ਮੇਰੀ ਆ ਉਹ ਜ਼ਿਆਦਾ ਮੈਂ ਫਿਕਸ਼ਨ ਲਿਖਦੀ ਹਾਂ, ਉਹ ਜ਼ਿਆਦਾ ਆਧਾਰਿਤ ਹੁੰਦੀ ਹੈ ਆਪਣੇ ਕਲਚਰ ਦੇ ਵਿੱਚ ਜੋ ਜੋ ਪ੍ਰੋਬਲਮਸ ਆਉਂਦੀਆਂ, ਖਾਸ ਕਰਕੇ ਔਰਤਾਂ ਦੀ ਜੋ ਦੁਨੀਆ ਅਲੱਗ ਹੁੰਦੀ ਆ ਉਹਦੇ ਵਿੱਚ ਜੋ ਪ੍ਰੋਬਲਮਸ ਆਉਂਦੀਆਂ, ਜਾਂ ਆਪਣੇ ਵੈਸੇ ਵੀ ਕਲਚਰ ਦੇ ਵਿੱਚ ਜੋ ਚੰਗੀਆਂ ਚੀਜ਼ਾਂ ਵੀ ਉਹਨਾਂ ਨੂੰ ਹਾਈਲਾਈਟ ਮੈਂ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਐਂਡ ਯੂਟਿਊਬ ਚੈਨਲ ਤੇ ਮੇਰਾ ਮਕਸਦ ਇਹ ਹੈ ਵੀ ਮੈਂ ਇੱਥੇ ਯੂਨਾਈਟਿਡ ਸਟੇਟਸ ਦੇ ਵਿੱਚ ਕਾਫੀ ਛੋਟੀ ਹੁੰਦੀ ਆਈ ਹਾਂ, ਪਰ ਇੱਥੇ ਮੈਨੂੰ ਹਮੇਸ਼ਾ ਇਹੋ ਲੱਗਾ ਵੀ ਮੈਨੂੰ ਵੀ ਜਿਵੇਂ ਆਪਣੀ ਇੱਕ ਜਿੱਦਾਂ ਸਰਕਲ ਹੁੰਦਾ ਆ ਫਰੈਂਡਸ ਦਾ ਸਰਕਲ, ਜਾਂ ਉਹ ਕਦੇ ਮੈਨੂੰ ਪੂਰਾ ਨਹੀਂ ਮਿਲਿਆ ਕਿਤੇ ਨਾ ਕਿਤੇ, ਜਾਂ ਜੇ ਉਹ ਪੰਜਾਬੀ ਨਹੀਂ ਹੈਗੇ ਮੇਰੇ ਫਰੈਂਡਸ ਤਾਂ ਉੱਥੇ ਡਿਫਰੈਂਸ ਰਹਿ ਜਾਂਦੀ ਆ, ਜਾਂ ਜੇ ਪੰਜਾਬੀ ਆ ਤਾਂ ਉਹਨਾਂ ਦੀ ਮੇਰੀ ਜਿਹੜੀ ਆਊਟਸਾਈਡ ਲਾਈਫ ਦੀ ਆ ਉਹ ਕਿਤੇ ਡਿਫਰੈਂਸ ਰਹਿ ਜਾਂਦੀ ਸੀਗੀ। ਸੋ ਮੈਂ ਯੂਟਿਊਬ ਚੈਨਲ ਆਪਣਾ ਇਸ ਕਰਕੇ ਸ਼ੁਰੂ ਕੀਤਾ ਵੀ ਜਿਹੜੀਆਂ ਮੇਰੇ ਵਰਗੀਆਂ ਹੋਰ ਕੁੜੀਆਂ ਜਾਂ ਜਿਹੜਾ ਯੂਥ ਮੇਰੇ ਵਰਗਾ ਜਿਨ੍ਹਾਂ ਨੂੰ ਇਹ ਮਾਹੌਲ ਨਹੀਂ ਮਿਲਿਆ ਵੀ ਕੋਈ ਗੱਲ ਕਰਨ ਵਾਲਾ ਹੋਵੇ, ਜਾਂ ਜਿਹੜੇ ਟੋਪਿਕਸ ਆਪਣੀ ਕਮਿਊਨਿਟੀ ਦੇ ਯੂਥ ਨੂੰ ਫੇਸ ਕਰਨੇ ਪੈਂਦੇ ਆ ਉਹਨਾਂ ਦੇ ਨਾਲ ਕੋਈ ਡਿਸਕਸ਼ਨ ਕਰਨ ਵਾਲਾ ਨਹੀਂ ਸੀਗਾ, ਸੋ ਮੈਂ ਉਹ ਟੋਪਿਕਸ ਚੂਜ਼ ਕਰਦੀ ਹਾਂ ਆਪਣੇ ਯੂਟਿਊਬ ਚੈਨਲ ਤੇ ਸ਼ੇਅਰ ਕਰਨ ਲਈ, ਜਿਵੇਂ ਕਿ ਅਰੇਂਜ ਮੈਰਿਜ ਹੋ ਗਿਆ, ਉਹ ਯੂਨਾਈਟਿਡ ਸਟੇਟਸ ਦੇ ਵਿੱਚ ਮੋਸਟ ਜਿਹੜੇ ਹੋਰ ਕਲਚਰ ਦੇ ਲੋਕ ਉਹ ਨਹੀਂ ਸਮਝ ਸਕਦੇ ਵੀ ਅਰੇਂਜ ਮੈਰਿਜ ਦੇ ਕਲਚਰ ਦੇ ਵਿੱਚ ਕੀ ਕੀ ਪ੍ਰੋਬਲਮਸ ਜਾਂ ਕੀ ਕੀ ਫਾਇਦੇ ਵੀ ਹੈਗੇ ਆ, ਜਾਂ ਫਿਰ ਆਪਣੇ ਸਿੱਖ ਧਰਮ ਦੀ ਮਰਿਆਦਾ ਦੇ ਕੁਛ ਮੁੱਦੇ ਮੈਂ ਸਾਹਮਣੇ ਲੈ ਕੇ ਆ ਰਹੀ ਹਾਂ, ਬਾਕੀ ਥੋੜਾ ਵਿੱਚ ਫਨ ਜਾਂ ਥੋੜਾ ਸੋਸ਼ਲ ਲਾਈਫ ਨੂੰ ਰਿਲੇਟਿਡ ਵੀ ਟੱਚ ਕਰਨ ਦੀ ਕੋਸ਼ਿਸ਼ ਕਰਦੀ ਹਾਂ।
ਠੀਕ ਹੈ ਜੀ, ਮੈਂ ਤੁਹਾਡੀ ਵੀਡੀਓ ਦੇਖਿਆ ਸੀ, ਕਿਉਂਕਿ ਅਸੀਂ ਵੀ ਪ੍ਰੋਗਰਾਮ ਦੇ ਵਿੱਚ, ਵੈਸੇ ਸਾਡਾ ਪ੍ਰੋਗਰਾਮ ਦੇ ਵਿੱਚ ਕਿਸੇ ਕਿਤਾਬ ਨੂੰ ਲੈ ਕੇ ਅਸੀਂ ਰਿਵਿਊ ਕਰੀਦਾ ਪ੍ਰੋਗਰਾਮ ਦੇ ਵਿੱਚ, ਸੋ ਮੈਂ ਤੁਹਾਡੀ ਵੀਡੀਓ ਦੇਖੀ, ਤੁਸੀਂ ਵੀ ਬੁੱਕ ਰਿਵਿਊਜ਼ ਪਾਏ ਹੋਏ ਸੀਗੇ, ਜਿਸ ਕਰਕੇ ਮੇਰਾ ਮੈਂ ਤੁਹਾਡੇ ਨਾਲ ਕੋਂਟੈਕਟ ਕਰਿਆ ਸੀਗਾ ਕਿ ਤੁਸੀਂ ਕਿਤਾਬਾਂ ਹਮ ਖਿਆਲੀ ਹੋ ਜਾਂਦਾ ਨਾ ਕਿ ਕਿਤਾਬਾਂ ਤੇ ਸਿੱਖਣ ਨੂੰ ਮਿਲਦਾ ਹੈ ਕਿ ਜਦੋਂ ਅਸੀਂ ਦੇਖਦੇ ਹਾਂ ਸੁਣਦੇ ਹਾਂ ਕਿ ਹਾਂਜੀ ਇਹ ਕਿਤਾਬਾਂ ਨਾਲ ਸੰਬੰਧਿਤ ਨੇ ਸੋ ਉਹ ਅਸੀਂ ਆਉਣ ਵਾਲੇ ਪ੍ਰੋਗਰਾਮਸ ਦੇ ਵਿੱਚ ਤੁਹਾਡੇ ਨਾਲ ਜੇਕਰ ਤੁਹਾਡੇ ਕੋਲ ਸਮਾਂ ਤੁਸੀਂ ਕੱਢ ਪਾਏ ਤੇ ਅਸੀਂ ਕਿਤਾਬਾਂ ਬਾਰੇ ਜ਼ਰੂਰ ਗੱਲਬਾਤ ਕਰਾਂਗੇ ਕਿਉਂਕਿ ਤੁਸੀਂ ਬਹੁਤ ਬਖੂਬੀ ਬਹੁਤ ਸੋਹਣੇ ਢੰਗ ਦੇ ਨਾਲ ਕਿਤਾਬਾਂ ਦਾ ਰਿਵਿਊ ਕਰਕੇ ਵੀਡੀਓਸ ਪਾਈਆਂ ਹੋਈਆਂ ਸੀ ਸੋ ਨਵਦੀਪ ਕੌਰ ਜੀ ਜਾਣ ਤੋਂ ਪਹਿਲਾਂ ਤੁਸੀਂ ਸਾਡੇ ਸਰੋਤਿਆਂ ਨੂੰ ਤੁਸੀਂ ਆਪਣੇ ਯੂਟਿਊਬ ਚੈਨਲ ਦਾ ਨਾਮ ਜ਼ਰੂਰ ਸਾਂਝਾ ਕਰ ਸਕਦੇ ਹੋ
ਹਾਂਜੀ ਤੁਸੀਂ ਮੈਨੂੰ ਯੂਟਿਊਬ ਤੇ ਜਾਂ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਸਕਦੇ ਹੋ ਮੇਰਾ ਟੈਗ ਇੰਸਟਾਗ੍ਰਾਮ ਤੇ ਹੈ @dnavdeepkaur ਐਂਡ ਯੂਟਿਊਬ ਤੇ ਵੀ youtube.com/navdeepkaur
ਨਵਦੀਪ ਕੌਰ ਹਾਂਜੀ ਸੋ ਬਹੁਤ ਬਹੁਤ ਧੰਨਵਾਦ ਨਵਦੀਪ ਕੌਰ ਜੀ ਤੁਸੀਂ ਸਮਾਂ ਕੱਢਿਆ ਸੋ ਅਮਰੀਕਾ ਦੇ ਜਿੱਦਾਂ ਅਖਬਾਰਾਂ ਚ ਅਸੀਂ ਪੜ੍ਹਦੇ ਜ਼ਰੂਰ ਹਾਂ ਪਰ ਜਿਹੜੀ ਗਰਾਊਂਡ ਰਿਐਲਿਟੀ ਹੁੰਦੀ ਆ ਜੋ ਜਿੱਦਾਂ ਕਹਿ ਲਓ ਕਿ ਇੰਡੀਆ ਦੇ ਵਿੱਚ ਉਹ ਇੰਡੀਅਨ ਅਸੀਂ ਦੱਸ ਸਕਦੇ ਹਾਂ ਕਿੱਦਾਂ ਸਫ਼ਰ ਕਰ ਰਿਹਾ ਜਾਂ ਕੀ ਕਰ ਰਿਹਾ ਸੋ ਇਹ ਜ਼ਰੂਰ ਮੈਂ ਜਾਣਨਾ ਚਾਹੁੰਦਾ ਸੀਗਾ ਕਿ ਅਮਰੀਕਾ ਦੇ ਗਰਾਊਂਡ ਲੈਵਲ ਦੇ ਉੱਤੇ ਕੀ ਹੋ ਰਿਹਾ ਆ ਕਿ ਉੱਥੋਂ ਦੇ ਜਿਹੜੇ ਬਛਿੰਦੇ ਆ ਉਹ ਕੀ ਸੋਚ ਰਹੇ ਆ ਇਸ ਸਮੇਂ ਦੇ ਵਿੱਚ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢ ਕੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਈ ਤੇ ਮੈਂ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੇ ਨਾਲ ਸਾਂਝ ਬਣਾਵਾਂਗੇ ਪ੍ਰੋਗਰਾਮ ਦੇ ਵਿੱਚ
ਹਾਂਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਭਾਜੀ ਤੁਸੀਂ ਬਹੁਤ ਵਧੀਆ ਸੇਵਾ ਨਿਭਾ ਰਹੇ ਹਾਂ ਤਾਂ ਆਪਾਂ ਕੋਸ਼ਿਸ਼ ਕਰਦੇ ਹਾਂ ਜੋ ਆਪਣੇ ਕਿਤਾਬਾਂ ਦੇ ਸ਼ੌਂਕ ਨੂੰ ਵੀ ਅੱਗੇ ਥੋੜਾ ਸ਼ੇਅਰ ਕਰਾਂਗੇ ਧੰਨਵਾਦ ਤੁਹਾਡਾ ਬਹੁਤ ਬਹੁਤ ਐਂਡ ਅਰਦਾਸ ਕਰਦੇ ਹਾਂ ਅਸੀਂ ਸਾਰਾ ਪਰਿਵਾਰ ਅਰਦਾਸ ਕਰਦੇ ਹਾਂ ਕਿ ਆਪਣਾ ਜੋ ਇਹ ਸਾਰਾ ਆਪਣੀ ਸਾਰੀ ਕਮਿਊਨਿਟੀ ਐਂਡ ਸਾਰੀ ਦੁਨੀਆਂ ਇਸ ਬਿਮਾਰੀ ਤੋਂ ਬਚੇ ਐਂਡ ਛੇਤੀ ਆਪਾਂ ਉਭਰ ਕੇ ਅੱਗੇ ਵੱਧ ਸਕੀਏ ਆਪਣੇ ਜੀਵਨ ਦੇ ਵਿੱਚ
ਜੀ ਜ਼ਰੂਰ ਸੋ ਦੋਸਤੋ ਇਹ ਸਨ ਨਵਦੀਪ ਕੌਰ ਜੀ US ਤੋਂ ਜਿਨ੍ਹਾਂ ਨੇ COVID-19 ਕੋਰੋਨਾ ਵਾਇਰਸ ਦੇ ਜਿਹੜੇ ਉੱਥੋਂ ਅਮਰੀਕਾ ਦੇ ਜੋ ਗਰਾਊਂਡ ਰਿਐਲਿਟੀ ਆ ਉਹ ਸਾਂਝੀ ਕੀਤੀ ਤੇ ਆਪਣੇ ਯੂਟਿਊਬ ਚੈਨਲ ਬਾਰੇ ਵੀ ਦੱਸਿਆ ਤੇ ਤੁਸੀਂ ਵੀ ਇਸ ਸਮੇਂ ਨੂੰ ਜਿਹੜੇ ਲਾਕਡਾਊਨ ਦਾ ਸਮਾਂ ਆਇਆ ਘਰੋਂ ਘਰੀ ਬੈਠੇ ਹੋ ਕੰਮ ਕਰ ਛੱਡ ਕੇ ਉਹਨੂੰ ਵੇਸਟ ਨਾ ਕਰੋ ਨਾ ਨਹੀਂ ਤਾਂ ਕੀ ਹੁੰਦਾ ਆ ਅਕਸਰ ਬਹੁਤ ਹਾਰਡ ਆ ਅਸੀਂ ਕਹਿ ਦਿੰਦੇ ਕਿ ਵਿਹਲੇ ਬੈਠਣਾ ਸੌਖਾ ਵਿਹਲਾ ਬੈਠਣਾ ਬਹੁਤ ਔਖਾ ਆ ਪਤਾ ਨਹੀਂ ਲੱਗਦਾ ਬੰਦਾ ਕਦੋਂ ਸੌ ਜਾਂਦਾ ਟਾਈਮਿੰਗ ਹੀ ਖਰਾਬ ਹੋ ਜਾਂਦੀ ਆ ਰਾਤ ਨੂੰ ਜਾ ਕੇ ਲੰਘ ਜਾਂਦੀ ਆ ਦਿਨੇ ਬੰਦਾ ਸੁੱਤਾ ਰਹਿ ਜਾਂਦਾ ਆ ਸੋ ਪਰ ਇਹ ਸਮੇਂ ਨੂੰ ਥੋੜਾ ਟਾਈਮ ਕਿਉਂਕਿ ਪਤਾ ਨਹੀਂ ਹਜੇ ਕਿੰਨੇ ਦਿਨ ਹੋਰ ਅਜਿਹਾ ਹੀ ਲੰਘਣਾ ਆ ਸੋ ਤੁਸੀਂ ਇਹ ਟਾਈਮ ਨੂੰ ਯੂਜ਼ ਕਰੋ ਕੁਛ ਨਵਾਂ ਸਿੱਖੋ ਪਰ ਜੇਕਰ ਤੁਸੀਂ ਆਲਰੇਡੀ ਕਰ ਰਹੇ ਹੋ ਉਹਨੂੰ ਸਕਿੱਲ ਨੂੰ ਸ਼ਾਰਪ ਕਰੋ ਤੁਸੀਂ ਪੋਲਿਸ਼ ਕਰ ਸਕਦੇ ਹੋ ਯੂਟਿਊਬ ਇੰਟਰਨੈਟ ਸਟੱਡੀ ਨਾਲ ਭਰੇ ਪਏ ਨੇ ਭਾਰਤ ਦੇ ਵਿੱਚ ਵੀ ਕਈ ਆਨਲਾਈਨ ਕੋਰਸਿਸ ਆ ਗਏ ਨੇ ਤੁਸੀਂ ਗੌਰਮੈਂਟ ਵੱਲੋਂ ਵੀ ਉਹ ਸਿੱਖ ਸਕਦੇ ਨੇ ਵਧੀਆ ਵੈਬਸਾਈਟਸ ਆ ਚੁੱਕੀਆਂ ਨੇ ਸੋ ਇਹ ਸਮੇਂ ਨੂੰ ਜਾਣੀ ਕਿ ਖਰਾਬ ਨਹੀਂ ਕਰਨਾ ਖੈਰ ਅਸੀਂ ਹੁਣ ਇੱਕ ਬ੍ਰੇਕ ਲੈਂਦੇ ਹਾਂ ਆਪਾਂ ਇੱਕ ਗੀਤ ਸੁਣਦੇ ਹਾਂ ਆਪਾਂ ਹੁਣ ਜਿਹੜਾ ਗੀਤ ਸੁਣਾਂਗੇ ਪੰਮਾ ਦੁੰਮੇ ਵਾਲੀ ਦੀ ਆਵਾਜ਼ ਦੇ ਵਿੱਚ ਦੁਨੀਆਂ ਦੇ ਰੰਗ ਸੋ ਦੋਸਤੋ ਸੁਣੋ ਇਹ ਗੀਤ ਤੋਂ ਸਫਾਰ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਮਿਲਦੇ ਹਾਂ ਇਸ ਗੀਤ ਤੋਂ ਬਾਅਦ
ਸਵਰਗ ਵਾਸੀ ਹੋਣ ਨਾਲੋਂ ਤਾਂ ਚੰਗਾ ਕੁਝ ਦਿਨ ਦੇ ਲਈ ਇਕੱਲੇ ਹੋ ਜਾਓ ਇਹਦੇ ਚ ਹੀ ਤੁਹਾਡਾ ਤੇ ਸਭ ਦਾ ਭਲਾ ਸਟੇ ਐਟ ਹੋਮ ਸਟੇ ਸੇਫ ਥੈਂਕ ਯੂ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ +612859211 ਜਾਂ ਕਰੋ ਜੁਆਇਨ ਸਕਾਈਪ ਤੇ ਸਾਡਾ ਸਕਾਈਪ ਲਿੰਕ ਹੈ harman.radio.com ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਸੱਚ ਨੱਚਦਾ ਕੁੜੀ ਤੇ ਲਾ ਕੇ ਸੰਗ ਵੇਖਿਆ ਸੱਚ ਨੱਚਦਾ ਕੁੜੀ ਤੇ ਲਾ ਕੇ ਸੰਗ ਵੇਖਿਆ ਹੁਣ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਗੋਤੇ ਇਸ਼ਕ ਚ ਖਾਂਦੀ ਵੇਖੀ ਸਾਦਾ ਦੀ ਫਕੀਰੀ ਚੁੱਕੀ ਫਿਰੇ ਅਸਮਾਨ ਸੱਚੀ ਸਿਰ ਤੇ ਤਿੱਤੀਰੀ ਗੋਤੇ ਇਸ਼ਕ ਚ ਖਾਂਦੀ ਵੇਖੀ ਸਾਦਾ ਦੀ ਫਕੀਰੀ ਯਾਰੀਆਂ ਨੂੰ ਲਾਇਆ ਪੱਗਾਂ ਯਾਰਾਂ ਨੇ ਵਟਾ ਕੇ ਬੇੜੀ ਅੱਧ ਵਿੱਚ ਡੋਬੀ ਸੌ ਉਮਰਾਂ ਦੀ ਖਾ ਕੇ ਜਿਹੜਾ ਰਾਤੀ ਸੀ ਅਮੀਰ ਜਿਹੜਾ ਰਾਤੀ ਸੀ ਅਮੀਰ ਸੁਬਾ ਨੰਗ ਵੇਖਿਆ ਹੁਣ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਉਹ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਖੇਡੇ ਖਾਂਦੇ ਵੇਖੇ ਇੱਥੇ ਸਿਰਾਂ ਵਾਲੇ ਤਾਜ ਬੰਦੇ ਸੀਗੇ ਕਈ ਸਿਆਣੇ ਲੈ ਗਏ ਕੈਸ਼ ਵਿੱਚ ਦਾਜ ਘਰਾਂ ਖੁੱਲਿਆਂ ਦਾ ਬੂਹਾ ਅਸਾਂ ਤੰਗ ਵੇਖਿਆ ਹੁਣ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਉਹ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਲੋਕੀ ਬੁਰਾ ਭਲਾ ਤੈਨੂੰ ਵੀ ਤਾਂ ਆਖਦੇ ਅਸ਼ੋਕ ਕਿਤੇ ਬੈਠ ਕੇ ਵਿਚਾਰੀ ਇਹਨੂੰ ਛੱਡਦੇ ਨੇ ਲੋਕੀ ਬੁਰਾ ਭਲਾ ਤੈਨੂੰ ਵੀ ਤਾਂ ਆਖਦੇ ਅਸ਼ੋਕ ਕਿਤੇ ਬੈਠ ਕੇ ਵਿਚਾਰੀ ਇਹਨੂੰ ਛੱਡਦੇ ਨੇ ਸੁਣੀ ਉੱਚਿਆਂ ਚ ਬਾਰਿਆਂ ਨੇ ਉੱਚਿਆਂ ਦੀ ਗੱਲ ਔਰੇ ਤਕੜੇ ਹੀ ਲਾਉਂਦੇ ਆਏ ਮਾੜਿਆਂ ਦੀ ਖਲ ਪੌਰੇ ਤਕੜੇ ਹੀ ਲਾਉਂਦੇ ਆਏ ਮਾੜਿਆਂ ਦੀ ਖਲ ਪਰ ਸੋਨੇ ਨੂੰ ਨਾ ਸੋਨੇ ਨੂੰ ਨਾ ਪੰਮੇ ਸੋਨੇ ਨੂੰ ਨਾ ਲੱਗਦਾ ਮੈਂ ਜੰਗ ਵੇਖਿਆ ਹੁਣ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਉਹ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾ ਤੇ ਮੈਂ ਗੁਰਸੇਵਕ ਸਿੰਘ ਤੇ ਸਮਾਂ ਹੋ ਚੁੱਕਾ ਆ 4:21 ਤੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਰੋਤੇ ਜੁੜੇ ਨੇ ਮੈਸੇਜ ਰਾਹੀਂ ਹਰਜਿੰਦਰ ਸਿੰਘ ਘੁੰਮਣ ਜੀ ਸੋ ਉਹਨਾਂ ਨੇ ਜਿਹੜਾ ਮੈਂ ਸਵਾਲ ਪੁੱਛਿਆ ਸੀਗਾ ਬੀਬੀ ਭਾਨੀ ਜੀ ਬਾਰੇ ਸੋ ਉਹਦਾ ਜਵਾਬ ਵੀ ਭੇਜਿਆ ਆ ਸੋ ਘੁੰਮਣ ਸਾਹਿਬ ਜੀ ਅਸੀਂ ਵੇਟ ਕਰ ਲੈਂਦੇ ਹਾਂ ਹੋਰ ਜਵਾਬ ਦੀ ਵੀ ਤੇ ਵੈਸੇ ਤੁਹਾਡਾ ਜਵਾਬ ਸਹੀ ਹੈ ਇੰਨਾ ਦੱਸਦਾ ਚਲਾਂ ਸੋ ਅੱਗੇ ਲਿਖਦੇ ਆ ਸਤਿ ਸ੍ਰੀ ਅਕਾਲ ਉਹ ਬੁਲਾਉਂਦੇ ਆ ਸਾਰੇ ਹੀ ਸਰੋਤਿਆਂ ਨੂੰ ਤੇ ਲਿਖਦੇ ਆ ਕਿ ਸਾਰੀ ਦੁਨੀਆ ਹੀ ਪਿੰਜਰੇ ਚ ਕੈਦ ਹੋ ਗਈ ਹੈ ਇਸ ਤੋਂ ਪਹਿਲਾਂ ਤਾਂ ਪੰਛੀਆਂ ਜਾਂ ਜਾਨਵਰਾਂ ਨੂੰ ਅਸੀਂ ਕੈਦ ਕਰਕੇ ਦੇਖਦੇ ਸੀ ਸੋ ਬਿਲਕੁਲ ਸੱਚਾਈ ਆ ਮਜਬੂਰੀ ਬਸ ਕਹਿ ਲਓ ਜਾ ਕਹਿ ਲਓ ਕਿ ਹੁਣ ਅਕਲਮੰਦੀ ਵੀ ਇਸੇ ਵਿੱਚ ਹੀ ਹੈ ਕਿ ਅੰਦਰ ਹੀ ਬੈਠੀਏ ਸੋ ਦੋਵੇਂ ਗੱਲਾਂ ਚ ਦੇਖ ਸਕਦੇ ਹਾਂ ਆਪਾਂ ਪਰ ਜਿੱਦਾਂ ਕਿ ਪ੍ਰੋਡਕਟਿਵ ਚੰਗੇ ਬੰਦਿਆਂ ਵੱਲੋਂ ਇਹ ਵੀ ਹੈ ਕਿ ਚਲੋ ਬੈਠਣਾ ਵੀ ਬਹੁਤ ਜ਼ਰੂਰੀ ਸੀ। ਬੇਸ਼ੱਕ ਘਾਟੇ ਵੱਧਦੇ ਚੱਲ ਰਹੇ ਆ ਦੁਨੀਆਂ ਦੇ ਵਿੱਚ, ਪਰ ਧਰਤੀ ਦੀ ਮਨਿਆਦ ਵੱਧ ਜਾਣੀ, ਹਵਾ ਸਾਫ਼ ਹੋ ਰਹੀ ਆ, ਧਰਤੀ ਸਾਫ਼ ਹੋ ਰਹੀ ਆ, ਸਮੁੰਦਰਾਂ ਦੇ ਪਾਣੀ ਸਾਫ਼ ਹੋ ਰਹੇ ਆ, ਜਦੋਂ ਦਾ ਸਾਰੇ ਕੰਮ ਕਾਰ ਰੁਕੇ ਹੋਏ ਆ। ਸੋ ਕਿਤੇ ਨਾ ਕਿਤੇ ਜ਼ਰੂਰੀ ਹੋ ਜਾਂਦਾ ਆ, ਇਹ ਚੀਜ਼ ਵੀ ਜ਼ਰੂਰੀ ਆ, ਪਰ ਬੈਠਣਾ ਵੀ ਬਹੁਤ ਜ਼ਰੂਰੀ ਆ। ਤੇ ਗੁਰੂ ਘਰਾਂ ਦੀ ਵੀ ਗੱਲ ਕਰਦੇ ਆ ਤੇ ਸੰਗਤਾਂ ਘੱਟ ਗਈਆਂ, ਬਿਲਕੁਲ ਜਿੱਦਾਂ ਮੈਂ ਗੱਲ ਕੀਤੀ ਆ ਕਿ ਅਕਲਮੰਦੀ ਇਸੇ ਚੀਜ਼ ਦੇ ਵਿੱਚ ਅਕਲਮੰਦੀ ਆ, ਜੇਕਰ ਅਸੀਂ ਘਰੋਂ ਘਰੀ ਬੈਠੀਏ। ਗੁਰਬਾਣੀ ਦੀ ਜਾਂ ਹੋਰ ਧਾਰਮਿਕ ਗ੍ਰੰਥਾਂ ਦੀ ਵੀ ਸਾਰ ਇਹੀ ਆ ਕਿ ਜੇ ਅਸੀਂ ਅਕਲਮੰਦੀ ਤੋਂ ਕੰਮ ਨਾ ਲਿਆ ਤਾਂ ਉਹ ਸਾਰ ਸਾਡੇ ਕਿਸੇ ਕੰਮ ਨਹੀਂ ਆਉਣਾ। ਤੇ ਇਸ ਵਿੱਚ ਕਿਤੇ ਵੀ ਇਕੱਠ ਨਾ ਕਰੀਏ, ਨਾ ਸਿਰਫ ਗੁਰੂ ਘਰ ਜਾਂ ਮੰਦਰ ਦਾ, ਕਿਤੇ ਵੀ ਇਕੱਠ ਨਾ ਕਰੀਏ ਜਿੰਨਾ ਚਿਰ ਇਸ ਬਿਮਾਰੀ ਦਾ ਸਾਨੂੰ ਤੋੜ ਨਹੀਂ ਮਿਲ ਜਾਂਦਾ। ਤੇ ਸਾਡੇ ਨਾਲ ਗੁਰਿੰਦਰ ਸਿੰਘ ਕਾਹਲੋਂ ਜੀ ਅਮੈਰੀਕਾ ਤੋਂ, ਵਰਜੀਨੀਆ ਅਮੈਰੀਕਾ ਤੋਂ ਜੁਆਇਨ ਕੀਤਾ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਵਾਗਤ ਇਹਨਾਂ ਦਾ ਭਾਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸੋ ਅੱਜ ਸਾਡੇ ਮਹਿਮਾਨ ਵੀ ਅਮੈਰੀਕਾ ਤੋਂ ਸੀ, ਤੇ ਆਸ ਕਰਦਾ ਤੁਸੀਂ ਉਹਨਾਂ ਦਾ ਵੀ ਪ੍ਰੋਗਰਾਮ ਸੁਣਿਆ ਹੋਏਗਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਦੁਨੀਆ ਭਰ ਤੋਂ ਹੋਰ ਆਪਣੇ ਜਿਹੜੇ ਸਾਡੇ ਨਾਲ ਸਰੋਤੇ ਜੁੜੇ ਹੋਏ ਪ੍ਰੋਗਰਾਮ ਦੇ ਵਿੱਚ ਲੈ ਕੇ ਆਵਾਂਗੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ। ਖੈਰ ਹੁਣ ਪ੍ਰੋਗਰਾਮ ਦੇ ਵਿੱਚ ਸਮਾਂ ਹੋ ਗਿਆ ਤੁਹਾਡੇ ਨਾਲ ਅੱਜ ਦੀ ਕਿਤਾਬ ਸਾਂਝੀ ਕਰਨੀ ਆ। ਤੇ ਮੈਂ ਦੱਸਦਾ ਚਲਾ ਜਿਹੜੀ ਅੱਜ ਮੇਰੇ ਕੋਲ ਕਿਤਾਬ ਆ, ਇਹ ਕਿਤਾਬ ਡਾਕਟਰ ਇੰਦਰਜੀਤ ਕੌਰ ਜਿਹੜੇ ਕਿ ਪ੍ਰਧਾਨ ਨੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ। ਸੋ ਇਹ ਕਿਤਾਬ ਦਮਦਮਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਬਾਹਰ ਸਟਾਲ ਲੱਗਾ ਹੋਇਆ ਸੀਗਾ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦਾ, ਤੇ ਉੱਥੇ ਪਿਛਲੇ ਦਿਨ ਜਨਵਰੀ ਦੇ ਸਟਾਰਟਿੰਗ ਦੇ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ। ਰਾਜਸਥਾਨ ਜਾਣਾ ਸੀ ਪਰ ਕਾਫੀ ਚਿਰ ਤੋਂ ਮਨ ਦੇ ਵਿੱਚ ਸੀਗਾ ਕਿ ਦਮਦਮਾ ਸਾਹਿਬ ਨਹੀਂ ਗਏ। ਸੋ ਵਾਇਆ ਬਠਿੰਡਾ ਉੱਥੋਂ ਹੁੰਦੇ ਹੋਏ ਅਸੀਂ ਗਏ ਤਾਂ ਸਵੇਰ ਦੇ ਟਾਈਮ ਚਲੋ ਮਾਰਕੀਟ ਬੰਦ ਸੀ ਪਰ ਇਹ ਸਟਾਲ ਖੁੱਲ੍ਹਾ ਸੀ। ਬਿਲਕੁਲ ਫ੍ਰੀ ਕਿਤਾਬਾਂ ਉਹਨੇ ਰੱਖੀਆਂ ਹੋਈਆਂ ਸੀ ਤੇ ਜਿੱਦਾਂ ਕਹਿ ਲਓ ਤੁਸੀਂ ਜਾਣਦੇ ਹੋ ਜਿੱਦਾਂ ਇੱਕ ਪਰਿਵਾਰ ਵਾਲਾ ਕੰਮ ਆ ਤਾਂ ਕਿਤਾਬਾਂ ਨਾਲ ਬਹੁਤ ਪਿਆਰ ਆ ਤੇ ਮੈਂ ਸਾਰੀਆਂ ਫ੍ਰੀ ਬੇਸ਼ੱਕ ਸੀ ਮੈਂ ਸਾਰੀਆਂ ਇੱਕ ਇੱਕ ਕਿਤਾਬ ਚੱਕ ਰਹੀ ਹਾਂ, ਕੋਈ ਜਾਣੀ ਕਿ ਸੰਗ ਨਹੀਂ ਕੀਤੀ। ਸੋ ਮੈਂ ਕਿਹਾ ਇੱਕ ਇੱਕ ਜ਼ਰੂਰ ਲੈ ਕੇ ਜਾਵਾਂ ਤਾਂ ਉਹਦੇ ਵਿੱਚੋਂ ਮੈਂ ਬੀਬੀ ਜੈਨ ਐਡਮਸ ਦੇ ਬਾਰੇ ਤੁਹਾਨੂੰ ਅੱਜ ਪ੍ਰੋਗਰਾਮ ਦੇ ਵਿੱਚ ਸਾਂਝੀ ਕਰਾਂਗਾ। ਇਹਦੇ ਲੇਖਕ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਡਾਕਟਰ ਇੰਦਰਜੀਤ ਕੌਰ ਨੇ ਤੇ ਪ੍ਰਸ਼ਾਸਕ ਵੀ ਉਹੀ ਨੇ ਤੇ ਮੁਫ਼ਤ ਭੇਟਾ ਆ। ਜ਼ਰੂਰ ਸਰੋਤਿਆਂ ਨੂੰ ਕਹਾਂਗੇ ਜੇਕਰ ਤੁਸੀਂ ਪੰਜਾਬ ਦੇ ਵਿੱਚੋਂ ਜਾਂ ਇਹਨਾਂ ਦੀ ਵੈਬਸਾਈਟ ਤੇ ਕੰਟੈਕਟ ਕਰਕੇ ਵੀ ਤੁਸੀਂ ਲਿਟਰੇਚਰ ਹਾਸਲ ਕਰ ਸਕਦੇ ਹੋ। ਜੇਕਰ ਕਿਸੇ ਗੁਰੂ ਘਰ ਜਾਂਦੇ ਹੋ ਬਾਹਰ ਗੁਰੂ ਘਰਾਂ ਦੇ ਵਿੱਚ ਜ਼ਰੂਰ ਇਹਨਾਂ ਦਾ ਸਟਾਲ ਹੁੰਦਾ ਆ, ਉੱਥੋਂ ਜਾ ਕੇ ਤੁਸੀਂ ਕਿਤਾਬਾਂ ਪ੍ਰਾਪਤ ਕਰ ਸਕਦੇ ਹੋ। ਤੇ ਜੇਕਰ ਗੱਲ ਕਰਾਂ ਮਹਿਜ 84 ਪੰਨਿਆਂ ਦੀ ਇਹ ਕਿਤਾਬ ਆ, ਤੇ ਜੇਕਰ ਮੈਂ ਲਿਖਾਰੀ ਦੀ ਗੱਲ ਕਰਦਾ ਡਾਕਟਰ ਇੰਦਰਜੀਤ ਕੌਰ ਜਿਹਨਾਂ ਦੇ ਪਿਤਾ ਡਾਕਟਰ ਹਰਭੰਤ ਸਿੰਘ ਸੀ ਤੇ ਇਹਨਾਂ ਦੀ ਵਿਦਿਅਕ ਯੋਗਤਾ MBBS ਸਰਕਾਰੀ ਕਾਲਜ ਪਟਿਆਲੇ ਤੋਂ ਇਹਨਾਂ ਕੀਤੀ ਸੀ। ਤੇ ਇਹਨਾਂ ਦੇ ਜਿਹੜੇ ਪਿੰਗਲਵਾੜਾ ਨਾਲ ਜੁੜੇ ਹੋਏ ਨੇ ਲੋਕ ਦੇਸ਼ਾਂ ਵਿਦੇਸ਼ਾਂ ਤੋਂ, ਬਹੁਤ ਸਰਦਾਨੀ ਸੱਜਣ ਨੇ ਜੋ ਦਾਨ ਕਰਦੇ ਨੇ ਪਿੰਗਲਵਾੜਾ ਤਾਂ ਕਿ ਜੋ ਲੋਕ ਅਪਾਹਜ ਲੋਕ ਉੱਥੇ ਰਹਿੰਦੇ ਨੇ ਤੇ ਉਹਨਾਂ ਦੀ ਸੇਵਾ ਨਿਰੰਤਰ ਜਾਰੀ ਰਹਿ ਸਕੇ। ਤੇ ਜੇਕਰ ਮਾਨ ਸਨਮਾਨ ਦੀ ਗੱਲ ਕਰੀਏ ਤਾਂ ਡਾਕਟਰ ਇੰਦਰਜੀਤ ਕੌਰ ਨੂੰ ਮਾਈ ਭਾਗੋ ਅਵਾਰਡ, ਵਾਈਟ ਥੈਰਟ ਇੰਡੀਅਨ ਅਵਾਰਡ, ਭਗਤ ਪੂਰਨ ਸਿੰਘ ਅਵਾਰਡ, ਭਗਤ ਪੂਰਨ ਸਿੰਘ ਅਵਾਰਡ ਤੇ ਅਜਿਹੇ 14 ਅਵਾਰਡ ਸੋ ਫਾਰ ਹੁਣ ਤੱਕ ਇਹਨਾਂ ਨੂੰ ਮਿਲ ਚੁੱਕੇ ਨੇ। ਤੇ ਜਿਹੜੀ ਇਹ ਕਿਤਾਬ ਐਕਚੁਲੀ ਕਿਉਂ ਸਾਂਝੀ ਕਰ ਰਿਹਾ ਆ ਬੀਬੀ ਜੈਨ ਐਡਮਸ ਬਾਰੇ, ਕਿਉਂਕਿ ਜਿਹੜਾ ਹੁਣ ਮੌਜੂਦਾ ਹਾਲਾਤ ਚੱਲ ਰਹੇ ਨੇ ਤੇ ਜਿਹੜੇ ਲੋਕ ਸੇਵਾ ਲਈ ਅੱਗੇ ਆ ਰਹੇ ਨੇ ਬਹੁਤ ਨਾਮ ਨੇ। ਭਗਤ ਪੂਰਨ ਸਿੰਘ ਦਾ ਨਾਮ ਅਸੀਂ ਸੇਵਾ ਦੇ ਪੁੰਜ ਵਜੋਂ ਪੜ੍ਹਦੇ ਸੁਣਦੇ ਆਏ ਹਾਂ ਤੇ ਦੁਨੀਆਂ ਭਰ ਦੇ ਵਿੱਚ ਬਹੁਤ ਨਾਮ ਹੋਣਗੇ ਜਿਨ੍ਹਾਂ ਤੋਂ ਅਸੀਂ ਜਾਣੂ ਵੀ ਨਹੀਂ। ਚਲੋ ਸਿੱਖ ਕੌਮ ਦੀ ਗੱਲ ਕਰੀਏ ਤਾਂ ਰਵੀ ਸਿੰਘ ਦਾ, ਬੇਸ਼ੱਕ ਉਹ NGO ਚਲਾਉਂਦੇ ਨੇ, ਰਵੀ ਸਿੰਘ ਦਾ ਨਾਮ ਇੱਕ ਲੈ ਸਕਦੇ ਨੇ ਤੇ ਅਜਿਹੇ ਹਜ਼ਾਰਾਂ ਨਾਮ ਨੇ। ਜ਼ਰੂਰੀ ਨਹੀਂ ਨਾ ਸਿਰਫ ਸਿੱਖ ਧਰਮ ਦੇ ਵਿੱਚ, ਹਰ ਧਰਮ ਦੇ ਵਿੱਚ ਉਹ ਨਾਸਤਕ ਵੀ ਹੋ ਸਕਦੇ ਨੇ, ਕਮਿਊਨਿਸਟ ਵੀ ਹੋ ਸਕਦੇ ਨੇ, ਪਰ ਜੋ ਲੋਕਾਂ ਲਈ ਕੰਮ ਕਰ ਰਹੇ ਨੇ ਉਹ ਸਤਿਕਾਰਯੋਗ ਨੇ। ਸੋ ਬੀਬੀ ਜੈਨ ਐਡਮਸ ਵੀ ਉਹਨਾਂ ਵਿੱਚੋਂ ਇੱਕ ਸੀ। ਸੋ ਉਹਨਾਂ ਦੀ ਜੀਵਨੀ ਤੇ ਆਧਾਰਿਤ ਇਹ ਕਿਤਾਬ ਆ। ਸੋ ਜਦੋਂ ਡਾਕਟਰ ਇੰਦਰਜੀਤ ਕੌਰ ਅਮੈਰੀਕਾ ਉਹਨਾਂ ਵਿਜ਼ਿਟ ਕੀਤਾ ਤਾਂ ਉਹਨਾਂ ਨੇ ਬੀਬੀ ਜੈਨ ਐਡਮਸ ਦੇ ਬਾਰੇ ਉੱਥੇ ਜਾ ਕੇ ਉਹਨਾਂ 'ਤੇ ਜ਼ਿਆਦਾ ਜਾਣਿਆ। ਅਤੇ ਜਿਹੜੇ ਬੀਬੀ ਜੈਨ ਐਡਮਸ ਸਨ, ਕਹਿੰਦੇ ਅਮੈਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਦੇ ਵਾਸੀ ਸੀ। ਕੋਲੰਬਸ ਨੇ ਜਦੋਂ ਅਮੈਰੀਕਾ ਦੇਸ਼ ਦੀ ਲੱਭਿਆ ਸੀਗਾ ਅਤੇ ਯੂਰਪ ਦੇ ਵੱਖ ਵੱਖ ਦੇਸ਼ਾਂ ਤੋਂ ਬੰਦਿਆਂ ਨੇ ਅਮਰੀਕਾ ਨੂੰ ਆਬਾਦ ਕੀਤਾ, ਤਾਂ ਇਸ ਗੱਲ ਦੀ ਲੋੜ ਮਹਿਸੂਸ ਹੋਈ ਕਿ ਅਜਿਹਾ ਸਮਾਜ ਸੇਵਾ ਦਾ ਡੇਰਾ ਬਣੇ ਜਿੱਥੇ ਬੇਆਸਰੇ ਜਾਂ ਮੁਸੀਬਤਾਂ 'ਚ ਫਸੇ ਬੰਦੇ, ਬੱਚੇ ਜਾਂ ਇਸਤਰੀਆਂ ਆਪਣੀ ਮੁਸੀਬਤ ਦਾ ਸਮਾਂ ਕੱਟ ਸਕਣ ਪਰ ਪ੍ਰਕਾਰ ਦੀ ਸਹਾਇਤਾ ਪ੍ਰਾਪਤ ਕਰ ਸਕਣ। ਅਤੇ ਇਸ ਕਾਰਜ ਲਈ ਅਮੈਰੀਕਾ ਦੀ ਇੱਕ ਪੜ੍ਹੀ ਲਿਖੀ ਕੁਆਰੀ ਲੜਕੀ ਜੇਨ ਐਡਮਸ ਨੇ ਆਪਣਾ ਆਪ ਨੂੰ ਪੇਸ਼ ਕੀਤਾ ਅਤੇ ਉਸ ਇਸ ਕਾਰਜ ਲਈ ਸ਼ਿਕਾਗੋ ਸ਼ਹਿਰ ਵਿੱਚ ਇੱਕ ਆਸ਼ਰਮ ਬਣਾਇਆ ਜਿਸ ਦਾ ਨਾਮ ਹੈ ਹਲ ਹਾਊਸ। ਅਤੇ ਇਸ ਬੀਬੀ ਨੇ ਅਮੈਰੀਕਾ ਵਿੱਚ ਇੰਨੀ ਪੂਜਾ ਹੋਈ ਕਿ ਉਸ ਨੂੰ ਅਮੈਰੀਕਾ ਦੇ ਪ੍ਰਧਾਨ ਨੇ ਬੁਲਾ ਕੇ ਕਿਹਾ, ਬੀਬੀ ਮੈਂ ਵਿਦਵਾਨ ਹਾਂ ਅਤੇ ਅਮੈਰੀਕਾ ਦੇ ਭਲੇ ਵਾਸਤੇ ਬੜਾ ਕੁਝ ਸੋਚਣ ਦੀ ਯੋਗਤਾ ਰੱਖਦਾ ਹਾਂ। ਮੈਂ ਦੇਸ਼ ਦੇ ਭਲੇ ਵਾਸਤੇ ਕੁਝ ਗੱਲਾਂ ਜਨਤਾ ਅੱਗੇ ਰੱਖੀਆਂ ਹਨ। ਲੋਕ ਉਤਸ਼ਾਹਿਤ ਕਰਨ ਦੀ ਥਾਂ ਸਗੋਂ ਮੇਰੀ ਵਿਰੋਧਤਾ ਕਰਦੇ ਹਨ। ਬੀਬੀ ਤੂੰ ਦੱਸ ਕਿ ਤੂੰ ਕਿਹੜੇ ਗੁਣਾ ਕਰਕੇ ਸਾਰੇ ਦੇਸ਼ ਦੀ ਜਨਤਾ ਨੂੰ ਆਪਣੇ ਪਿੱਛੇ ਲਾ ਲਿਆ ਹੈ ਅਤੇ ਤੇਰੇ ਘਰ ਘਰ ਪੂਜਾ ਹੋ ਰਹੀ ਹੈ। ਅਤੇ ਜੋ ਬੀਬੀ ਦਾ ਉੱਤਰ ਸੀਗਾ ਉਹ ਮੈਂ ਹੂਬ ਹੂ ਪੜ੍ਹਨਾ ਚਾਹਾਂਗਾ। ਕਹਿੰਦੇ, ਮਿਸਟਰ ਪ੍ਰੈਜ਼ੀਡੈਂਟ, ਪੀਪਲ ਡੂ ਨੋਟ ਕੇਅਰ ਫੋਰ ਥਿਊਰੀਜ਼, ਦੇ ਵਾਂਟ ਟੂ ਸੀ ਮੈਨ ਇਨ ਐਕਸ਼ਨ। ਅਰਥਾਤ ਪ੍ਰਧਾਨ ਜੀ, ਲੋਕੀ ਸਿਧਾਂਤਾਂ ਦੀ ਪਰਵਾਹ ਨਹੀਂ ਕਰਦੇ, ਉਹ ਤਾਂ ਬੰਦਿਆਂ ਦਾ ਅਮਲ ਦੇਖਣਾ ਚਾਹੁੰਦੇ ਨੇ। ਸੋ ਇਹ ਇੱਕ ਲਾਈਨ ਹੀ ਬਹੁਤ ਕੁਛ ਕਹਿ ਜਾਂਦੀ ਆ। ਇਹ ਲਾਈਨ ਦੇ ਵਿੱਚ ਹੀ ਸਾਨੂੰ ਸਿੱਖਣ ਨੂੰ ਬਹੁਤ ਕੁਛ ਮਿਲ ਜਾਂਦਾ ਆ। ਅਸੀਂ ਅਕਸਰ ਇੱਕ ਕਥਨ ਪੰਜਾਬੀ ਦੇ ਵਿੱਚ ਪੜ੍ਹਦੇ ਹਾਂ, ਸੁਣਦੇ ਹਾਂ ਬਚਪਨ ਤੋਂ ਕਿਤੇ, ਪਰ ਸੁਣਿਆ ਅਣਸੁਣਿਆ ਛੱਡ ਜਾਂਦੇ ਹਾਂ। ਕਹਿਣੀ ਤੇ ਕਰਨੀ, ਅਸੀਂ ਬਹੁਤ ਮਹਾਂਪੁਰਸ਼ਾਂ ਦੇ ਨਾਲ ਜਾਂ ਸਮਾਜ ਸੇਵੀਆਂ ਦੇ ਨਾਲ ਇਹ ਸ਼ਬਦ ਜੁੜਿਆ ਸੁਣਦੇ ਹਾਂ, ਪੜ੍ਹਦੇ ਹਾਂ ਕਿ ਉਹ ਕਹਿਣੀ ਤੇ ਕਰਨੀ ਦੇ ਪੂਰੇ ਸਨ। ਹਨਾ, ਜਿਹੜਾ ਬੰਦਾ ਕਹਿੰਦਾ ਆ ਤੇ ਕਰਦਾ ਵੀ ਆ ਉਹਨੂੰ ਹੀ ਲੋਕ ਪਸੰਦ ਕਰਦੇ ਆ, ਤੇ ਉਹਨੂੰ ਫਿਰ ਲੋਕਾਂ ਚ ਖੜ ਕੇ ਸਿਧਾਂਤਾਂ ਦੀ ਗੱਲ ਕਰਨ ਦੀ ਲੋੜ ਨਹੀਂ ਪੈਂਦੀ, ਕਿਉਂਕਿ ਲੋਕ ਉਸਨੂੰ ਜਦੋਂ ਐਕਸ਼ਨ ਦੇ ਵਿੱਚ ਦੇਖਦੇ ਆ ਤਾਂ ਉਸ ਦੇ ਨਾਲ ਜੁੜੇ ਚਲੇ ਜਾਂਦੇ ਨੇ। ਫਿਰ ਤੋਂ ਮੈਂ ਉਹੀ ਗੱਲ ਕਹਾਂਗਾ ਕਿ ਹਜ਼ਾਰਾਂ ਲੋਕ ਇਹੋ ਜਿਹੇ ਹੁੰਦੇ ਨੇ ਜੋ ਕਹਿਣੀ ਤੇ ਕਰਨੀ ਦੇ ਹੁੰਦੇ ਨੇ, ਤੇ ਉਹਨਾਂ ਨਾਲ ਲੱਖਾਂ ਦੇ ਵਿੱਚ ਲੋਕ, ਤਾਦਾਦ ਦੇ ਵਿੱਚ ਲੋਕ ਜੁੜਦੇ ਚਲੇ ਜਾਂਦੇ ਨੇ। ਉਹ ਕੰਮ ਫਿਰ ਕੋਈ ਵੀ ਹੋਣ, ਸਮਾਜ ਸੇਵਾ ਦਾ ਕੰਮ ਹੋਵੇ ਜਾਂ ਕਿਸੇ ਵੀ ਫੀਲਡ ਦਾ ਕੰਮ ਹੋਵੇ। ਤੇ ਅੱਗੇ ਲਿਖਦੇ ਨੇ, ਕਹਿੰਦੇ, ਭਗਤ ਪੂਰਨ ਸਿੰਘ ਜੀ ਬੜੇ ਚਾਅ ਨਾਲ ਇਹ ਕਿਤਾਬਚਾ ਕੁੜੀਆਂ ਨੂੰ ਦਿਆ ਕਰਦੇ ਸਨ ਤੇ ਉਹਨਾਂ ਦੀ ਦਿਲੀ ਇੱਛਾ ਸੀ ਕਿ ਇਹ ਕਿਤਾਬਚਾ ਪੜ੍ਹ ਕੇ ਬੱਚੀਆਂ ਦੀ ਸੋਚ ਬਦਲ ਜਾਵੇਗੀ ਅਤੇ ਉਹ ਸਮਾਜ ਨੂੰ ਚੰਗੀ ਸਿਹਤ ਦੇਣ ਦੀ ਸਮਰੱਥ ਹੋ ਸਕਣਗੀਆਂ। ਮੈਂ ਵੀ ਇਹ ਕਿਤਾਬਚਾ ਪੜ੍ਹਿਆ ਅਤੇ ਕੁਝ ਗੁਣ ਗ੍ਰਹਿਣ ਕੀਤੇ। ਸੋ ਡਾਕਟਰ ਇੰਦਰਜੀਤ ਕੌਰ ਦੱਸਦੇ ਨੇ ਕਿ ਭਗਤ ਪੂਰਨ ਸਿੰਘ ਇਸ ਇਹਨਾਂ ਦੀ ਜਿਹੜੀ ਕਿਤਾਬ ਇਹਨਾਂ ਦੀ ਜੀਵਨੀ ਬਾਰੇ, ਜੈਨ ਐਡਮਸ ਦੀ ਜੀਵਨੀ ਬਾਰੇ ਬੱਚੀਆਂ ਨੂੰ ਪੜ੍ਹਾਉਂਦੇ ਸੀ ਅਤੇ ਈਵਨ ਜਿਹੜੇ ਡਾਕਟਰ ਇੰਦਰਜੀਤ ਕੌਰ ਸੀ ਉਹ ਵੀ ਇਹਨਾਂ ਤੋਂ ਪੜ੍ਹ ਕੇ ਕਾਫ਼ੀ ਪ੍ਰਭਾਵਿਤ ਸਨ। ਕਹਿੰਦੇ, ਇੱਕ ਵਾਰੀ ਭਗਤ ਜੀ ਦੇ ਮਗਰੋਂ ਜਦੋਂ ਮੈਂ ਮੁੱਖ ਸੇਵਾਦਾਰ ਦੇ ਤੌਰ 'ਤੇ ਕਾਰ ਸੰਭਾਲਿਆ ਤਾਂ ਭਗਤ ਜੀ ਦੀ ਬਰਸੀ ਮਨਾਈ ਤਾਂ ਮਨ ਵਿੱਚ ਵਿਚਾਰ ਆਇਆ ਕਿ ਜਨਮ ਦਿਨ ਵੀ ਮਨਾਉਣਾ ਚਾਹੀਦਾ ਆ। ਤਾਂ ਬਰਸੀ ਤਾਂ ਸੰਗਤਾਂ ਦੇ ਸਹਿਯੋਗ ਨਾਲ ਵੱਡੇ ਪੱਧਰ 'ਤੇ ਮਨਾਈ ਗਈ। ਮਨ ਵਿੱਚ ਖਿਆਲ ਆਇਆ ਕਿ ਭਗਤ ਜੀ ਦਾ ਜਨਮ ਦਿਨ ਅਸੀਂ ਸਾਰੇ ਸੇਵਾਦਾਰ ਰਲ ਕੇ ਮਨਾਈਏ। 4 ਜੂਨ ਨੂੰ ਅਸੀਂ ਸਾਰੇ ਸੇਵਾਦਾਰ ਇਕੱਠੇ ਹੋਏ ਅਤੇ ਭਗਤ ਜੀ ਨੂੰ ਯਾਦ ਕਰ ਰਹੇ ਸਾਂ ਤਾਂ ਅਮੈਰੀਕਾ ਤੋਂ ਸਰਦਾਰ ਗੁਰਚਰਨ ਸਿੰਘ ਜੀ ਆਏ ਜਿਹੜੇ ਭਗਤ ਸਿੰਘ ਦੀ ਸੇਵਾ ਦੇ ਕੰਮਾਂ ਤੋਂ ਬਹੁਤ ਪ੍ਰਭਾਵਿਤ ਸਨ। ਸੋ ਇਹ ਇੰਸੀਡੈਂਟ ਭਗਤ ਜੀ ਦੇ ਜਨਮ ਦਿਨ ਦਾ ਇੰਸੀਡੈਂਟ ਉਹਨਾਂ ਦਾ ਅਮੈਰੀਕਾ ਜਾਣ ਦਾ ਇੱਕ ਸਬੱਬ ਬਣਿਆ ਡਾਕਟਰ ਇੰਦਰਜੀਤ ਕੌਰ ਦਾ। ਫਿਰ ਉਹਨਾਂ ਨੇ ਹਲ ਹਾਊਸ ਵਿਜ਼ਿਟ ਕੀਤਾ ਜੋ ਕਿ ਉਹ ਬਚਪਨ ਤੋਂ ਪੜ੍ਹਦੇ ਆਏ ਸੀ, ਅਤੇ ਹਲ ਹਾਊਸ ਨਾਲ ਰਿਲੇਟਡ ਇਹਦੇ ਵਿੱਚ ਹੋਰ ਇੰਸੀਡੈਂਟ ਲਿਖੇ ਨੇ ਕਿਵੇਂ ਜੈਨ ਐਡਮਸ ਲੋਕਾਂ ਦੀ ਸੇਵਾ ਕੀਤੀ, ਕਿਵੇਂ ਕਿਵੇਂ ਕੰਮ ਕੀਤਾ ਇਸ ਕਿਤਾਬ ਦੇ ਵਿੱਚ ਲਿਖਿਆ ਆ। ਖੈਰ, ਜੇਕਰ ਹਾਲ ਦੀ ਘੜੀ ਤੁਸੀਂ ਇਹ ਕਿਤਾਬ ਨਾ ਪ੍ਰਾਪਤ ਕਰ ਸਕੋ ਕਿਤੋਂ, ਜੈਨ ਐਡਮਸ, ਤੁਸੀਂ ਇੰਟਰਨੈਟ ਦੇ ਉੱਤੇ ਜਾ ਕੇ ਸਰਚ ਕਰ ਸਕਦੇ ਹੋ ਅਤੇ ਇਹਨਾਂ ਦੀ ਜੀਵਨੀ ਬਾਰੇ ਪੜ੍ਹ ਸਕਦੇ ਹੋ। ਸੋ ਜਿਵੇਂ ਕਿ ਅਸੀਂ ਪ੍ਰੋਗਰਾਮ ਦੇ ਪਹਿਲੇ ਪੜਾਅ ਦੇ ਵਿੱਚ ਗੱਲ ਕੀਤੀ ਸੀ ਕਿ ਸਮੇਂ ਨੂੰ ਇਸਤੇਮਾਲ ਯੂਜ਼ ਕਰਨਾ ਬਹੁਤ ਜ਼ਰੂਰੀ ਆ, ਸੁਚੱਜੇ ਪਾਸੇ ਲਾਉਣਾ। ਸੋ ਉਸ ਸਮੇਂ ਮਨ ਨੂੰ ਜਿੱਦਾਂ ਸਟ੍ਰੈਸ ਜਾਂ ਡਿਪਰੈਸ਼ਨ 'ਚ ਜਾਂਦਾ ਹੈ ਤਾਂ ਇਹੋ ਜਿਹੇ ਲੋਕਾਂ ਬਾਰੇ ਪੜ੍ਹਨਾ ਬਹੁਤ ਜ਼ਰੂਰੀ ਆ ਤਾਂ ਕਿ ਇਹਨਾਂ ਦੇ ਕੰਮਾਂ ਤੋਂ ਅਸੀਂ ਸੇਧ ਲੈ ਸਕੀਏ। ਸੋ ਜਿੱਦਾਂ ਸਾਡੇ ਸਰੋਤੇ ਅਮਰੀਕਾ ਤੋਂ ਸਾਡੇ ਨਾਲ ਜੁੜੇ ਨੇ ਗੁਰਿੰਦਰ ਸਿੰਘ ਭਾਜੀ ਹੋਣੀ ਜਾਂ ਹੋਰ ਸਰੋਤੇ ਜੋ ਮੈਸੇਜ ਨਹੀਂ ਵੀ ਕਰਦੇ ਅਮਰੀਕਾ ਤੋਂ ਸਾਡੇ ਨਾਲ ਜੁੜੇ ਹੋਏ ਨੇ ਸੋ ਉਹ ਤਾਂ ਜੇਕਰ ਲਾਈਫ ਦੇ ਵਿੱਚ ਮੌਕਾ ਮਿਲੇ ਤਾਂ ਉਹ ਜ਼ਰੂਰ ਹੱਲ ਹਾਊਸ ਜੋ ਕਿ ਸ਼ਿਕਾਗੋ ਦੇ ਵਿੱਚ ਸਥਿਤ ਹੈ ਤਾਂ ਉੱਥੇ ਜ਼ਰੂਰ ਵਿਜ਼ਿਟ ਕਰਨ ਤਾਂ ਉਹ ਇਤਿਹਾਸ ਨੂੰ ਜਾਣ ਸਕਣਗੇ। ਮੈਂ ਦੁਬਾਰਾ ਤੋਂ ਨਾਮ ਦੁਹਰਾ ਦਿੰਦਾ ਜੈਨ ਐਡਮਸ। ਜੇਕਰ ਤੁਸੀਂ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੀ ਵੈਬਸਾਈਟ ਤੇ ਜਾਓਗੇ ਤਾਂ ਉੱਥੇ ਲਿਟਰੇਚਰ ਕਿਤਾਬਾਂ ਦੇ ਸੈਕਸ਼ਨ ਤੇ ਸ਼ਾਇਦ ਤੁਸੀਂ ਇਹ ਕਿਤਾਬ ਪ੍ਰਾਪਤ ਕਰ ਸਕੋ, ਪਰ ਤੁਸੀਂ ਡੈਫੀਨੇਟਲੀ ਜੈਨ ਐਡਮਸ ਬਾਰੇ ਗੂਗਲ ਦੇ ਉੱਤੇ ਜ਼ਰੂਰ ਸਰਚ ਕਰ ਪਾਓਗੇ ਤੇ ਇਹਨਾਂ ਦੀ ਜੀਵਨੀ ਬਾਰੇ ਪੜ੍ਹ ਪਾਓਗੇ। ਸੋ ਦੋਸਤੋ, ਇਹ ਸੀ ਅੱਜ ਦੇ ਇਹ ਪ੍ਰੋਗਰਾਮ ਦੀ ਕਿਤਾਬ ਜੋ ਕਿ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਸੀ। ਤੇ ਹੁਣ ਆਪਾਂ ਲੈਂਦੇ ਹਾਂ ਬ੍ਰੇਕ, ਸੁਣਦੇ ਹਾਂ ਇੱਕ ਗੀਤ, ਗੀਤ ਉਸ ਪਾਰ ਥੋੜੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ। ਜੀ ਦੋਸਤੋ, ਸਮਾਂ ਹੋ ਗਿਆ ਬ੍ਰੇਕ ਦਾ ਤੇ ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
मामा मामा, मैंने इस पार्टी में ना लहंगा ही डालना है।
ओहो, अब ये विश कहाँ से पूरी करूँ? यहाँ पे कहाँ मिलेंगे किड्स फैशन क्लोथिंग?
बस इन्नी जी विश, चलो फिर चल दे HK किड्स।
HK किड्स, ह्यूज रेंज ऑफ किड्स ट्रेडिशनल एंड वेस्टर्न वियर, बढ़िया क्वालिटी ते किफायती दामा विच, किसे भी साइज दे, किसे भी डिजाइन दे, किसे भी कलर दे, किसे भी रेंज दे, ट्रेडिशनल एंड वेस्टर्न वियर। तुसी सानू साडे फेसबुक पेज ते फॉलो भी कर सकदे हो HK किड्स।
HK किड्स जो की डील कर दे ने स्टाइलिश ज्वेलरी विच भी फॉर एनी ओकेजन। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ ਜਾਂ 451-909-0055 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਨ। ਤਾਂ ਫੇਰ ਨਾਮ ਯਾਦ ਰੱਖਿਓ
HK Kids। ਆਓ ਜੀ ਆਓ। ਓ ਬਿੰਦਰ, ਆ ਦੇਖ ਤਾਂ ਤੇਰਾ ਕੌਣ ਹੈ?
ਹੈਲੋ ਮਾਮਾ ਜੀ।
ਓ ਵਾਹ ਸੋਨੂ, ਤੂੰ
ਵੀਰ ਜੀ? ਸਤਿ ਸ੍ਰੀ ਅਕਾਲ।
ਉਹ ਭੈਣੇ, ਇਹ ਤਾਂ ਪਹਿਲਾਂ ਬੜਾ ਬਿਮਾਰ ਰਹਿੰਦਾ ਸੀ, ਨਾਲੇ ਇਹਦਾ ਤਾਂ ਰੰਗ ਵੀ ਪੀਲਾ ਜਿਹਾ ਪਿਆ ਰਹਿੰਦਾ ਸੀ, ਨਾਲੇ ਤੂੰ ਤਾਂ ਕਹਿੰਦੀ ਸੀ ਇਹਨੂੰ ਵੀਟ ਤੋਂ ਐਲਰਜੀ ਆ। ਜਿੱਥੇ ਵੀ ਤੁਸੀਂ ਜਾਂਦੇ ਸੀ ਗਲੂਟਨ ਫ੍ਰੀ ਚੀਜ਼ਾਂ ਚੁੱਕੀ ਫਿਰਦੇ ਸੀ, ਪਰ ਹੁਣ ਤਾਂ ਇਹਦਾ ਭਾਰ ਵੀ ਵੱਧ ਗਿਆ ਤੇ ਰੰਗ ਵੀ ਲਾਲ ਹੈ। ਇਹ ਕਮਾਲ ਕਿੱਦਾਂ ਹੋਇਆ?
ਵੀਰ ਜੀ, ਸਾਰਾ ਕਮਾਲ ਹੈ ਡਾਕਟਰ ਵਿਕਾਸ ਗੁਪਤਾ ਦਾ।
ਜੀ ਹਾਂ, ਡਾਕਟਰ ਵਿਕਾਸ ਗੁਪਤਾ ਜੋ ਕਿ ਸਪੈਸ਼ਲਾਈਜ਼ ਨੇ ਵੀਟ ਐਲਰਜੀ, ਨੈਜ਼ਲ ਐਲਰਜੀ, ਸਕਿਨ ਐਲਰਜੀ, ਫੂਡ ਐਲਰਜੀ ਅਤੇ ਡਰੱਗ ਐਲਰਜੀ ਵਿੱਚ, ਤੇ ਨਾਲ ਡਾਕਟਰ ਪੂਜਾ ਗੁਪਤਾ ਜੋ ਕਿ ਸਪੈਸ਼ਲਾਈਜ਼ ਨੇ ਇਨ ਦਾ ਟ੍ਰੀਟਮੈਂਟ ਆਫ ਕਾਸਮੈਟਿਕ ਪ੍ਰੋਬਲਮਸ ਵਿਦ ਲੇਟੈਸਟ ਅਮੈਰੀਕਨ ਲੇਜ਼ਰਸ। ਵਧੇਰੀ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਕਲੀਨਿਕ ਵਿਜ਼ਿਟ ਕਰ ਸਕਦੇ ਹੋ ਰਿਚ ਹੈਲਥ ਕਲੀਨਿਕ, ਰੇਲਵੇ ਰੋਡ, ਮਲੇਰਕੋਟਲਾ, ਪੰਜਾਬ, ਜਾਂ ਤੁਸੀਂ ਉਹਨਾਂ ਨੂੰ ਕਾਲ ਵੀ ਕਰ ਸਕਦੇ ਹੋ 9876053563।
ਹਰਮਨ ਰੇਡੀਓ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ with visa aid, immigration and education services, jis vich migration sambandhi kise vi tarah de sawal da jawab tusi le sakoge. So sunna na bhulna har mangalwar Amardeep Kaur naal sham 7 baje ton 8 baje tak program migration matters.
Ki tusi vi apne business te ajj kal chal rahi infection ton pareshan ho, ta is da solution hai Sign Gallery kol, jo ki bana rahe ne sneeze guards jo ki thonu ate thode employees nu bacha sakde ne direct public dealing ton hon wali is infection ton. ਕੰਟੈਕਟ ਕਰੋ ਪ੍ਰੋਸੇਨਾ ਸਾਈਨ ਗੈਲਰੀ 9761630303 ਜਾਂ ਫਿਰ ਈਮੇਲ ਕਰੋ info@signgallery.com.au।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਜੀ ਦੋਸਤੋ, ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ, ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ। ਤੇ ਸਾਡੇ ਸਰੋਤੇ ਮੈਸੇਜ ਜਿਹੜੇ ਸਾਡੇ ਨੂੰ ਆ ਰਹੇ ਨੇ, ਦਵਿੰਦਰ ਭਾਜੀ ਹੋਣਾ ਦਾ ਦੁਬਾਰਾ ਤੋਂ ਮੈਸੇਜ ਆਇਆ ਤੇ ਜਿਹੜੀ ਰਿਕੁਐਸਟ ਕੀਤੀ ਸੀ ਕਿ ਤੁਸੀਂ ਹੱਲ ਹਾਊਸ ਜ਼ਰੂਰ ਵਿਜ਼ਿਟ ਕਰਿਓ, ਤਾਂ ਉਹ ਦੱਸ ਰਹੇ ਨੇ ਕਹਿੰਦੇ ਸ਼ਿਕਾਗੋ ਸਾਡੇ ਤੋਂ 1200 ਮੀਲ ਦੂਰ ਆ, ਤੇ ਪਰ ਆਪਣੀ ਲਿਸਟ ਦੇ ਵਿੱਚ ਰੱਖ ਲੈਂਦੇ। ਜੀ ਜ਼ਰੂਰ ਭਾਈ, ਬਹੁਤ ਧੰਨਵਾਦ ਤੁਹਾਡਾ। ਜ਼ਰੂਰ ਕਦੇ ਲਾਈਫ ਦੇ ਵਿੱਚ ਤੁਹਾਨੂੰ ਸਮਾਂ ਮਿਲੇ ਤੁਸੀਂ ਉੱਧਰ ਜਾਓ ਤਾਂ ਜ਼ਰੂਰ ਵਿਜ਼ਿਟ ਕਰਿਓ। ਪਰ ਕਹਿੰਦੇ ਅਸੀਂ ਐਰਾਜ਼ੋਨਾ ਗਏ ਸੀ, ਉੱਥੇ ਗ੍ਰੈਂਡ ਕੈਨੀਅਨ ਵੇਖਿਆ ਸੀਗਾ, ਬਹੁਤ ਹੀ ਨਾ ਭੁੱਲਣਯੋਗ ਸਥਾਨ, ਬਿਲਕੁਲ ਇਤਿਹਾਸਕ ਸਥਾਨਾਂ ਨਾਲ ਅਸੀਂ ਜਿੱਥੇ ਹਿਸਟਰੀ ਪੜ੍ਹਨ ਨਾਲੋਂ ਦੇਖ ਕੇ ਛੇਤੀ ਸਿੱਖ ਜਾਂਦੇ ਹਾਂ, ਛੇਤੀ ਸਾਡੇ ਬਿਰਤੀ ਦੇ ਵਿੱਚ ਬੈਠ ਜਾਂਦੀ ਹੈ ਕਿਉਂਕਿ ਇਹ ਇੱਕ ਹਿਊਮਨ ਸੁਭਾਅ ਇਹ ਆ, ਇੱਕ ਜਦੋਂ ਅਸੀਂ ਦੇਖਦੇ ਹਾਂ ਹੈ ਨਾ, ਦੇਖ ਕੇ ਅਸੀਂ ਛੇਤੀ ਸਿੱਖਦੇ ਹਾਂ, ਫਿਰ ਸੁਣਨਾ ਉਸ ਤੋਂ ਥੋੜ੍ਹਾ ਮੁਸ਼ਕਿਲ ਆ ਜਾਂਦਾ ਆ, ਪੜ੍ਹਨਾ ਫਿਰ ਸੁਣਨਾ। ਸੋ ਇਹ ਤਿੰਨ ਬਿਰਤੀਆਂ ਹੁੰਦੀਆਂ ਮਨੁੱਖ ਦੀਆਂ। ਸੋ ਦੇਖੇ ਤਾਂ ਹੀ ਹੁੰਦੀ ਹਮੇਸ਼ਾ ਗੁਜ਼ਾਰੇ, ਜੇਕਰ ਤੁਸੀਂ ਵਿਜ਼ਿਟ ਕਰ ਸਕੋ ਤਾਂ ਬਹੁਤ ਹੀ ਸੌਖਾ ਹੈ। ਕਿਉਂਕਿ ਬਚਪਨ ਦੇ ਵਿੱਚ ਅਸੀਂ ਦਿਖਾਉਂਦੇ ਹੁੰਦੇ ਨਾ ਆਪਾਂ ਬੱਚਿਆਂ ਨੂੰ, ਜੋ ਅਸੀਂ ਪੜ੍ਹਦੇ ਹੁੰਦੇ ਸੀਗੇ, ਸਾਨੂੰ ਡਰਾਇੰਗਸ ਦਿੱਤੀਆਂ ਜਾਂਦੀਆਂ ਸੀਗੀਆਂ ਕਿ ਡਰਾਇੰਗਸ ਤੋਂ ਸਿੱਖਣ। ਸੋ ਸਭ ਤੋਂ ਪਹਿਲਾਂ ਸਿੱਖਣ ਦਾ ਸੌਖਾ ਤਰੀਕਾ ਇਹੀ ਰਹਿੰਦਾ ਹੈ, ਜੇਕਰ ਅਸੀਂ ਦੇਖ ਕੇ ਕੁਛ ਸਿੱਖ ਸਕੀਏ, ਫਿਰ ਪੜ੍ਹਨਾ ਫਿਰ ਸੁਣਨਾ। ਸੁਣਨਾ ਬਹੁਤ ਮਤਲਬ ਮੁਸ਼ਕਿਲ ਦੀ ਆ, ਜਿੱਦਾਂ ਸਰਬਜੀਤ ਭਾਈ ਨੇ ਮੈਨੂੰ ਕੁਛ ਕੰਮ ਕਹੇ ਉਹ ਮੈਂ ਸੁਣ ਲਏ, ਜੇ ਤਾਂ ਮੈਂ ਪੂਰੇ ਕਰ ਲਏ ਮਤਲਬ ਕਿ ਉਹ ਸੁਣਿਆ ਹੋ ਗਿਆ, ਨਹੀਂ ਤਾਂ ਉਹ ਅਣਸੁਣਿਆ ਆ। ਜੇਕਰ ਕਹਿਣ ਕੇ ਚੰਗਾ ਤੂੰ, ਜਿੱਦਾਂ ਕਿਸੇ ਨੂੰ ਅਸੀਂ ਕਹਿ ਦਈਏ ਕਿ ਉਹ ਪਾਣੀ ਦਾ ਗਲਾਸ ਫੜਾਓ, ਜੇ ਤਾਂ ਫੜਾ ਤਾ ਮਤਲਬ ਤੁਸੀਂ ਸੁਣ ਲਿਆ, ਐਕਟ ਕਰ ਲਿਆ, ਜੇਕਰ ਨਹੀਂ ਫੜਾਇਆ ਮਤਲਬ ਉਹ ਅਣਸੁਣਿਆ ਹੋ ਗਿਆ। ਸੋ ਤਾਂ ਹੀ ਹੁੰਦਾ ਕਿ ਸਾਨੂੰ ਸਿੱਖਿਆ ਵੀ ਜਿਹੜੀ ਗੁਰਬਾਣੀ ਚ ਦਿੱਤੀ ਜਾਂਦੀ ਆ ਕਿ ਸੁਣਨਾ ਬਹੁਤ ਜ਼ਰੂਰੀ ਆ, ਸੁਣਨਾ ਕਾਰਜ ਸਭ ਤੋਂ ਔਖਾ ਆ। ਸਾਨੂੰ ਇਸ ਚੀਜ਼ ਬਾਰੇ ਬੇਸ਼ੱਕ ਪਤਾ ਨਹੀਂ, ਨਾ ਸਾਨੂੰ ਸਿਖਾਇਆ ਜਾਂਦਾ ਆ, ਸੁਣਨਾ ਕਾਰਜ ਸਭ ਤੋਂ ਔਖਾ ਹੁੰਦਾ ਆ। ਸੁਣਨਾ ਸਿੱਖਣਾ ਬਹੁਤ ਜ਼ਰੂਰੀ ਆ ਕਿ ਕਿੱਦਾਂ ਸੁਣੀਦਾ, ਲਿਸਨ ਕਿੱਦਾਂ ਕਿਸੇ ਨੂੰ ਕਰਨਾ। ਸੋ ਬਿਲਕੁਲ ਜੇਕਰ ਅਸੀਂ ਵਿਜ਼ਿਟ ਕਰੀਏ ਤਾਂ ਉੱਥੋਂ ਸਿੱਖ ਪਾਈਏ ਤਾਂ ਬਹੁਤ ਹੀ ਸੌਖਾ ਤਰੀਕਾ ਆ, ਅਤੇ ਨਾ ਭੁੱਲਣ ਯੋਗ ਜਿੱਦਾਂ ਤੁਸੀਂ ਲਿਖਿਆ ਆ ਉਹ ਬਹੁਤ ਵਧੀਆ ਆ ਗੱਲ ਆ। ਅਤੇ ਸਾਡੇ ਨਾਲ ਹਰਜਿੰਦਰ ਸਿੰਘ ਜੀ ਉਹਨਾਂ ਦੁਆਰਾ ਕੀਤਾ ਸੀਗਾ, ਅਤੇ ਉਹਨਾਂ ਨੇ ਭਗਤ ਪੂਰਨ ਸਿੰਘ ਦੇ ਕੰਮਾਂ ਦੀ ਵੀ ਜਾਣਕਾਰੀ ਦਿੱਤੀ ਜੀ। ਬਿਲਕੁਲ ਭਗਤ, ਮੈਂ ਪਰਸਨਲੀ ਦੱਸਾਂ ਤਾਂ ਜੀ ਮੈਂ ਬਹੁਤ ਵੱਡਾ ਫੈਨ ਹਾਂ ਭਗਤ ਪੂਰਨ ਸਿੰਘ ਦਾ, ਨਾ ਸਿਰਫ ਭਗਤ ਪੂਰਨ ਸਿੰਘ ਦਾ, ਜਿੰਨੇ ਵੀ ਲੋਕ ਸੋਸਾਇਟੀ ਲਈ ਕੰਮ ਕਰਦੇ ਆ, ਨੋ ਮੈਟਰ ਕਿਹੜੀ ਰੇਸ ਜਾਂ ਕਾਸਟ ਨੂੰ ਬਿਲੋਂਗ ਕਰਦੇ ਆ, ਛੋਟੇ ਆ ਮੇਰੇ ਤੋਂ ਜਾਂ ਬੜੇ ਆ, ਪਰ ਜੇਕਰ ਕਿਸੇ ਦੀ ਸਮਾਜ ਨੂੰ ਕੋਈ ਦੇਣ ਆ ਤਾਂ ਸਾਨੂੰ ਉਹਨਾਂ ਦੇ ਫੈਨ ਹੋਣਾ ਵੀ ਚਾਹੀਦਾ, ਉਹਨਾਂ ਤੋਂ ਸਿੱਖਣਾ ਵੀ ਚਾਹੀਦਾ ਅਤੇ ਉਹਨਾਂ ਨੂੰ ਸਹਿਯੋਗ ਵੀ ਕਰਨਾ ਚਾਹੀਦਾ। ਸੋ ਦੋਸਤੋ, ਪ੍ਰੋਗਰਾਮ ਦੇ ਵਿੱਚ ਹੁਣ ਤੁਹਾਡੇ ਨਾਲ ਥੋੜੀਆਂ ਖਬਰਾਂ ਦੀ ਸਾਂਝ ਬਣਾ ਲਈਏ। ਜਿਹੜਾ ਮੌਜੂਦਾ ਸਮੇਂ ਦੇ ਵਿੱਚ ਫੇਕ ਨਿਊਜ਼ ਨੇ ਬਹੁਤ ਘਰ ਕੀਤਾ ਹੋਇਆ ਆ, 80-90% ਖਬਰਾਂ ਫੇਕ ਆ ਰਹੀਆਂ ਨੇ ਕੋਰੋਨਾ ਵਾਇਰਸ ਨਿੱਤ ਨਵੀਂ, ਜਾਣੀ ਕਿ ਕਹਿ ਲਓ ਕਿ ਵਟਸਐਪ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਨਵੀਂ ਦਵਾਈ ਬਣ ਜਾਂਦੀ ਹੈ ਹਰ ਘੰਟੇ, ਫਿਰ ਉਹ ਖਬਰ ਪਾ ਦਿੰਦੇ ਆ। ਫਿਰ ਖਬਰ ਪਾਉਣ ਦਾ ਜਿਹੜਾ ਅੰਦਾਜ਼ ਆ ਲੋਕਾਂ ਦਾ ਉਹ ਬਾਕਮਾਲ ਆ। ਪਿੱਛੇ ਜੇ ਮੈਂ ਜਿੱਦਾਂ ਆਪਣੇ ਪੇਰੈਂਟਸ ਨੂੰ ਦੱਸ ਰਿਹਾ ਸੀਗਾ ਕਿ ਤੁਸੀਂ ਇਹਨਾਂ ਦੇ ਵਟਸਐਪ ਤੇ ਜਿਹੜੀਆਂ ਚੀਜ਼ਾਂ ਆਉਂਦੀਆਂ ਇਹਨਾਂ 'ਤੇ ਬਿਲੀਵ ਨਾ ਕਰਿਆ ਕਰੋ, ਸਹੀ ਨਹੀਂ ਹੁੰਦੀਆਂ, ਜਿਹੜੇ ਪੋਸਟਰ ਜੇ ਬਣਾਇਓ ਆ, ਜਿੱਦਾਂ WHO ਦਾ ਇੱਕ ਚੱਲ ਰਿਹਾ ਸੀਗਾ ਕਿ ਕਿੱਦਾਂ ਲੋਕਡਾਊਨ ਨੂੰ ਵਧਾਉਣਾ, 5 ਦਿਨ ਰਿਲੀਜ਼ ਕਰਨਾ ਫਿਰ ਵਧਾਉਣਾ, ਤਾਂ ਉਹੀ ਗੱਲ ਹੋਈ, ਫੈਕਟ ਚੈੱਕ ਕੀਤਾ ਤਾਂ ਉਹ ਆ ਗਿਆ ਕਿ ਨਹੀਂ ਇੱਦਾਂ ਦਾ ਕੁਛ ਨਹੀਂ ਆ। ਤਾਂ ਉਸ ਤੋਂ ਬਾਅਦ ਇੱਕ ਜਿੱਦਾਂ ਪ੍ਰੋਪਰ ਗੌਰਮੈਂਟ ਵੱਲੋਂ ਲੈਟਰ ਰਿਲੀਜ਼ ਕੀਤੀ ਜਾਂਦੀ ਹੈ, ਉਹ ਇੱਕ ਲੈਟਰ ਕੱਲ੍ਹ ਘੁੰਮ ਰਹੀ ਸੀ ਕਿ 30 ਅਪ੍ਰੈਲ ਤੱਕ ਲੋਕਡਾਊਨ ਵਧਾ ਦਿੱਤਾ ਗਿਆ, ਅਤੇ ਉਸਦੇ ਚੱਲਦੇ ਹੀ ਪੰਜਾਬ 'ਚ ਜਿਹੜੇ ਮੁੱਖ ਮੰਤਰੀ ਸਾਹਿਬਾਨ ਨੇ ਕਿਹਾ ਕਿ ਪੰਜਾਬ 'ਚ ਫਿਲਹਾਲ ਕਰਫਿਊ ਵਧਾਉਣ ਦਾ ਕੋਈ ਫੈਸਲਾ ਨਵਾਂ ਨਹੀਂ ਲਿਆ ਗਿਆ, ਅਤੇ ਇਹੋ ਜਿਹਾ ਕੋਈ ਪੱਤਰ ਉਹਨਾਂ ਰਿਲੀਜ਼ ਨਹੀਂ ਕੀਤਾ। ਅਤੇ ਜੇਕਰ ਤੁਹਾਨੂੰ ਕੋਈ ਖਬਰ ਮਿਲਦੀ ਆ, ਨਾ ਸਿਰਫ ਇਸ ਬਿਮਾਰੀ ਬਾਬਤ ਦੂਜੀਆਂ ਬਾਰੇ ਵੀ ਫੈਕਟ ਚੈੱਕ ਜ਼ਰੂਰ ਕਰ ਲਿਆ ਕਰੋ, ਉਸਨੂੰ ਅੱਗੇ ਸੈਂਡ ਕਰ, ਬਜਾਏ ਤੁਸੀਂ ਸਾਨੂੰ ਇਗਨੋਰ ਹੀ ਕਰਨਾ ਚਾਹੀਦਾ ਆ। ਜਿਹੜੀ ਚੀਜ਼ ਬਾਰੇ 100% ਅਸੀਂ ਸ਼ੋਰ ਨਹੀਂ ਆ ਕਿ ਇਹ ਸਹੀ ਆ, ਜਾਂ ਸਾਨੂੰ ਕਿਸੇ ਆਪਣੇ ਜਾਣਕਾਰ ਜਾਂ ਆਪਣੇ ਕਰੀਬੀ ਨੂੰ ਉਹ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਆ, ਤਾਂ ਉਹਨੂੰ ਉੱਥੇ ਹੀ ਖਤਮ ਕਰ ਦਿਆ ਕਰੋ। ਉਹ ਜੇਕਰ ਤੁਹਾਨੂੰ ਕੋਈ ਮੈਸੇਜ ਫਾਰਵਰਡ 'ਚ ਆਉਂਦਾ ਆ ਉਹਨੂੰ ਉੱਥੇ ਹੀ ਖਤਮ ਕਰ ਦਿਓ, ਅੱਗੇ ਨਾ ਭੇਜੋ, ਚੇਨ ਟੁੱਟ ਜਾਂਦੀ ਆ। ਤਾਂ ਉਸ ਤੋਂ ਬਾਅਦ ਗੱਲ ਕਰਦੇ ਜਲੰਧਰ ਤੋਂ, ਜਿਹੜੀ ਸਖਾਵੀਂ ਖਬਰ ਆਈ ਆ, COVID-19 ਤੋਂ ਪ੍ਰਭਾਵਿਤ 50% ਮਰੀਜ਼ਾਂ ਦੀ ਇਲਾਜ ਤੋਂ ਬਾਅਦ ਰਿਪੋਰਟ ਨੈਗੇਟਿਵ ਆਈ ਆ, ਤੇ ਉਸ ਤੋਂ ਬਾਅਦ ਪੰਜਾਬ ਕੈਬਨਿਟ ਮੀਟਿੰਗ 'ਚ 10 ਅਪ੍ਰੈਲ ਨੂੰ ਹੋਵੇਗਾ ਕਰਫਿਊ ਦਾ ਫੈਸਲਾ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ 10 ਅਪ੍ਰੈਲ ਨੂੰ ਕੈਬਨਿਟ ਦੀ ਬੈਠਕ ਬੁਲਾਈ ਆ, ਅਤੇ ਬੈਠਕ 'ਚ ਸੂਬੇ ਦੇ ਹਾਲਾਤ ਦੀ ਸਮੀਖਿਆ ਤੋਂ ਬਾਅਦ ਕਰਫਿਊ 'ਚ ਢਿੱਲ ਦੇਣ ਬਾਰੇ ਫੈਸਲਾ ਕੀਤਾ ਜਾਵੇਗਾ। ਅਤੇ ਦੂਜੇ ਪਾਸੇ ਪੰਜਾਬ ਕੋਰੋਨਾ ਵਾਇਰਸ ਨੂੰ ਲੈ ਕੇ ਸਟੇਜ 3 'ਚ ਪਹੁੰਚ ਗਿਆ ਆ, ਪਰ ਇਸ ਨੂੰ ਲੈ ਕੇ ਸਿਹਤ ਵਿਭਾਗ ਅਤੇ ਸਿਹਤ ਮੰਤਰੀ ਬਲਬੀਰ ਸਿੱਧੂ 'ਚ ਭੇਦਭਾਵ ਆ, ਅਤੇ ਸਟੇਜ 3 'ਤੇ ਪਹੁੰਚਣ ਸਬੰਧੀ ਸਿਹਤ ਵਿਭਾਗ ਨੇ ਜਿਹੜੀ ਸਿਹਤ ਮੰਤਰੀ ਚ ਭੇਦਭਾਵ ਦੀ ਜਿਹੜੀ ਗੱਲ ਲਿਖੀ ਆ ਉਸ ਚ ਸਿੱਧੂ ਦਾ ਮੰਨਣਾ ਹੈ ਕਿ ਪੰਜਾਬ ਕੋਰੋਨਾ ਵਾਇਰਸ ਦੇ ਸਟੇਜ 3 ਚ ਪ੍ਰਵੇਸ਼ ਕਰ ਚੁੱਕਾ ਹੈ ਜਦਕਿ ਸਿਹਤ ਵਿਭਾਗ ਦੇ ਡਾਕਟਰਾਂ ਦਾ ਕਹਿਣਾ ਕਿ ਅਜੇ ਤੱਕ ਜੋ ਵੀ ਮਰੀਜ਼ ਪਾਜ਼ੇਟਿਵ ਆਏ ਹਨ ਉਨ੍ਹਾਂ ਦੀ ਕੇਸ ਹਿਸਟਰੀ ਮਿਲ ਰਹੀ ਆ ਇਸ ਲਈ ਸਟੇਜ 3 ਚ ਜਾਣ ਵਾਲੀ ਕੋਈ ਗੱਲ ਨਹੀਂ ਕਹੀ ਜਾ ਸਕਦੀ ਤੇ ਸੂਬੇ ਲਈ ਰਾਹਤ ਵਾਲੀ ਗੱਲ ਇਹ ਹੈ ਕਿ 10 ਜ਼ਿਲ੍ਹਿਆਂ ਚ 24 ਘੰਟਿਆਂ ਚ ਕੋਈ ਨਵਾਂ ਕੇਸ ਨਹੀਂ ਆਇਆ ਤੇ ਕੋਰੋਨਾ ਵਾਇਰਸ ਤੇ ਨਜ਼ਰ ਰੱਖਣ ਵਾਲੇ ਸਿਹਤ ਵਿਭਾਗ ਤੇ ਡਾਕਟਰ ਮੰਨ ਰਿਹਾ ਕਿ ਚਾਹੇ ਇੱਕ ਦਿਨ ਚ 20 ਕੇਸ ਸਾਹਮਣੇ ਆਏ ਹਨ ਪਰ ਉਨ੍ਹਾਂ ਚ ਤਬਲੀਗੀ ਜਮਾਤ ਦੇ ਉਹ ਲੋਕ ਹਨ ਜੋ ਕੋਰੋਨਾ ਮਰੀਜ਼ ਦੇ ਸੰਪਰਕ ਚ ਆਏ ਤੇ ਅਜਿਹੇ ਰਾਹਤ ਵਾਲੀ ਗੱਲ ਇਹ ਹੈ ਕਿ ਕਮਿਊਨਿਟੀ ਟਰਾਂਸਫਰ ਵਰਗੀ ਕੋਈ ਗੱਲ ਨਹੀਂ ਆ ਸੋ ਇਹ ਪੋਜ਼ਿਟਿਵ ਵੀ ਆ ਕਿ ਹਜੇ ਤੱਕ ਕਮਿਊਨਿਟੀ ਟਰਾਂਸਫਰ ਵਾਲੀ ਜਿਹੜੀ ਖਬਰ ਨਹੀਂ ਆ ਰਹੀ ਆ ਤੇ ਇਸ ਤੇ ਇੱਕ ਗੱਲ ਦਾ ਜ਼ਿਕਰ ਕਰਨਾ ਬਣਦਾ ਕਿ ਜਿਹੜੀ ਤਬਲੀਗੀ ਜਮਾਤ ਕਰਕੇ ਲੋਕਾਂ ਦਾ ਮੁਸਲਮਾਨ ਜਾਂ ਜਿਹੜੇ ਪੰਜਾਬ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਗੁੱਜਰ ਭਾਈਚਾਰਾ ਬੈਠਾ ਹੁੰਦਾ ਆ ਡੈਰੀ ਦਾ ਕੰਮ ਕਰਦਾ ਉਹਨਾਂ ਨਾਲ ਬਹੁਤ ਭੇਦਭਾਵ ਕੀਤਾ ਜਾ ਰਿਹਾ ਆ ਮੰਨਿਆ ਹੈ ਕਿ ਇਹ ਚੀਜ਼ ਜਿਹੜੀ ਇਸ ਵੇਲੇ ਸਿਚੁਏਸ਼ਨ ਬਣੀਆਂ ਹੋਈਆਂ ਹੱਥੋਂ ਬਾਹਰ ਨੇ ਪਰ ਉਹਨਾਂ ਲੋਕਾਂ ਨਾਲ ਜਾ ਕੇ ਲੜਾਈ ਕਰਨੀ ਇਹਦਾ ਸੋਲੂਸ਼ਨ ਨਹੀਂ ਆ ਪੰਜਾਬ ਦੇ ਵਿੱਚ ਇੱਕ ਦੋ ਥਾਂ ਤੇ ਘਟਨਾਵਾਂ ਹੋਈਆਂ ਆ ਜਿੱਥੇ ਜਿਹੜੇ ਆਪਣੇ ਗੁੱਜਰ ਭਾਈਚਾਰਾ ਬੈਠਾ ਆ ਤੇ ਲੋਕੀ ਉਹਨਾਂ ਨਾਲ ਜਾ ਕੇ ਲੜ ਰਹੇ ਆ ਕਿਉਂਕਿ ਮੇਨ ਸਟ੍ਰੀਮ ਮੀਡੀਆ ਖ਼ਬਰ ਨੂੰ ਇਸ ਤਰ੍ਹਾਂ ਪੇਸ਼ ਕਰਦਾ ਕਿ ਲੋਕਾਂ ਦੇ ਵਿੱਚ ਨਫ਼ਰਤ ਫੈਲ ਰਹੀ ਆ ਤੇ ਇਹ 'ਚ ਕੋਈ ਦੋ ਰਾਵਾਂ ਨਹੀਂ ਆ ਕਿ ਤਬਲੀਗੀ ਜਮਾਤ ਦੇ ਕਰਕੇ ਉਹਨਾਂ ਨੇ ਸਹੀ ਪ੍ਰੀਕੋਸ਼ਨਸ ਜਾਂ ਫੋਲੋ ਨਹੀਂ ਕੀਤੇ ਸਟੈਪਸ ਉਹ ਫੈਲਿਆ ਕੋਰੋਨਾ ਵਾਇਰਸ ਦੇਸ਼ ਭਰ ਦੇ ਵਿੱਚ ਪਰ ਜੇਕਰ ਅਸੀਂ ਕਹੀਏ ਕਿ ਅਸੀਂ ਸਾਰੇ ਮੁਸਲਿਮ ਕਮਿਊਨਿਟੀ ਨੂੰ ਇਸ ਚੀਜ਼ ਲਈ ਬਲੇਮ ਕਰਾਂਗੇ ਉਹ ਵੀ ਸਹੀ ਨਹੀਂ ਰਹੇਗਾ ਤਾਂ ਮੇਨ ਸਟ੍ਰੀਮ ਮੀਡੀਆ ਦਾ ਵੀ ਫਰਜ਼ ਬਣਦਾ ਕਿ ਉਹ ਅਜਿਹੀਆਂ ਹਰਕਤਾਂ ਨਾ ਕਰਨ ਤੇ ਗੱਲ ਉੱਥੇ ਆ ਜਾਂਦੀ ਆ ਤੇ ਲੋਕ ਵੀ ਉਹਨਾਂ ਨੂੰ ਪ੍ਰਮੋਟ ਨਾ ਕਰਨ ਇਹੋ ਜਿਹੀਆਂ ਖ਼ਬਰਾਂ ਨੂੰ ਜੇਕਰ ਤੁਹਾਨੂੰ ਸੁਣਨ 'ਚ ਮਿਲਦਾ ਹਰ ਕਿਸੇ ਚੀਜ਼ ਲਈ ਹਰ ਕੋਈ ਜ਼ਿੰਮੇਵਾਰ ਨਹੀਂ ਹੁੰਦਾ ਤੇ ਇਸ ਦੇ ਨਾਲ ਹੀ ਜਿਹੜੀ ਖ਼ਬਰ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਕਿ ਪਿੰਡੋ ਪਿੰਡੀ ਜਿਹੜੇ ਨਾਕੇ ਲਗਾਏ ਗਏ ਸੀ ਤੇ ਉਹਨਾਂ ਤੇ ਵੀ ਪੁਲਿਸ ਵੱਲੋਂ ਹਦਾਇਤਾਂ ਕੀਤੀਆਂ ਗਈਆਂ ਉਹ ਨਾਕੇ ਚੱਕ ਲਓ ਪਿੰਡਾਂ ਵੱਲੋਂ ਬਿਹਤਰੀ ਦੇ ਲਗਾਏ ਗਏ ਸੀ ਨਾਕੇ ਕਿ ਪਿੰਡਾਂ ਦੇ ਵਿੱਚ ਕੋਈ ਬਾਹਰਲਾ ਬੰਦਾ ਪ੍ਰਵੇਸ਼ ਨਾ ਕਰੇ ਤਾਂ ਕਿ ਕੋਰੋਨਾ ਵਾਇਰਸ ਵਰਗੀ ਬਿਮਾਰੀ ਉਹਨਾਂ ਦੇ ਪਿੰਡ ਵਿੱਚ ਕਰੇ ਨਾ ਆਵੇ ਪਰ ਹੋਇਆ ਕਿ ਪਿੰਡਾਂ ਦੀ ਮੈਂ ਮੰਡੀਰ ਸ਼ਬਦ ਵਰਤਣਾ ਚਾਹਾਂਗਾ ਜ਼ਿਆਦਾਤਰ ਪਿੰਡਾਂ ਦੇ ਵਿੱਚ ਮੰਡੀਰ ਜਿੱਦਾਂ ਇੱਕ ਮੌਕਾ ਮਿਲ ਜਾਂਦਾ ਕਿ ਚਲੋ ਬਾਹਰ ਜਾ ਕੇ ਨਾਕੇ ਤੇ ਰੋਡ ਦੇ ਉੱਤੇ ਬੈਠਦੇ ਆ ਤੇ ਬਹੁਤ ਘਟਨਾਵਾਂ ਹੋਈਆਂ ਲੜਾਈਆਂ ਦੀਆਂ ਨਾ ਕਿਉਂਕਿ ਸੁਸਾਇਟੀ ਦੇ ਵਿੱਚ ਸਿਰਫ ਕੋਰੋਨਾ ਹੀ ਨਹੀਂ ਆ ਬਹੁਤ ਲੋਕ ਜਿਹਨਾਂ ਕੋਲ ਪਾਸ ਨੇ ਉਹ ਉਹਨਾਂ ਨੇ ਕੰਮਾਂ ਤੇ ਵੀ ਜਾਣਾ ਕੋਈ ਡਾਕਟਰ ਨੇ ਜਾਂ ਕਹਿ ਲਓ ਕਿ ਕਿਸੇ ਦਵਾਈ ਲੈਣ ਹੀ ਕਿਸੇ ਨੇ ਜਾਣਾ ਤੇ ਉਹ ਬਹੁਤ ਝੜਪਾਂ ਹੋਈਆਂ ਲੰਘਣ ਨਹੀਂ ਦਿੱਤਾ ਜਾ ਰਿਹਾ ਜਿਹੜੇ ਰੋਡ ਕਨੈਕਟ ਕਰਦੇ ਆ ਮੇਨ ਰੋਡ ਨੂੰ ਉੱਤੇ ਨਾਕੇ ਲਾਏ ਹੋਏ ਆ ਬਹੁਤ ਪਿੰਡਾਂ ਦੇ ਵਿੱਚ ਕਲੇਸ਼ ਹੋਏ ਆ ਪਰ ਅਸੀਂ ਇਹ ਭੁੱਲ ਜਾਂਦੇ ਆ ਜਿਹੜਾ ਕੋਰੋਨਾ ਆ ਉਹ ਕੰਟੈਕਟ ਦੇ ਵਿੱਚ ਜਾਂ ਹੋਣ ਤੇ ਹੀ ਫੈਲਣਾ ਆ ਇੱਕ ਪਾਸੇ ਅਸੀਂ ਦਾਅਵਾ ਕਰ ਰਹੇ ਹਾਂ ਕਿ ਅਸੀਂ ਰੋਕਣਾ ਚਾਹੁੰਦੇ ਹਾਂ ਤੇ ਦੂਜੇ ਪਾਸੇ ਅਸੀਂ ਹੱਥੋਂ ਪਾਈ ਵਰਗੀਆਂ ਕੰਮ ਵੀ ਕਰ ਰਹੇ ਹਾਂ ਸੋ ਇਹਨਾਂ ਚੀਜ਼ਾਂ ਤੇ ਸਾਨੂੰ ਧਿਆਨ ਦੇਣ ਦੀ ਲੋੜ ਆ ਪੈਨਿਕ ਹੋਣ ਦੀ ਲੋੜ ਨਹੀਂ ਆ ਘਰੋਂ ਘਰੀ ਬੈਠ ਜਾਓ ਤਾਂ ਸਾਰਾ ਕੁਛ ਕਾਬੂ ਕੀਤਾ ਜਾ ਸਕਦਾ ਆ ਤੇ ਦੂਜਾ ਕਿਸੇ ਵੀ ਇੱਕ ਕਮਿਊਨਿਟੀ ਨੂੰ ਬਲੇਮ ਨਾ ਕਰੋ ਬੇਸ਼ੱਕ ਜੇਕਰ ਪਿਛਲੇ ਹਿਸਟਰੀ ਦੇ ਝਾਤ ਮਾਰੀਏ ਲੋਕਾਂ ਦਾ ਮੁਸਲਿਮ ਕਮਿਊਨਿਟੀ ਪ੍ਰਤੀ ਬੇਸ਼ੱਕ ਸਿੱਖ ਹੋਣ ਇਹਨਾਂ ਦਾ ਵੀ ਚਲੋ ਇਤਫਾਕ ਰਿਹਾ ਆ ਮੁਸਲਿਮ ਕਮਿਊਨਿਟੀ ਦੇ ਨਾਲ ਜਾਂ ਕਹਿ ਲਓ ਕਿ ਜਿਹੜੇ ਹੁਣ ਮੈਜੋਰਿਟੀ ਦੇ ਵਿੱਚ ਵੀ ਆ ਤੇ ਭਾਰਤ ਦੇ ਵਿੱਚ ਉਹ ਵੀ ਕਿਸੇ ਕਾਰਨ ਕਰਕੇ ਇਹਨਾਂ ਨੂੰ ਚੰਗਾ ਨਹੀਂ ਸਮਝਦੇ ਸੋ ਉਹੋ ਜਿਹੀਆਂ ਖ਼ਬਰਾਂ ਫੈਲਾਉਂਦੇ ਨੇ ਪਰ ਇਸ ਅਜਿਹੇ ਮੌਕੇ ਦੇ ਵਿੱਚ ਨਫ਼ਰਤ ਕਿਸੇ ਨਾਲ ਕਰਨਾ ਕੋਈ ਸਲਿਊਸ਼ਨ ਨਹੀਂ ਆ ਤੇ ਅੱਗੇ ਜਿਹੜੀ ਖ਼ਬਰ ਆ ਕਹਿੰਦੇ ਨੈਸ਼ਨਲ ਤੇ ਸਟੇਟ ਹਾਈਵੇ ਦੇ ਪੈਟਰੋਲ ਪੰਪ 24 ਘੰਟੇ ਖੁੱਲ੍ਹੇ ਰਹਿਣਗੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਹ ਦਿੱਤੀਆਂ ਨੇ ਖ਼ਬਰਾਂ ਸੋ ਖੈਰ ਸਾਰੀਆਂ ਖ਼ਬਰਾਂ ਕੋਰੋਨਾ ਵਾਇਰਸ ਨਾਲ ਜ਼ਿਆਦਾਤਰ ਸਬੰਧਤ ਨੇ ਤੇ ਜਿਹੜੀ ਮੈਂ ਗੱਲ ਸ਼ੁਰੂਆਤ ਦੇ ਵਿੱਚ ਕੀਤੀ ਸੀ ਮੌਸਮ ਦੇ ਬਦਰੰਗ ਹੋਣ ਦੀ ਜਿਹੜਾ ਸਹੀ ਰੰਗ ਅਸਮਾਨ ਦਾ ਰੰਗ ਸਹੀ ਨਹੀਂ ਹੋ ਰਿਹਾ ਨੀਲਾ ਨਹੀਂ ਹੋ ਰਿਹਾ ਉਹਦੇ ਕਰਕੇ ਫਸਲਾਂ ਦੀ ਤਬਾਹੀ ਬਹੁਤ ਹੋ ਰਹੀ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਚੈਲੇਂਜਿੰਗ ਰਹੇਗਾ ਕਿ ਇੱਕ ਤਾਂ ਅਸੀਂ ਆ ਮਹਾਂਮਾਰੀ ਨਾਲ ਜੂਝ ਕੇ ਹੁਣ ਹਟਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਮਹਿੰਗਾਈ ਦਾ ਵੀ ਇਹ ਆਗਾਜ਼ ਕਰੇਗੀ ਕਿਉਂਕਿ ਬਹੁਤ ਫਸਲਾਂ ਖਰਾਬ ਵੀ ਹੋਈਆਂ ਫੋਰ ਐਗਜ਼ਾਮਪਲ ਜਿਹੜੀ ਹੁਣ ਵਾਢੀ ਦਾ ਟਾਈਮ ਸੀਗਾ ਸਰੋਂ ਦਾ ਤੇ ਉਹ ਵੀ ਰੁਲੀ ਆ ਝਾੜ ਚ, ਮੌਸਮ ਸਹੀ ਨਾ ਹੋਣ ਕਰਕੇ ਝਾੜ ਦੇ ਵਿਚ ਵੀ ਫਰਕ ਪਿਆ। ਮਤਲਬ ਆਉਣ ਵਾਲੇ ਦਿਨਾਂ ਦੇ ਵਿਚ ਤੇਲ ਦੇ ਵਿਚ ਵੀ ਮਹਿੰਗਾਈ ਦੇਖਣ ਨੂੰ ਮਿਲ ਸਕਦੀ ਆ। ਤੇ ਜੇਕਰ ਫਸਲਾਂ ਦੀ ਗੱਲ ਕਰੀਏ ਤਾਂ ਬੇਸ਼ੱਕ ਸਰਕਾਰ ਵੱਲੋਂ ਇਜਾਜ਼ਤ ਦਿੱਤੀ ਗਈ ਹੈ ਕਿ ਕਣਕਾਂ ਵੱਢੀਆਂ ਜਾਣਗੀਆਂ, ਮੰਡੀਆਂ ਚ ਚੁਕਾਈ ਵੀ ਹੋਏਗੀ, ਪਰ ਦੂਜੇ ਪਾਸੇ ਕੱਲ ਕਿਸੇ ਮੰਡੀ ਦੇ ਆੜਤੀਏ ਨਾਲ ਗੱਲਬਾਤ ਹੋਈ ਹੈ ਤਾਂ ਉਹ ਵਨ ਆਫ ਦਾ ਯਾਨੀ ਕਿ ਨੰਬਰ ਵਨ ਆੜਤੀਆ ਨੇ ਨਵੇਂ ਸ਼ਹਿਰ ਦੇ ਵਿਚ, ਤੇ ਉਹਨਾਂ ਦਾ ਕਹਿਣਾ ਸੀਗਾ ਕਿ ਸਾਡੇ ਕੋਲ ਹਜੇ ਤੱਕ ਲੇਬਰ ਨਹੀਂ ਆ, ਤੇ ਹਜੇ ਆਸ ਵੀ ਕੋਈ ਨਹੀਂ ਆ ਕਿ ਲੇਬਰ ਕਿੱਦਾਂ ਪੰਜਾਬ ਤੱਕ ਪਹੁੰਚੇਗੀ। ਸੋ ਪੱਲੇਦਾਰ ਜਿਹਨਾਂ ਨੂੰ ਅਸੀਂ ਕਹਿੰਦੇ ਮੰਡੀਆਂ ਦੇ ਵਿਚ, ਉਹਨਾਂ ਦੀ ਘਾਟ ਜ਼ਰੂਰ ਰਹੇਗੀ। ਸੋ ਮੁਸੀਬਤਾਂ ਹਜੇ ਟਲੀਆਂ ਨਹੀਂ ਆ। ਅਸੀਂ ਆਸ ਕਰਦੇ ਹਾਂ ਕਿ ਪਹਿਲਾਂ ਇਸ ਬਿਮਾਰੀ ਦਾ ਇਲਾਜ ਮਿਲ ਜਾਵੇ ਤੇ ਉਸ ਤੋਂ ਬਾਅਦ ਹੋਰ ਜਿਹੜੀਆਂ ਮੁਸੀਬਤਾਂ ਆਣਗੀਆਂ ਉਹਨਾਂ ਨਾਲ ਲੜਨ ਲਈ ਸਾਨੂੰ ਸਟਰੋਂਗ ਹੋਣਾ ਆ। ਸੋ ਇਹੀ ਕਹਾਂਗਾ ਕਿ ਪੈਨਿਕ ਨਹੀਂ ਕਰਨਾ। ਖੈਰ ਇਹ ਸੀ ਸਾਨੂੰ ਕੁਛ ਕੁ ਖਬਰਾਂ, ਤੇ ਅਸੀਂ ਹੁਣ ਸੁਣਾਂਗੇ ਇੱਕ ਗੀਤ, ਪਰ ਗੀਤ ਸੁਣਨ ਤੋਂ ਪਹਿਲਾਂ ਮੈਂ ਤੁਹਾਡੇ ਸਭ ਤੋਂ ਲਵਾਂਗਾ ਇਜਾਜ਼ਤ। ਪਰ ਜਿਹੜੀ ਮੈਂ ਗੱਲ ਕੀਤੀ ਸੀ ਸਾਡੇ ਹਰਜਿੰਦਰ ਸਿੰਘ ਘੁੰਮੜ ਅੰਕਲ ਹੋਣਾ ਨੇ ਜਵਾਬ ਵੀ ਦਿੱਤਾ ਸੀ ਇਹਦਾ, ਜੋ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਪੁੱਛਿਆ ਸੀ ਕਿ ਮਾਤਾ ਭਾਨੀ ਜੀ, ਬੀਬੀ ਭਾਨੀ ਜੀ ਨਾਲ ਸੰਬੰਧਿਤ ਕਿਹੜੇ ਗੁਰੂ ਸਾਹਿਬਾਨ ਦੇ ਨਾਮ ਨੇ, ਕਿਉਂਕਿ ਬਚਪਨ ਦੇ ਵਿੱਚ ਅਸੀਂ ਬੀਬੀ ਭਾਨੀ ਜੀ ਤੇ ਪੂਰਾ ਲੇਖ ਲਿਖਦੇ ਰਹੇ ਹਾਂ, ਉਹਨਾਂ ਦੀ ਜੀਵਨੀ ਬਾਰੇ ਪੜ੍ਹਦੇ ਰਹੇ ਹਾਂ, ਤੇ ਉਹਨਾਂ ਦੀਆਂ ਜੀਵਨ ਦੀਆਂ ਘਟਨਾਵਾਂ ਤੋਂ ਸਾਨੂੰ ਸਿੱਖਿਆ ਦੇ ਰੂਪ ਦੇ ਵਿੱਚ ਸਿਖਾਇਆ ਜਾਂਦਾ ਹੈ ਕਿ ਪੇਸ਼ੈਂਸ ਕਿੱਦਾਂ ਰੱਖਣੀ ਆ, ਸੇਵਾ ਕਿੱਦਾਂ ਕਰਨੀ ਆ। ਸੋ ਬੀਬੀ ਭਾਨੀ ਜੀ ਗੁਰੂ ਅਮਰਦਾਸ ਜੀ ਦੇ ਬੇਟੀ ਸਨ, ਗੁਰੂ ਰਾਮਦਾਸ ਜੀ ਦੇ ਮਹਿਲ ਭਾਵ ਪਤਨੀ ਸਨ ਤੇ ਗੁਰੂ ਅਮਰਦਾਸ ਜੀ ਦੇ ਮਾਤਾ ਜੀ ਸਨ। ਸੋ ਇਹ ਸੀ ਬੀਬੀ ਭਾਨੀ ਜੀ ਨਾਲ ਜਿਹੜੇ ਸੰਬੰਧਿਤ ਮੈਂ ਤੁਹਾਨੂੰ ਸਵਾਲ ਪੁੱਛਿਆ ਸੀ ਉਸਦਾ ਜਵਾਬ, ਤੇ ਜੋ ਕਿ ਘੁੰਮਰ ਸਾਹਿਬ ਹੁਣ ਸਹੀ ਜਵਾਬ ਦਿੱਤਾ ਸੀ। ਸੋ ਦੋਸਤੋ ਹਰਮਨ ਰੇਡੀਓ ਦੇ ਉੱਤੇ ਪ੍ਰੋਗਰਾਮਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ 24 ਘੰਟੇ ਸੱਤੋ ਦਿਨ, ਤੇ ਤੁਸੀਂ ਇਸੇ ਤਰ੍ਹਾਂ ਪ੍ਰੋਗਰਾਮ ਦੇ ਨਾਲ ਹਰਮਨ ਰੇਡੀਓ ਦੇ ਨਾਲ ਬਣੇ ਰਹਿਣਾ, ਤੇ ਮੈਨੂੰ ਦਿਓ ਅਗਲੇ ਹਫ਼ਤੇ ਤੱਕ ਇਜਾਜ਼ਤ। ਪਰ ਉਦੋਂ ਤੱਕ ਤੁਸੀਂ ਆਪਣਾ ਤੇ ਆਪਣੇ ਆਲੇ ਦੁਆਲੇ ਦਾ ਸਾਰਿਆਂ ਦਾ ਖਿਆਲ ਰੱਖਣਾ, ਪੈਨਿਕ ਨਹੀਂ ਕਰਨਾ, ਸਟਰੋਂਗ ਰਹਿ ਕੇ ਮੁਸੀਬਤਾਂ ਦਾ ਹੱਲ ਤਾਂ ਹੀ ਕੱਢਾਂਗੇ ਜੇ ਅਸੀਂ ਆਪ ਸਟਰੋਂਗ ਰਹਾਂਗੇ। ਤੇ ਅਗਲੇ ਹਫ਼ਤੇ ਮਿਲਣ ਦੀ ਆਸ ਨਾਲ ਮੈਂ ਤੁਹਾਡੇ ਤੋਂ ਲੈਣਾ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.